ਸਾਰੀਆਂ ਹੀ ਸੰਗਤਾਂ ਮੂਲ ਮੰਤਰ ਦਾ ਪਾਠ ਕਰੀਏ, ਰਸਨਾ ਪਵਿੱਤਰ ਕਰੋ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਜਾਣੇ ਮੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਜਾਣੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਜਿਨ੍ਹਾਂ ਦੀ ਮਿਹਰ ਦਾ ਸਦਕਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਪ੍ਰਾਣੀ ਤੋਂ ਆਇਓ ਲਾਹਾ ਲੈਣ ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਮਨੁੱਖ ਜਨਮ ਦਾ ਲਾਹਾ ਸੇਵਾ ਸਿਮਰਨ ਪ੍ਰਾਪਤ ਕਰ ਰਹੇ ਹੋ, ਗੁਰੂ ਸਵਾਰੇ ਗੁਰਮੁਖ ਪਿਆਰਿਆਂ ਤੋਂ ਵਾਹਿਗੁਰੂ ਦਾ ਜਸ ਆਰਤੀ ਆਰਤੇ ਸਾਹਿਬ ਜੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਜੋ ਜੋ ਮਾਈ ਭਾਈ ਇੱਥੇ ਪੁੱਜੇ ਹੋ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪ ਸੰਗਤਾਂ ਵਾਸਤੇ ਵਡਿਆਈ ਦੇ ਬਚਨ ਕਰਦੇ ਨੇ ਕਿ ਭਾਈ ਜਿਹੜਾ ਪ੍ਰੇਮੀ ਕੀਰਤਨ ਸੁਣਦਾ ਉਹਦਾ ਜਾਗਣਾ ਭਲਾ ਹੈ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣ, ਜਿਹਦਾ ਮਨ ਗੁਰੂ ਦੇ ਚਰਨਾਂ ਵਿੱਚ ਲੱਗਦਾ ਉਹਦੇ ਮਨ ਦਾ ਲੱਗਣਾ ਭਲਾ ਹੈ। ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗਦਾ ਉਹਦਾ ਤਿਆਗਣਾ ਭਲਾ ਹੈ। ਇਹ ਤਾਂ ਗੱਲਾਂ ਗਿਣੀਆਂ ਨੇ ਜੁਦੀਆਂ ਜੁਦੀਆਂ, ਪਰ ਪਿੱਛੋਂ ਜਾ ਕੇ ਜਿਹੜੀ ਤੁਕ ਲਿਖੀ ਹੈ ਉਹਦੇ ਵਿੱਚ ਮਹਾਰਾਜ ਨੇ ਬਚਨ ਕੀਤਾ ਕਉ ਨਾਨਕ ਤਿਸ ਸਭ ਕਿਛ ਨੀਕ। ਉਸ ਬੰਦੇ ਦਾ ਸਭ ਕੁਝ ਚੰਗਾ ਹੋ ਜਾਂਦਾ ਜੋ ਪ੍ਰਭ ਕੀ ਸ਼ਰਣਾਗਨਾ ਜੋ ਗੁਰੂ ਦੇ ਚਰਨਾਂ ਵਿੱਚ ਆ ਜਾਵੇ, ਉਹਦਾ ਸਭ ਕੁਝ ਭਲਾ ਹੈ। ਮਹਾਰਾਜ ਕਹਿੰਦੇ ਉਹਦਾ ਸਭ ਕੁਝ ਸਫਲ ਹੈ ਜੋ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਜੁੜ ਬੈਠਦੇ ਹੋ। ਸੋ ਆਪ ਧੰਤਾ ਦੇ ਯੋਗ ਹੋ। ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ 84 ਦੇ ਘੱਲੂਕਾਰੇ ਦੇ ਨਿਮਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਸਾਰੀਆਂ ਸੰਗਤਾਂ ਵੱਲੋਂ 3 ਦਿਨ ਤੋਂ ਜਾਪ ਹੋ ਕੇ ਬੜੇ ਸ਼ਰਧਾ ਭਾਵ ਦੇ ਨਾਲ ਅੰਮ੍ਰਿਤ ਵੇਲੇ ਸਮਾਪਤੀ ਹੋਈ ਹੈ। ਸੰਗਤਾਂ ਨੇ ਸੇਵਾ ਸਿਮਰਨ ਕਰਕੇ ਲਾਹੇ ਪ੍ਰਾਪਤ ਕੀਤੇ ਨੇ। ਅੱਜ ਦੀ ਤੁਹਾਡੀ ਸੇਵਾ ਦੇ ਵਿੱਚ ਜ਼ਰੂਰੀ ਬੇਨਤੀਆਂ ਜਿਸ ਪ੍ਰਯੋਜਨ ਨੂੰ ਲੈ ਕੇ ਇਹ ਸਾਰਾ ਸਮਾਗਮ ਅੱਜ ਦਾ ਹੋ ਰਿਹਾ ਉਹਦੇ ਤੱਥ ਨਾਲ ਸਾਲ ਨਾਲ ਵਿਚਾਰਧਾਰਾ ਨਾਲ ਜੁੜੀਏ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ ਵਸਾਈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਵਸਾਈ ਕਿਉਂਸੀ ਪ੍ਰੇਮੀਓ? ਕਿਉਂਕਿ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਧੰਨ ਗੁਰੂ ਅਮਰਦਾਸ ਮਹਾਰਾਜ ਚੌਥੇ ਪਾਤਸ਼ਾਹ ਨੂੰ ਬਚਨ ਕਰ ਗਏ ਸੀ ਭਾਈ ਦੁਨੀਆਂ ਭਟਕਦੀ ਫਿਰਦੀ ਹੈ ਤੀਰਾਂ ਤੀਰਥਾਂ ਤੇ ਤੀਰਥਾਂ ਦੇ ਵਿੱਚ ਮਤ ਭੇਦ ਹੈ, ਇੱਕ ਤੀਰਥ ਤੇ ਜਾਓ ਦੂਸਰੇ ਤੀਰਥ ਦੀ ਕਥਾ ਸੁਣੀਏ ਤਾਂ ਉਸ ਤੀਰਥ ਦਾ ਕੀ ਕਹਿਣਾ, ਜੇ ਮੇਰੇ ਕੋਲ ਨਾ ਆਇਆ ਤਾਂ ਤਾਂ ਤੇਰਾ ਪਹਿਲਾ ਨਹਾਉਣਾ ਵਿਅਰਥ ਹੈ। ਦਸ ਤੀਰਥਾਂ ਤੇ ਜਾਓ, ਜੇ ਗਿਆਰਵੇਂ ਕੋਲ ਨਾ ਗਿਆ ਕਹਿੰਦੇ ਤਾਂ ਵੀ ਵਿਅਰਥ ਹੈ। ਬੜੇ ਬੰਧਨਾਂ ਵਿਚ ਪਾਏ ਹੋਏ ਸੀ ਲੋਕ, ਗਿਆ ਨੀ ਜਾਓਗੇ ਉਹਦੇ ਬਿਨਾਂ ਗਤੇ ਨੀ ਹੋਣੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਸੰਸਾਰ ਨੂੰ, ਗੁਰੂ ਰਾਮਦਾਸ ਜੀ ਨੂੰ ਬਚਨ ਕੀਤਾ ਭਾਈ ਕਿ ਐਸਾ ਇੱਕ ਤੀਰਥ ਬਣਾਓ, ਐਸਾ ਤੀਰਥ ਪ੍ਰਗਟ ਕਰੋ ਜਿਸ ਦੇ ਇਸ਼ਨਾਨ ਤੋਂ ਸਾਰੇ ਤੀਰਥਾਂ ਦਾ ਫਲ ਮਿਲ ਜਾਇਆ ਕਰੇ। ਅੰਮ੍ਰਿਤਸਰ ਸਾਹਿਬ ਵਸਾਉਣ ਦਾ, ਤੀਰਥ ਪ੍ਰਗਟ ਕਰਨ ਦਾ ਪ੍ਰਯੋਜਨ ਭਟਕਣਾ ਨਾ ਪਵੇ, ਸਾਰੇ ਤੀਰਥਾਂ ਦਾ ਫਲ ਇੱਕ ਤੀਰਥ ਦੇ ਇਸ਼ਨਾਨ ਤੋਂ ਹੀ ਹੋ ਜਾਵੇ। ਉਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਪ੍ਰਗਟ ਕੀਤਾ, ਜਿਹਨੂੰ ਕਹਿੰਦੇ ਪ੍ਰਗਟ ਕਰਨਾ। ਇਹਦਾ ਅੰਮ੍ਰਿਤਸਰ ਨਾਂ ਕਿਉਂ ਹੈ ਭਾਈ? ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਮੰਨਿਆ ਕਿ ਦੇਵਤਿਆਂ ਤੇ ਰਾਕਸ਼ਾਂ ਨੇ ਇਕੱਠੇ ਹੋ ਕੇ ਸਮੁੰਦਰ ਮਥਿਆ। ਦੇਵਤਿਆਂ ਨੂੰ ਪਤਾ ਸੀ ਸਮੁੰਦਰ ਵਿਚ ਬਹੁਤ ਪਦਾਰਥ ਨੇ, ਇਹ ਰਤਨਾਗਰ ਹੈ। ਸਮੁੰਦਰ ਦਾ ਨਾਮ ਬਾਣੀ ਵਿਚ ਰਤਨਾਗਰ ਲਿਖਿਆ। ਰਤਨਾਗਰ ਕਹੀਏ ਰਤਨਾ ਦਾ ਘਰ, ਰਤਨਾ ਦਾ ਖਜ਼ਾਨਾ। ਬਹੁਤ ਅਮੋਲ ਪਦਾਰਥ ਸਮੁੰਦਰ ਵਿਚ ਪਏ ਨੇ। ਦੇਵਤਿਆਂ ਨੂੰ ਇਸ ਚੀਜ਼ ਦਾ ਪਤਾ ਸੀ, ਉਹਨਾਂ ਨੇ ਸਲਾਹ ਕੀਤੀ ਇਸ ਵਿਚੋਂ ਇਹ ਪਦਾਰਥ ਕੱਢੀਏ, ਆਪਾਂ ਸੁਖ ਮਾਣੀਏ। ਪਰ ਗੁਰਮੁਖ ਪਿਆਰੇ ਹੁਣ ਸਮੁੰਦਰ ਵਿਚੋਂ ਕਿੱਥੇ, ਕਿਹਦੀ ਸ਼ਕਤੀ ਸੀ ਕੱਢ ਲੈਣੀ? ਅੱਜ ਕੱਲ ਦੇ ਉਪਕਰਣ ਤਾਂ ਹੈ ਨੀ ਸੀ ਵੀ ਜਿੱਥੇ ਤੱਕ ਮਰਜ਼ੀ ਡੂੰਘਾ ਗੋਤਾ ਮਾਰ ਲਓ। ਉਦੋਂ ਤਾਂ ਸਾਇੰਸ ਟੈਕਨੋਲੋਜੀ ਹੈ ਹੀ ਨਹੀਂ ਸੀ। ਉਹਨਾਂ ਨੇ ਫਿਰ ਸਲਾਹ ਕੀਤੀ ਕਿ ਆਪਾਂ ਸਹਾਰਾ ਲੈ ਲੈਂਦੇ ਹਾਂ ਜਿਨ੍ਹਾਂ ਵਿਚ ਤਾਕਤ ਹੈ। ਉਹ ਦੇਵਤੇ ਸੀ, ਉਹ ਮਾਨਸਿਕ ਤੌਰ ਤੇ ਤਾਕਤਵਰ ਸੀ, ਪਰ ਜਿਹੜੇ ਰਾਕਸ਼ ਹੁੰਦੇ ਨੇ ਭਾਈ, ਖੋਟੀ ਮਤ ਵਾਲੇ, ਮੂਰਖ ਮਤ ਵਾਲੇ, ਉਹ ਸਰੀਰ ਦੇ ਬਲੀ ਹੁੰਦੇ ਆ, ਤੁਸੀਂ ਵੇਖਦੇ ਹੀ ਹੋਵੋਗੇ। ਜਿਹੜਾ ਵਿਦਵਾਨ ਹੋਊਗਾ, ਪੜ੍ਹਿਆ ਲਿਖਿਆ ਹੋਊਗਾ, ਉਹ ਸਰੀਰ ਦੇ ਬਲ ਤੋਂ ਕੰਮ ਨਹੀਂ ਲੈਂਦਾ ਹੁੰਦਾ, ਸਰੀਰ ਦੇ ਬਲ ਤੋਂ ਮੂਰਖ ਕੰਮ ਲੈਂਦਾ। ਮਹਾਰਾਜ ਦੀ ਬਾਣੀ ਕਹਿੰਦੀ, ਜਬ ਬੁੱਧ ਹੋਤੀ ਤਬ ਬਲ ਕੈਸਾ। ਜਦ ਤੇਰੇ ਕੋਲ ਅਕਲ ਹੈ, ਜ਼ੋਰ ਦੀ ਲੋੜ ਨੀ ਹੈਗੀ। ਗੁਰਸਿੱਖ ਪਿਆਰੇ, ਜ਼ੋਰ ਉਦੋਂ ਵਰਤੀ ਦਾ ਜਦੋਂ ਅਕਲ ਨਾ ਹੋਵੇ। ਉਹ ਦੇਵਤਿਆਂ ਕੋਲ ਅਕਲ ਸੀ, ਰਾਕਸ਼ਾਂ ਕੋਲ ਜ਼ੋਰ ਸੀ। ਹੁਣ ਦੋਹਾਂ ਬਿਨਾਂ ਕੰਮ ਨੀ ਸੀ ਚਲਣਾ, ਸਮੁੰਦਰ ਵਿਚੋਂ ਕੱਢਣਾ ਸੀ ਸਮਾਨ। ਉਹ ਕਹਿੰਦੇ ਵੀ ਤੁਸੀਂ ਸਾਡੀ ਸਹਾਇਤਾ ਕਰੋ, ਆਪਾਂ ਸਮੁੰਦਰ ਨੂੰ ਮਥਨ ਕਰਦੇ, ਜਿਹੜਾ ਸਮਾਨ ਨਿਕਲੂਗਾ ਆਪਾਂ ਉਦੋਂ ਅੱਧੀ ਵੰਡਾਂਗੇ। ਬਟਾਈ ਕਰ ਲਈ ਰਾਕਸ਼ਾਂ ਦੇ ਨਾਲ। ਉਹ ਰਾਕਸ਼ ਮੰਨ ਗਏ ਭਾਈ, ਆ ਗਏ ਗੁਰਮੁਖ ਪਿਆਰੇ। ਉਹ ਮੰਦਰਾਂ ਚਲ ਜਿਹੜਾ ਪਹਾੜ ਹੈ ਉਹਦੀ ਮਧਾਣੀ ਬਣਾਈ, ਤੇ ਗੁਰਮੁਖ ਪਿਆਰੇ ਉਹ ਸ਼ੇਸ਼ਨਾਗ ਹੈ ਜਿਹੜਾ ਉਹਦੀ ਨੇਤਰੀ, ਬਾਸਕ ਨੇਤਰ। ਮਹਾਰਾਜ ਦੀ ਬਾਣੀ ਦੇ ਸ਼ਬਦ ਨੇ ਇਹ। ਨੇਤਰਾਂ ਪਾਉਂਦੇ ਹੁੰਦੇ ਸੀ ਨਾ ਮਧਾਣੀ ਨੂੰ ਰੱਸੀ, ਉਹਦੇ ਨਾਲ ਭੈਣਾਂ ਦੁੱਧ ਰਿੜਕਦੀਆਂ ਹੁੰਦੀਆਂ ਸੀ। ਜਦ ਪਹਾੜ ਚੱਕ ਕੇ ਰੱਖਿਆ ਸਮੁੰਦਰ ਦੇ ਉੱਤੇ ਰਾਕਸ਼ਾਂ ਨੇ ਆਪਣੇ ਜ਼ੋਰ ਦੇ ਨਾਲ, ਤਾਂ ਤੁਹਾਨੂੰ ਪਤਾ ਹੀ ਹੈ ਪਹਾੜ ਪਾਣੀ ਪਰ ਕਿੱਥੇ ਖੜੇ, ਉਹਨੇ ਡੁੱਬ ਜਾਣਾ ਸੀ। ਪੱਥਰ ਕਿਤੇ ਪਾਣੀ ਪਰ ਤਰ ਸਕਦੇ? ਫਿਰ ਦੇਵਤਿਆਂ ਨੇ ਅਰਦਾਸ ਕੀਤੀ, ਵਿਸ਼ਨੂੰ ਭਗਵਾਨ ਕਿਰਪਾ ਕਰ। ਉਦੋਂ ਭਾਈ ਯਾਦ ਰੱਖਿਓ, ਸਤਿਯੁਗ ਵਿੱਚ ਭਗਵਾਨ ਨੇ ਕੱਛ ਦਾ ਅਵਤਾਰ ਧਾਰਨ ਕੀਤਾ, ਕੱਛੂ ਸਰੂਪ। ਉਦੋਂ ਆਇਆ ਕੱਛ ਅਵਤਾਰ, ਜਿਹਦਾ ਗੁਰੂ ਗ੍ਰੰਥ ਸਾਹਿਬ ਵਿਚ ਨਾਂ ਹੈ, ਮੱਛ ਕੱਛ ਹੋਏ ਬਰਾ, ਜਮਨਾ ਕੈ ਕੂਲ ਖੇਲਿਓ ਜਿਨ ਗਿੰਦ ਜੀਓ। ਉਹ ਕੱਛੂ ਦਾ ਸਰੂਪ ਤਾਂ ਧਾਰਨ ਕੀਤਾ ਪ੍ਰੇਮੀਓ, ਕਿਉਂਕਿ ਕੱਛੂ ਦੇ ਆ ਉੱਪਰਲੇ ਜਿਹੜੀ ਢੂਹੀ ਹੈ ਟੇਪਰ ਹੁੰਦੀ ਹੈ, ਤੁਸੀਂ ਵੇਖੀ ਹੋਣੀ ਹੈ, ਉਹ ਸਿੱਧੀ ਨੀ ਹੁੰਦੀ, ਚੌਰਸ ਨੀ ਹੁੰਦੀ, ਟੇਪਰ ਹੁੰਦੀ ਹੈ। ਤੇ ਉਹਦੇ ਉੱਪਰ ਟੇਪਰ ਉੱਤੇ ਚੀਜ਼ ਜੇ ਦੂਸਰੀ ਚੀਜ਼ ਘੁੰਮ ਸਕਦੀ ਹੈ। ਚਲੋ ਕੱਛੂ ਨੂੰ ਛੱਡੋ, ਤਾਂ ਆਪਣੇ ਘਰਾਂ ਚ ਮਧਾਣੀਆਂ ਹੁੰਦੀਆਂ ਸੀ, ਬਜੁਰਗਾਂ ਨੂੰ ਪਤਾ ਹੈ। ਉਹ ਮਧਾਣੀ ਦੇ ਜਿਹੜੇ ਫੁੱਲ ਹੁੰਦੇ ਸੀ ਨਾ ਲੱਕੜੀ ਦੇ, ਉਹ ਵੀ ਟੇਪਰ ਬਣਾਏ ਜਾਂਦੇ ਸੀ। ਜੇ ਉਹਨਾਂ ਨੂੰ ਸਿੱਧੀ ਬਣਾ ਦੋ ਤਾਂ ਝੋਲੇ ਹੀ ਭੰਨ ਦੇਣ, ਉਹ ਚੱਲਦੇ ਹੀ ਤਾਂ ਸੀ। ਟੇਪਰ ਹੁੰਦੇ ਤੁਹਾਡੀਆਂ ਕਾਰਾਂ ਚ, ਟੇਪਰ ਵੈਰਿੰਗ ਨੇ, ਉਹ ਤਾਂ ਹੀ ਚੱਲਦੇ ਨੇ। ਉਹ ਜਿਹੜੀ ਕੱਛੂ ਦਾ ਸਰੂਪ ਸੀ ਉਹ ਟੇਪਰ ਸੀ, ਉੱਪਰੋਂ ਢੂਹੀ ਤਿਸਰਮੀ ਹੁੰਦੀ ਹੈ ਕੱਛੂ ਦੀ, ਤੁਸੀਂ ਵੇਖਿਆ। ਉਹਦੇ ਉੱਪਰ ਸਮੁੰਦਰ ਦੇ ਵਿੱਚ ਪਹਾੜ ਰੱਖਿਆ ਗਿਆ, ਸਮੁੰਦਰ ਦੇ ਵਿੱਚ ਬਰਾਜਮਾਨ ਹੋ ਗਏ ਵਿਸ਼ਨੂੰ ਰੂਪ। ਕੱਛੂ ਦਾ ਅਵਤਾਰ ਉਦੋਂ ਧਾਰਨ ਕੀਤਾ, ਉਹਦੇ ਉੱਪਰ ਦੇਵਤਿਆਂ ਤੇ ਰਾਕਸ਼ਾਂ ਨੇ ਗੁਰਮੁਖ ਪਿਆਰਿਓ ਸਮੁੰਦਰ ਰਿੜਕਣਾ ਕੀਤਾ। ਫਿਰ ਮਹਾਰਾਜ ਨੇ ਮੰਨਿਆ 14 ਰਤਨ ਨਿਕਾਲੇ ਹੁਣ, 14 ਰਤਨ ਸਮੁੰਦਰ ਵਿਚੋਂ ਨਿਕਲੇ ਗੁਰਸਿੱਖ ਪਿਆਰਿਓ, ਜਿਨ੍ਹਾਂ ਵਿਚੋਂ ਇੱਕ ਅੰਮ੍ਰਿਤ ਨਿਕਲਿਆ। अमृत भी समुद्र विचो ते गुर सिंह प्यारे पंगता लागिया भी जेडी हुई बटाई करी है तो अदी वंडीए ते इंदर नू पता लग गया शराब भी उथो ही निकली है ए भी सिंध सोता है काम तेन पार जात रूकुच शर्मा घोड़ा मणि आदिक कल्पतर बिरछ ए सब ओदे विचो निकले चौदह रत्ना विचो विशवी जहर भी ओदे विचो ही निकली है तो गुरमुख प्यारे जदों लगिया पंगत इंदर ने धोखा किया कहिंदा जे अमृत राक्षसां नू मिल गया इन्हां ने अमर हो जाने ते मैनू उजाड़ देणगे मैनू इन्हां ने टिकण नहीं देणा उन्हें साजिश करके जिहड़ी शराब निकली सी उहदे घड़े राक्षसां वल वरताउणे शुरू करते ते अमृत दा घड़ा जिहड़ा निकलिया सी देवतिया वल अपने लाड़े नू वरताउण लगे पर गुरमुख प्यारे चोरी कदे छपदी नहीं अज नहीं कल कल नहीं परसों प्रगट हो जानी है वह राहु केतु गुरमुख प्यारे उन्होंने चुगली करती कि धोखा हो रहा थोड़े नाल यह तो राम राम करते रहे जोर तो राक्षस थोड़ा ही लगे है पहाड़ नूं हलाउण नूं ते तुहाडे नाल हो गया धोखा ये जहर पिला रहे थानू शराब अमृत पीण गए आप लो जी वह राक्षस फिर बात कर ले कमर कसे केड़ा उन्होंने सोचना सी चकली डांग इंदर मूहे मूहे घड़ा लेके अमृत दा ते राक्षस पिछे पिछे भी धोखा कीता वह जदों घड़ा अमृत दा लेके इंदर नठिया वह चार जगह घड़ा डुले है भाई तुसी पंजाब चो आए हिंदुस्तान विचो कहिंदे नहीं कुंभ लगदे है हरिद्वार इलाहाबाद उज्जैन ते नासक चार जगह बारह साल बाद कुंभ लगदा कुंभ राशि है कुंभ घड़े नूं कहिंदे है वह नठे जाते इंद्र जिथे चार जगह अमृत डुले है न उथे ही चार जगह हुण कुंभ लगदे ने हरिद्वार डुलिया नासक डुलिया उज्जैन डुलिया ते इलाहाबाद डुलिया नठे जाते चीज डुलनी सी पर पिछे पिछे आखिर इंद्र फिर समझ गया भी इन्होंने खो लेने ते खो के पी लेने इन्होंने अमर हो जाना ते सानू मार देने देवतिया ने तुसी भी याद रखे हो जिन्हें चखड़ खालसे ते झूले है जिन्निया बिपता सिंह कौम ते आई है एन आटे विच नून थोड़ी जी गिनती अपनी चखड़ इन्ने झूले कि इतिहास पढ़ने वाले लिखण वाले रो पैंदे ने इन्ने तसीहे आए ने खालसे ते पर जीउंदे कहते फिरदे हो अमृत दी दात है जे खालसे तुहाडे कोल अमृत दी दात ना हुंदी जिन्ने जुल्म खालसे ते होए ते साडा नौ निशान भी ना हुंदा इथे दिखदा भी ना कोई सिख जिन्ने चखड़ खालसे दे झूले चौती चौती हजार एक दिन बढ़ता कुपर हीड़े मलेर कुटड़े दे कोल बंद बंद करते सिरां दे तुहाडे मुल पै गए फिर भी तुसी चढ़दी कला च फिरदे हो वो इंद्र नूं खतरा सी जे अमृत राक्षसां ने पी लिया मैनू मार देणगे अमर हो जाणा डरदे ने ना फिर टोआ पट के वो अमृत दा घड़ा धरती विच गड दिता कि इन्हां नूं नहीं देना ये मार देणगे लो याद रखियो प्रेमियो ये सतयुग दा जिक्र है जद आया कलयुग आप नारायण काल पुरख दे रूप प्रगट होए उदो फिर जेड़ी छपड़ी सी ना जिथे कौए काले नहा के हंस बनदे ते अमृतसर सतगुर सतवादी जित नहाता है कौआ हंस हो जावे जिथे भाई कोड़ी रजनी दा पति नहा के उहदा कोर दूर होया सी ए ओही छपड़ी सी जिथे इंद्र ने अमृत दा घड़ा दबिया सी अज के आखो सर ए ओ जगह है अमृतसर जिहड़ा सतयुग विच प्रगट कीता सी मथन करके समुद्र नूं उथे फिर गुरु रामदास जी ने प्रगट कीता ताई उहदा नाम अमृतसर जिथे हुण इशनान करन जाने हो तुसी ए पुरातन तीर्थ दी सेवा किसे नूं पता नहीं लगी ए गुरु नानक दे दर नूं आई है गुरसिख प्यारिओ चौथे पातशाह जी ने श्री अमृतसर साहब दा अस्थान बसाया सरोवर पटाया गुरसिख प्यारिओ अमृतसर विच जोत जगावे धन गुरु रामदास महाराज ने नगरी वसाई रामदास चक ते गुरु अर्जन देव महाराज जी ने गुरसिख प्यारे सरोवर पक्का कीता नोट करियो चौथे पातशाह ने पटाया सी पर पक्का नहीं सी होया पक्का करन दी सेवा गुरु अर्जन देव जी ने कीती अमृतसर सरोवर दी ਉਹਨਾਂ ਨੇ ਨਾਂ ਰੱਖਿਆ ਰਾਮਦਾਸ ਸਰੋਵਰ। ਉਸ ਸਰੋਵਰ ਦਾ ਸਰੋਵਰ ਬਣਨ ਤੋਂ ਬਾਅਦ ਗੁਰਸਿੱਖ ਪਿਆਰਿਓ, ਫਿਰ ਸਤਿਗੁਰ ਗੁਰੂ ਅਰਜਨ ਦੇਵ ਜੀ ਨੇ ਵੇਖਿਆ ਕਿ ਚਾਰਾਂ ਵਰਨਾ ਦਾ ਸਾਂਝ, ਚੌਹਾਂ ਚੱਕਾਂ ਦਾ ਸਾਂਝ, ਚਾਰੇ ਵੇਦਾਂ ਦਾ ਸਾਰ ਤੱਤ ਜਿੱਥੇ ਹੋਵੇ, ਚਾਰੇ ਦਿਸ਼ਾ ਹੋਣ ਜਿੱਥੇ, ਚਾਰੇ ਵਰਨ ਜਿੱਥੇ ਇਕੱਠੇ ਹੋਣ, ਉਹ ਇੱਕ ਮੰਦਰ ਸਾਂਝਾ ਬਣਾਈਏ ਸਭ ਦਾ, ਜਿਹਦਾ ਨਾਂ ਇੱਕੋ ਇੱਕ ਗੁਰਦੁਆਰਾ ਹੈ ਹਰਿਮੰਦਰ, ਜਿਸ ਦੇ ਨਾਂ ਨਾਲ ਕਿਸੇ ਗੁਰੂ ਦਾ ਨਾਂ ਨਹੀਂ ਹੈ। ਬਾਕੀ ਗੁਰਦੁਆਰੇ ਤਾਂ ਪਹਿਲੀ ਪਾਤਸ਼ਾਹ ਦਾ ਗੁਰਦੁਆਰਾ, ਚੌਥੀ ਪਾਤਸ਼ਾਹ ਦਾ ਗੁਰਦੁਆਰਾ, ਦਸਵੇਂ ਪਾਤਸ਼ਾਹ ਦਾ ਗੁਰਦੁਆਰਾ, ਇਹ ਪੰਜਵੇਂ ਪਾਤਸ਼ਾਹ ਦਾ ਸ਼ਹੀਦ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਹੈ ਨਾ, ਨਾਂ ਲੱਗੇ ਵੇ। ਇੱਕ ਹਰਿਮੰਦਰ ਹੈ, ਕਿਸੇ ਦਾ ਨਾਂ ਨੀ, ਖਰੀ ਦਾ ਹੀ ਨਾਂ ਲੱਗਿਆ ਹੋਇਆ, ਪਰਮੇਸ਼ਰ ਦਾ ਹੀ ਨਾਂ ਲੱਗਿਆ ਹੋਇਆ, ਤਾਂ ਹੀ ਤਾਂ ਸਾਂਝ ਹੈ, ਪਰਮੇਸ਼ਰ ਸਭ ਦਾ ਸਾਂਝ ਹੈ। ਉਹ ਮੀਆਂ ਮੀਰ ਜੀ ਨੂੰ ਬੁਲਾਇਆ, ਨੀਹਾਂ ਪਟਾਈਆਂ ਹਰਿਮੰਦਰ ਸਾਹਿਬ ਦੀਆਂ, ਤੇ ਮੀਆਂ ਮੀਰ ਜੀ ਨੂੰ ਸੱਦਾ ਦਿੱਤਾ ਕਿ ਨੀ ਪੱਥਰ ਰੱਖੋ, ਵੇਖੋ ਸਾਂਝੀ ਵਾਲਤਾ। ਅੱਜ ਸੋਸ਼ਲਿਜ਼ਮ ਦੁਨੀਆਂ ਪਿੱਟਦੀ ਫਿਰਦੀ ਹੈ, ਸਰਕਾਰਾਂ ਸੋਸ਼ਲਿਜ਼ਮ ਲਿਆਉਣਾ, ਕਮਿਊਨਿਜ਼ਮ ਲਿਆਉਣਾ, ਪਰ ਉਹ ਭੁਲੇਖੇ ਵਿੱਚ ਨੇ। ਗੁਰੂ ਨਾਨਕ ਦੇ ਦਰ ਵਰਗਾ ਕੋਈ ਕਮਿਊਨਿਜ਼ਮ ਨਹੀਂ ਲਿਆ ਸਕਦਾ, ਕੋਈ ਸੋਸ਼ਲਿਜ਼ਮ ਨਹੀਂ ਲਿਆ ਸਕਦਾ, ਕੋਈ ਸੰਸਾਰ ਨੂੰ ਪੱਧਰ ਤੇ ਨਹੀਂ ਕਰ ਸਕਦਾ ਜੋ ਗੁਰੂ ਨਾਨਕ ਨੇ ਕੀਤਾ। ਹਰਿਮੰਦਰ ਸਾਹਿਬ ਦੀ ਨੀ ਰਖਾਈ ਇੱਕ ਮੁਸਲਮਾਨ ਫਕੀਰ ਤੋਂ, ਮੁਸਲਮਾਨ ਤੋਂ ਹਰਿਮੰਦਰ ਸਾਹਿਬ ਦੀ ਨੀ ਗੁਰਸਿੱਖ ਪਿਆਰੇ। ਨੀਹਾਂ ਪਟਾਲੀਆਂ, ਨੀਹਾਂ ਪਟ ਕੇ ਜਦੋਂ ਨੀਂਹ ਰੱਖਣ ਦਾ ਸਮਾਂ ਆਇਆ ਤਾਂ ਪ੍ਰੇਮੀਓ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ, ਬਾਬਾ ਜੀ ਸੰਤੋਖ ਸਰ ਤਲਾਅ ਦੀ ਮਿੱਟੀ ਕੱਢ ਕੇ ਲਿਆਓ। ਕੋਲੇ ਸੰਤੋਖ ਸਰ ਤਲਾਬ ਹੈ, ਉਹ ਪਹਿਲਾਂ ਬਣਿਆ ਹਰਿਮੰਦਰ ਸਾਹਿਬ ਤੋਂ, ਉਹਦੀ ਮਿੱਟੀ ਲਿਆਓ ਤੇ ਨੀਹਾਂ ਵਿੱਚ ਪਾਓ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਸੰਤੋਖ ਸਰ ਕੱਲ ਪਾਣੀ ਸੁਕਾਵਾਂਗੇ, ਕੱਲ ਮਿੱਟੀ ਕੱਢਾਂਗੇ। ਅਸੀਂ ਬਾਹਰੋਂ ਚੀਕਣੀ ਮਿੱਟੀ ਲਿਆ ਕੇ ਗੱਡੇ ਭਰ ਕੇ ਕੜ ਲਾ ਦਿੰਦੇ, ਕੜਾ ਲਾਉਂਦੇ ਹੁੰਦੇ ਸੀ ਅੱਗੇ ਕੱਚੇ ਮਕਾਨਾਂ ਨੂੰ ਹੇਠ। ਸਤਿਗੁਰ ਕਹਿੰਦੇ ਨਹੀਂ, ਇਹਦੇ ਹੇਠ ਸੰਤੋਖ ਸਰ ਦੀ ਮਿੱਟੀ ਪਾਉਣੀ ਹੈ। ਬਾਬਾ ਜੀ ਕਹਿੰਦੇ ਲੋੜ ਕੀ ਹੈ, ਪਿਆਰ ਨਾਲ ਸੁਣਿਓ। ਸਤਿਗੁਰ ਅਰਜਨ ਦੇਵ ਜੀ ਕਹਿੰਦੇ, ਬਾਬਾ ਜੀ ਇਹ ਹਰੀ ਦਾ ਮੰਦਿਰ ਬਣਨਾ, ਧਰਮ ਦਾ ਮੰਦਿਰ, ਤੇ ਧਰਮ ਦੀਆਂ ਨੀਹਾਂ ਸੰਤੋਖ ਤੇ ਹੀ ਖੜਦੀਆਂ। ਸੰਤੋਖ ਤੋਂ ਬਿਨਾ ਸਤਿਗੁਰ ਰਸ ਸੰਤੋਖ ਹੈ, ਧਰਮ ਅੱਗੇ ਰਥਵਾ। ਸੰਤੋਖ ਤੋਂ ਬਿਨਾ ਧਰਮ ਕਿੱਥੇ? ਧਰਮ ਦਾ ਲਾਇਸੈਂਸ ਲਿਆ ਵਾ, ਕਹਿੰਦੇ ਧਰਮ ਦੇ ਅਸੀਂ ਠੇਕੇਦਾਰ ਹੈ, ਧਰਮ ਨੂੰ ਅਸੀਂ ਬਚਾਉਣਾ, ਲਾਇਸੈਂਸ ਲਈ ਫਿਰਦੇ, ਪਰ ਗੁਆਂਢੀ ਨੂੰ ਕਹਿੰਦੇ ਬਸਣ ਨਹੀਂ ਦੇਣਾ। ਦੇਖੋ ਧਰਮ ਸੰਤੋਖ ਤੋਂ ਬਿਨਾ ਧਰਮ ਤੁਹਾਡੇ ਕੋਲ ਕਿੱਥੇ ਆ ਜਾਵੇ? ਸਾਰੇ ਪਿੰਡ ਦੀ ਕਣਕ ਕਹਿੰਦੇ ਸਾਡੇ ਕੰਨੀ ਆ ਜਾਵੇ ਕਿ ਅਸੀਂ ਧਰਮ ਦੇ ਠੇਕੇਦਾਰ, ਜਾਂ ਤੇਰੇ ਵੀ ਸੰਤੋਖ ਹੀ ਨਹੀਂ ਹੈ, ਤੂੰ ਧਰਮ ਹੀ ਕਿੱਥੇ ਬਣ ਜਾਏਗਾ? ਗੁਰਸਿੱਖ ਪਿਆਰੇ, ਹਰਿਮੰਦਰ ਸਾਹਿਬ ਦੀਆਂ ਨੀਹਾਂ ਦੇ ਵਿੱਚ ਸੰਤੋਖ ਸਰ ਦੀ ਮਿੱਟੀ ਪਾਈ ਹੈ। ਤਾਂ ਮੀਆਂ ਮੀਰ ਜੀ ਕਹਿਣ ਲੱਗੇ, ਸਤਿਗੁਰ ਮੇਰੇ ਹੱਥ ਕੋਈ ਤੇਰੇ ਨਾਲ ਤਕੜੇ ਨੇ, ਤੂੰ ਗੁਰੂ ਨਾਨਕ ਦਾ ਰੂਪ। ਉਦੋਂ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕੀਤੀ, ਇਹ ਭਗਤਾ ਤੇਰੇ ਹੱਥਾਂ ਵਿੱਚ ਸ਼ਕਤੀ ਹੈ, ਤਾਂ ਹੀ ਬੁਲਾਇਆ ਤੈਨੂੰ, ਤੂੰ ਮਿਲਿਆ ਹੋਇਆ ਖੁਦਾ ਦਾ। ਸ਼ਕਤੀ ਵਾਲੇ ਹੱਥ ਹੁੰਦੇ ਨੇ ਪ੍ਰੇਮੀਓ, ਇੱਕ ਬੇਬਰਕਤੇ ਹੱਥ ਹੁੰਦੇ, ਆਪਾਂ ਵੇਖਦੇ ਆਪਣੇ ਜੀਵਨ ਵਿੱਚ, ਜਿਹੜੇ ਬੇਬਰਕਤੇ ਹੱਥ ਹੁੰਦੇ ਨੇ ਜਿਨ੍ਹਾਂ ਵਿੱਚ ਸ਼ਕਤੀ ਨਹੀਂ ਹੁੰਦੀ, ਉਹ ਸਿਉਨੇ ਨੂੰ ਹੱਥ ਲਾ ਦੇਣ, ਉਹ ਸਿਉਨਾ ਵੀ ਸੁਆਹ ਬਣ ਜਾਂਦੀ ਹੈ। 100 ਕਿੱਲੇ ਬਾਪੂ ਦੇ ਗਿਆ, 10ਵੇਂ ਸਾਲ 3 ਵੀ ਨਹੀਂ ਰਹੇ, ਸਤਨਾਮ ਬਾਪੂ ਵਿਆਹ ਲੱਗ ਛੱਡ ਗਿਆ ਤੇ ਸਗੋਂ ਕਰਜਈ ਹੋ ਗਿਆ ਪੁੱਤ, ਬੇਬਰਕਤੇ ਹੁੰਦੇ। ਜੇ ਸਿਉਨੇ ਨੂੰ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ, ਮਹਾਰਾਜ ਦੀ ਬਾਣੀ ਕਹਿੰਦੀ। ਪਰ ਇੱਕੋ ਹੱਥ ਹੁੰਦੇ ਨੇ, ਜੇ ਧੂਣੇ ਵਿੱਚੋਂ ਸਵਾਹ ਦੀ ਚੁਟਕੀ ਉਹ ਚੱਕ ਕੇ ਦੇ ਦੇਣ ਤਾਂ ਭਾਈ ਕੋੜ ਦੇ ਰੋਗ ਵੀ ਹਟ ਜਾਣ, ਤਾਂ ਖਾਕ ਵੀ ਸਿਉਨਾ ਬਣ ਸਕਦੀ ਹੈ। ਉਹ ਹੱਥਾਂ ਵਿੱਚ ਬਰਕਤ ਹੁੰਦੀ ਹੈ, ਤੇਰੇ ਹੱਥਾਂ ਵਿੱਚ ਬਰਕਤ ਹੈ। ਬਾਬਾ ਬੁੱਢਾ ਸਾਹਿਬ ਜੀ ਇੱਟਾਂ ਲਿਆਏ ਧੋ ਕੇ, ਭਾਈ ਵਿਧੀ ਸੰਤ ਸਾਹਿਬ ਜੀ ਕੋਲ ਖੜੇ, ਤੇ ਗੁਰੂ ਅਰਜਨ ਦੇਵ ਜੀ ਨੇ ਆਪ ਫੜਾਈ ਮੀਆਂ ਮੀਰ ਨੂੰ ਹੱਥ ਇੱਟ, ਤੇ ਮੀਆਂ ਮੀਰ ਨੇ ਰੱਖ ਦਿੱਤੀ। ਅੱਲਾ ਦਾ ਨਾਂ ਤੇ ਰੱਬ ਦਾ ਪਿਆਰਾ ਸੀ, ਉਹਦੀ ਬਣਤਰ ਨੂੰ ਕੌਣ ਸਮਝੇ। ਤੇ ਕੋਲ ਖੜਾ ਸੀ ਮੇਸਨ, ਉਹ ਸਮੇਂ ਦਾ ਰਾਜ ਜਿਹਨੇ ਚੜਾਈ ਕਰਨੀ ਸੀ। ਪਤਾ ਕੀ ਕਰਨਾ ਬਾਪੀ, ਜਦੋਂ ਹਰਿਮੰਦਰ ਸਾਹਿਬ ਰੱਖਿਆ ਨੀ, ਉਹ ਮੀਆਂ ਮੀਰ ਨੇ ਜਿਹੜੀ ਇੱਟ ਰੱਖੀ ਨਾ, ਰਾਜ ਮਿਸਤਰੀ ਨੇ ਆਪਣੀ ਕਰਨੀ ਨਾਲ ਹਿਲਾ ਕੇ ਸਿੱਧੀ ਕਰਤੀ। ਮੀਆਂ ਮੀਰ ਜੀ ਦੀ ਰੱਖੀ ਹੋਈ ਇੱਟ ਹਲਾਤੀ ਸੀ ਰਾਜ ਨੇ, ਕਹਿੰਦਾ ਸਿੱਧੀ ਨੀ ਰੱਖੋਈ। ਕੋਲ ਖੜੇ ਗੁਰੂ ਅਰਜਨ ਦੇਵ, ਗੁਰੂ ਅਰਜਨ ਦੇਵ ਕਹਿੰਦੇ ਉਹ ਕਾਰੀਗਰ ਚੰਗਾ ਨੀ ਕੰਮ ਕੀਤਾ, ਤੂੰ ਖੁਦਾ ਦੇ ਪਿਆਰੇ ਦੀ ਰੱਖੀ ਇੱਟ ਹਲਾਤੀ, ਇਹ ਮੰਦਰ ਇੱਕ ਦਿਨ ਹਿੱਲ ਜਾਊਗਾ। ਵਿਚੇ ਖੜਿਆਂ ਨੇ ਬਚਨ ਕਰਤਾ ਸੀ ਗੁਰੂ ਅਰਜਨ ਦੇਵ, ਇਹ ਰੱਬ ਦੇ ਪਿਆਰੇ ਦੀ ਰੱਖੀ ਇੱਟ ਤੂੰ ਹਲਾਉਣੀ ਨੀ ਸੀ, ਤੂੰ ਹਲਾ ਦਿੱਤੀ ਇਹ ਮੰਦਰ ਇੱਕ ਦਿਨ ਹਿੱਲੂਗਾ। ਉਹ ਹਿੱਲਿਆ, ਫਿਰ ਤੁਹਾਨੂੰ ਪਤਾ ਨਾਦਰ ਨੇ ਐਨ ਬਰੂਦ ਪਾ ਕੇ ਹਰਿਮੰਦਰ ਸਾਹਿਬ ਦੀਆਂ ਜੜਾਂ ਵਿੱਚ ਹਰਿਮੰਦਰ ਸਾਹਿਬ ਉਡਾਤਾ ਸੀ ਨਾਦਰ ਨੇ। ਇਹ ਜਿਹੜਾ ਹੁਣ ਹਰਿਮੰਦਰ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਇਹ ਮਹਾਰਾਜਾ ਰਣਜੀਤ ਸਿੰਘ ਨੇ ਦੁਬਾਰਾ ਸੇਵਾ ਕਰਾਈ ਹੈ ਨਾਦਰ ਦੇ ਢਾਉਣ ਤੋਂ ਬਾਅਦ। ਉਹ ਹਰਿਮੰਦਰ ਨਾਦਰ ਨੇ ਸਾਰਾ ਬਰੂਦ ਪਾ ਕੇ ਬਰਾਸਤ ਕਰ ਦਿੱਤਾ ਸੀ, ਕਿਉਂਕਿ ਵਾਹਿਗੁਰੂ ਦੇ ਪਿਆਰੇ ਦੀ ਰੱਖੀ ਇੱਟ ਹਾਲਾਤ ਹੀ, ਉਹਦਾ ਬਚਨ ਨੀ ਮੰਨਿਆ। ਤੇ ਗੁਰਸਿੱਖ ਪਿਆਰੇ ਹਰਿਮੰਦਰ ਸਾਹਿਬ ਦੀ ਚਾਰ ਦਰਵਾਜੇ ਸਾਂਝ, ਚਾਰੇ ਵਰਨ ਆ ਜਾਣ, ਖੱਤਰੀ ਬ੍ਰਾਹਮਣ ਸੂਦ ਵੈਸ ਆ ਜਾਣ, ਚੌਹਾਂ ਵਰਨਾਂ ਦੇ ਚੌਹਾਂ ਧਰਮਾਂ ਦੇ। ਤੇ ਗੁਰਮੁਖ ਪਿਆਰੇ ਚਾਰੇ ਅਵਸਥਾ ਰਜੋ ਤਮੋ ਸਤੋ, ਤੇ ਚੌਥੀ ਭੂਮਿਕਾ ਹੈ ਉੱਚੀ ਉੱਚੀ ਬਿਰਤੀ ਦੇ ਵੀ ਉੱਥੇ ਆ ਕੇ ਮੱਥੇ ਟੇਕਦੇ ਨੇ। ਜਿਹੜੇ ਰਜੋ ਤਮੋ ਗੁਣੋ ਸੁਧ ਚਲੇ ਗਏ, ਤੇ ਚਾਰ ਦਰਵਾਜੇ ਨੇ, ਚਾਰਾਂ ਦਰਵਾਜਿਆਂ ਚੋਂ ਚਾਰੇ ਅੱਖਰ ਸੁਣੋਗੇ, ਹੋਰ ਨੀ ਅੱਖਰ ਸੁਣੋਗੇ ਕੋਈ। ਉੱਥੇ ਚਾਰ ਅੱਖਰ ਕਿਹੜੇ ਨੇ? ਵਾਹ ਵਾਹ ਹਾ ਹਾ ਗੱਗਾ ਤੇ ਰਾਰਾ ਵਾਹਿਗੁਰੂ। ਹਰਿਮੰਦਰ ਸਾਹਿਬ ਦੇ ਵਿੱਚੋਂ ਵਾਹਿਗੁਰੂ ਤੋਂ ਬਿਨਾਂ ਕੋਈ ਅੱਖਰ ਹੀ ਨਹੀਂ ਬੋਲ ਸਕਦਾ, ਉੱਥੇ ਜਕਾਰਾ ਵੀ ਨਹੀਂ ਛੱਡ ਸਕਦਾ ਕੋਈ, ਉੱਥੇ ਕੋਈ ਲੈਕਚਰ ਈਰਖਾ ਦੁਆਸ ਹੋ ਹੀ ਨਹੀਂ ਸਕਦੀ, ਉੱਥੇ ਕੇਵਲ ਵਾਹਿਗੁਰੂ। ਚਾਰੇ ਦਰਵਾਜੇ ਤੇ ਖੜ ਜਾਓ, ਵਾਹਿਗੁਰੂ ਦਾ ਹੀ ਨਾਂ ਸੁਣੂਗਾ, ਹੋਰ ਕੋਈ ਨਾਂ ਸੁਣਨਾ ਹੀ ਨਹੀਂ ਤੁਹਾਨੂੰ। ਉਹ ਨਾ ਜਾਤ ਹੈ ਨਾ ਪਾਤ ਹੈ, ਕਿਉਂਕਿ ਵਾਹਿਗੁਰੂ ਦੀ ਨਾ ਕੋਈ ਜਾਤ ਹੈ ਨਾ ਪਾਤ ਹੈ, ਇਹ ਹਰਿਮੰਦਰ ਸਾਹਿਬ ਦੀ ਰਚਨਾ। ਫਿਰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਪ੍ਰਕਾਸ਼ ਕੀਤੀ, ਇਹ ਤਿੰਨ ਚੀਜ਼ਾਂ ਇਕੱਠੀਆਂ ਸਿੱਖੋ ਤੁਹਾਡੀਆਂ ਹਰਿਮੰਦਰ ਸਾਹਿਬ ਅੰਮ੍ਰਿਤਸਰ, ਤਿੰਨ ਚੀਜ਼ਾਂ ਇਕੱਠੀਆਂ। ਹਿੰਦੂ ਧਰਮ ਮੰਨਦਾ ਕਿ ਸਾਰੀ ਦੁਨੀਆਂ ਵਿੱਚ ਪਵਿੱਤਰ ਤੀਰਥ ਹੈ ਇਲਾਹਾਬਾਦ ਤ੍ਰਿਵੈਣੀ, ਤ੍ਰਿਵੈਣੀ ਤ੍ਰਿਵੈਣੀ ਦੇ ਅਰਥ ਨੇ ਤ੍ਰੈ ਵਹਿਣੀ, ਜਿੱਥੇ ਤਿੰਨ ਵਹਿਣਾ ਤਿੰਨ ਨਦੀਆਂ ਚੱਲਦੀਆਂ ਨੇ, ਗੰਗਾ ਜਮਨਾ ਸਰਸਤੀ ਮਿਲਦੀ ਹੈ ਉੱਥੇ, ਉਹਨੂੰ ਕਹਿੰਦੇ ਸੰਗਮ। ਪ੍ਰਯਾਗ ਦਾ ਅਰਥ ਹੈ ਹਿੰਦੀ ਵਿੱਚ ਮਿਲਣਾ, ਇਹ ਹੈ ਪ੍ਰਯਾਗ ਰਾਜ। ਪ੍ਰਯਾਗ ਰਾਜ ਤੁਸੀਂ ਹੇਮਕੁੰਡ ਸਾਹਿਬ ਜਾਣਾ ਨਾ, ਹੁਣ ਬਚਨ ਕੀਤਾ ਸੀ ਹੇਮਕੁੰਡ ਜਾਂਦਿਆਂ ਨੂੰ ਰਿਸ਼ੀਕੇਸ਼ ਤੋਂ ਤੁਹਾਨੂੰ ਪੰਜ ਪ੍ਰਯਾਗ ਆਉਣਗੇ, ਕਰਨ ਪ੍ਰਯਾਗ, ਰੁਦਰ ਪ੍ਰਯਾਗ, ਵਿਸ਼ਨੂੰ ਪ੍ਰਯਾਗ, ਇਹ ਪੰਜ ਪ੍ਰਯਾਗ ਆਉਂਦੇ ਨੇ ਉੱਥੇ। ਦੇਖਿਓ ਕਾਹਦੇ ਪ੍ਰਯਾਗ ਨਾ, ਇੱਕ ਨਦੀ ਦੂਜੇ ਵਿੱਚ ਮਿਲਦੀ ਹੈ, ਉਸ ਜਗ੍ਹਾ ਦਾ ਨਾਮ ਪ੍ਰਯਾਗ ਹੈ। ਪ੍ਰਯਾਗ ਦਾ ਅਰਥ ਹੈ ਹਿੰਦੀ ਵਿੱਚ ਮਿਲਣਾ, ਤੇ ਉਹ ਹੈ ਪ੍ਰਯਾਗ ਰਾਜ ਸਭ ਤੋਂ ਵੱਡਾ ਮਲਾਪ, ਕਿਉਂਕਿ ਉੱਥੇ ਤਿੰਨ ਨਦੀਆਂ ਮਿਲੀਆਂ। ਉਹਦਾ ਨਾਮ ਇਲਾਹਾਬਾਦ ਕਿਉਂ ਹੈ? ਪੜ੍ਹੇ ਲਿਖੇ ਬੈਠੇ ਹੋ, ਇਲਾਹਾਬਾਦ ਇਹ ਤਾਂ ਮੁਸਲਮਾਨਾਂ ਨੇ ਡਾਂਗ ਨਾਲ ਰੱਖਿਆ ਨਾਂ, ਕਿ ਪ੍ਰਯਾਗਰਾਜ ਹਿੰਦੂਆਂ ਦਾ ਨਾਂ ਹੈ, ਇਹਦਾ ਨਾਂ ਰੱਖੋ ਇਲਾਹਾਬਾਦ, ਅੱਲਾ ਦਾ ਆਬਾਦ ਕੀਤਾ ਹੋਇਆ ਸ਼ਹਿਰ। ਉਹ ਤਾਂ ਜ਼ੋਰ ਨਾਲ ਬਦਲਿਆ ਮੁਸਲਮਾਨਾਂ ਨੇ, ਇਲਾਹਾਬਾਦ ਮੁਸਲਮਾਨਾਂ ਨੇ ਨਾਂ ਰੱਖਿਆ ਪ੍ਰਯਾਗਰਾਜ ਦਾ। ਇਹ ਸਭ ਤੋਂ ਵੱਡਾ ਤੀਰਥ, ਤਿੰਨ ਨਦੀਆਂ ਮਿਲਦੀਆਂ ਨੇ, ਤੇ ਹਿੰਦੂ ਧਰਮ ਕਹਿੰਦਾ ਜਿਹੜਾ ਪ੍ਰਯਾਗਰਾਜ ਨੀ ਨਹਾਊਗਾ ਉਹਦੀ ਗੱਤ ਨੀ ਹੋਣੀ। ਉਹ ਸਿੱਖੋ ਤੁਹਾਨੂੰ ਤਿੰਨੇ ਇਕੱਠੀਆਂ ਕਰਤੀਆਂ, ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤ ਸਰੋਵਰ ਵੇਖਿਆ ਕਰੋ, ਜਲ ਜਾ ਕੇ ਗੰਗਾ ਦੇ ਜਲ ਨਾਲ ਭਰਿਆ ਹੋਇਆ, ਨਿਰਮਲ ਚਿੱਟਾ ਗੰਗਾ ਦਾ ਜਲ ਚਿੱਟਾ ਹੈ, ਦਰਸ਼ਨ ਕਰਿਓ ਜਾ ਕੇ ਉਹ ਗੰਗਾ ਦਾ ਜਲ ਸਰੋਵਰ, ਤੇ ਵਿੱਚ ਜਮਨਾ ਦਾ ਰੰਗ ਲਾਲ ਹੈ, ਜਮਨਾ ਦਾ ਰੰਗ ਵੇਖਿਓ ਜਾ ਕੇ, ਉਹਦਾ ਪਾਣੀ ਲਾਲ ਹੈ, ਤੇ ਲਾਲ ਸੁਨਹਿਰੀ ਗੋਲਡਨ ਟੈਂਪਲ ਵਿੱਚ ਸੁਭਾਏ ਮਾਨ ਹੈ। ਤੇ ਤੀਸਰਾ ਸਰੁਸ਼ਤੀ, ਸਰੁਸ਼ਤੀ ਹੈ ਵਿਦਿਆ ਦੀ ਦਾਤੀ ਜਿਹੜੀ ਇਲਾਹਾਬਾਦ ਮਿਲਦੀ ਹੈ, ਤੀਸਰੀ ਨਦੀ ਸਰਸਵਤੀ, ਉਹ ਕਿਹੜੀ ਹੈ ਉੱਥੇ? ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਵਿਦਿਆ ਦੇ ਭੰਡਾਰ ਵਿੱਚ ਪ੍ਰਕਾਸ਼ ਹੈ। ਕੋ ਸਤਨਾਮ, ਇਹ ਸਿੱਖੋ ਸਿੱਖਾਂ ਦੀ ਤ੍ਰਿਵੈਣੀ ਹੈ, ਕਿਤੇ ਹੋਰ ਤੀਰਥ ਤੇ ਜਾਣ ਦੀ? ਗੰਗਾ ਜਲ, ਗੁਰੂ ਗੋਬਿੰਦ ਨਾਮ, 24 ਘੰਟੇ ਵਾਹਿਗੁਰੂ ਦਾ ਨਾਮ ਜਲ ਵਿੱਚ, ਤੇ ਨਾਲ ਸੁਨਹਿਰੀ ਸੁੰਦਰ ਰੰਗ ਜਮਨਾ ਦਾ ਹਰਿਮੰਦਰ ਸਾਹਿਬ, ਤੇ 24 ਘੰਟੇ ਗਿਆਨ ਵਿਦਿਆ ਦੇ ਭੰਡਾਰੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੁਣ ਆਈ ਵਾਰੀ ਛੇਵੇਂ ਪਾਤਸ਼ਾਹ ਦੀ, ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ। ਤੁਹਾਨੂੰ ਪਤਾ ਹੀ ਹੈ ਜੇਠਸੂ ਦੀ 14 ਆਉਣ ਵਾਲੀ ਹੈ, 14 ਜੂਨ ਨੂੰ ਆਉਣਾ ਗੁਰਪੁਰਬ, ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇਗ ਵਿੱਚੋਂ ਬਾਲੇ ਦਿੱਤੇ ਗਏ ਤੇ ਗੁਰਮੁਖ ਪਿਆਰੇ ਤਵੀ ਤੇ ਬਿਠਾਏ ਗਏ, ਰੇਤਾ ਸਿਰ ਤੇ ਪਾਇਆ ਗਿਆ, ਪਰ ਬੈਠੇ ਬੈਠੇ ਕਹਿੰਦੇ ਰਹੇ ਤੇਰਾ ਕੀਆ ਮੀਠਾ ਲੱਗ। ਨਾਮ ਪਦਾਰਥ ਨਾਨਕ ਮੰਗੇ, ਇੱਕ ਮਨਮਤੀਆਂ ਨੇ ਕਿਤਾਬ ਲਿਖੀ ਹੈ, ਉਹਦੇ ਵਿੱਚ ਮਨਮਤੀਆਂ ਨੇ ਮੂਰਖਤਾ ਲਿਖੀ, ਆਪਣੀ ਮੂਰਖਤਾ, ਕਿਉਂਕਿ ਬੰਦਾ ਲਿਖ ਕੇ ਵੀ ਆਪਣੀ ਮੂਰਖਤਾ ਦੱਸ ਸਕਦਾ, ਬੋਲ ਕੇ ਵੀ ਦੱਸ ਸਕਦਾ, ਹੱਥਾਂ ਨਾਲ ਕੰਮ ਕਰਕੇ ਵੀ ਦੱਸ ਸਕਦਾ। ਮਨ ਵਚ ਕਰਮ ਤਿੰਨੇ ਤਰ੍ਹਾਂ ਸਾਡੀ ਅਕਲ ਦਿਖਦੀ ਹੈ, ਤਿੰਨੇ ਤਰ੍ਹਾਂ ਸਾਡੀ ਮੂਰਖਤਾ ਦਿਖਦੀ ਹੈ। ਉਹਨਾਂ ਮਨਮਤੀਆਂ ਨੇ ਗੁਰੂ ਅਰਜਨ ਦੇਵ ਬਹੁਤ ਪਤਾ ਕੀ ਲਿਖਿਆ, ਕਹਿੰਦੇ ਜੇ ਗੁਰੂ ਅਰਜਨ ਰੱਬ ਤਾਂ, ਜੇ ਗੁਰੂ ਅਰਜਨ ਗੁਰੂ ਤਾਂ, ਜੇ ਗੁਰੂ ਅਰਜਨ ਵਿੱਚ ਸ਼ਕਤੀ ਤੀ ਤਾਂ ਉਹਨੇ ਤਵੀ ਠੰਡੀ ਕਿਉਂ ਨਾ ਕੀਤੀ, ਤਾਂ ਰੇਤਾ ਠੰਡਾ ਕਰਨਾ ਚਾਹੀਦਾ ਸੀ। ਦੇਖੋ ਕੈਸੀ ਨੁਕਤਾਚੀਨੀ ਕੀਤੀ ਗੁਰੂ ਅਰਜਨ ਪਾਤਸ਼ਾਹ, ਸ਼ਕਤੀ ਹੁੰਦੀ ਜੇ ਉਹਦੇ ਵਿੱਚ ਤਾਂ ਉਹਨੂੰ ਕਰਾਮਾਤ ਦਿਖਾਉਣੀ ਚਾਹੀਦੀ ਸੀ, ਤਵੀ ਠੰਡੀ ਕਰ ਲੈਣੀ ਚਾਹੀਦੀ ਸੀ। ਤੇ ਗੁਰਮੁਖ ਪਿਆਰੇ ਉਹਨਾਂ ਮੂਰਖਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਕਰਾਮਾਤ ਦਿਖੀ ਨੀ, ਕਿਉਂਕਿ ਅੰਨੇ ਨੂੰ ਦਿਖਦਾ ਨਹੀਂ ਹੁੰਦਾ, ਅੰਨੇ ਨੇ ਗੁਰੂ ਅਰਜਨ ਪਾਤਸ਼ਾਹ ਦੇ ਦਰਸ਼ਨਾਂ ਤੋਂ, ਇੱਥੇ ਸਿਆਣੇ ਸੱਜਣ ਬੈਠੇ ਹੋ, ਤਵੀ ਨੂੰ ਠੰਡੀ ਕਰ ਲੈਣਾ ਕੋਈ ਕਰਾਮਾਤ ਨਹੀਂ, ਰੇਤੇ ਨੂੰ ਠੰਡਾ ਕਰ ਲੈਣਾ ਕੋਈ ਕਰਾਮਾਤ ਨਹੀਂ, ਇਹ ਤਾਂ ਮਦਾਰੀ ਦਾ ਤਮਾਸ਼ਾ। ਮਦਾਰੀ ਇੱਥੇ ਹੈ ਨੀ, ਪੰਜਾਬ ਚ ਤਾਂ ਬਹੁਤ ਹੈ ਜਗਲਰ, ਇੱਕ ਬਾਂਦਰ ਦੇ ਕੱਛਾ ਪਾਇਆ ਵਾ ਹੁੰਦਾ, ਇੱਕ ਨਿਓਲੇ ਦੇ ਟੱਲੀ ਪਾਈ ਵੀ ਹੁੰਦੀ ਹੈ, ਡੂਡੂ ਕੋਲ ਫੜਿਆ ਹੁੰਦਾ ਤੇ ਲਾ ਲੈਂਦਾ ਖਾੜਾ ਆ ਕੇ ਪਿੰਡਾਂ ਵਿੱਚ, 5 ਸਾਲ ਦੇ ਬੁੜੇ ਤੋਂ ਲੈ ਕੇ 85 ਸਾਲ ਦੇ ਬੁੜੇ ਤੋਂ ਲੈ ਕੇ 5 ਸਾਲ ਦੇ ਬੱਚੇ ਤੱਕ ਬਾਂਦਰ ਨੱਚਦਾ ਵੇਖਦੇ ਨੇ। ਅਖੰਡ ਸਤਨਾਮ, ਅਖੰਡ ਪਾਠ ਹੁੰਦਾ ਹੋਵੇ ਉੱਥੇ ਜਾ ਕੇ ਮੱਥਾ ਨਹੀਂ ਟੇਕਣਾ, ਉਹ ਜਗਲੇ ਲਾਉਂਦੇ ਤੁਹਾਡੇ। ਉਹ ਮਦਾਰੀ ਕੋਲ ਇੱਕ ਗੁੱਠੜੀ ਜੀ ਹੁੰਦੀ ਹੈ ਨਾ, ਗੁੱਠੜੀ ਡੂਡੀ ਵਜਾਉਂਦਾ, ਬਾਂਦਰ ਨਚਾਉਂਦਾ, ਇਕੱਠ ਹੋ ਜਾਂਦਾ ਤੇ ਕਰਾਮਾਤ ਕੀ ਦਿਖਾਉਂਦਾ, ਉਹ ਗੁੱਠੜੀ ਵਿੱਚ ਹੱਥ ਪਾ ਕੇ ਉੱਥੋਂ ਅੰਗੂਰ ਕੱਢ ਦਿੰਦਾ, ਉੱਥੋਂ ਦੁਸ਼ਹਿਰੀ ਅੰਬ ਕੱਢ ਦਿੰਦਾ ਤੇ ਬੈਠਾ ਬੈਠਾ ਆਪਣੇ ਮੂੰਹ ਤੋਂ ਚਾਂਦੀ ਦੇ ਰੁਪਈਏ ਕੱਢਦਾ। ਮਦਾਰੀ ਹੁੰਦੇ ਨੇ ਜਿਹੜੇ ਫਟਾਫਟ ਚਾਂਦੀ ਦੇ ਰੁਪਈਏ ਗਿਣਗੇ, ਪਰ ਅਸਲ ਨਤੀਜਾ ਕੀ ਹੈ, ਗੁੱਠੜੀ ਵਿੱਚ ਅੰਬ ਲੱਗਦੇ ਨੇ, ਮੂੰਹ ਵਿੱਚੋਂ ਚਾਂਦੀ ਦੇ ਰੁਪਈਏ ਗਿਰਦੇ ਨੇ, ਪਰ ਫਿਰਦਾ ਮੰਗਦਾ ਫਿਰਦਾ ਗਲੀਆਂ ਚ ਪੈਸਾ ਪੈਸਾ। ਖੇਰ ਖੁਸ਼ ਆਹੀ ਹਾਲ ਉਹਨਾਂ ਸਾਡੇ ਵਰਗੇ ਦੇ ਜਿਹੜੇ ਕਰਾਮਾਤ ਦਿਖਾਉਂਦੇ, ਨੰਗ ਹੋ ਕੇ ਜਾਂਦੇ ਇੱਥੋਂ, ਕਿਉਂਕਿ ਰੱਖੇ ਹੀ ਨੀ ਬੋਧਿਆ ਵਿੱਚ ਕੁਛ, ਜੋ ਕੁਛ ਸੀ ਦਿਖਾਤਾ ਲੋਕਾਂ ਨੂੰ, ਉਹ ਮਦਾਰੀ ਕੋਲ ਹੁੰਦਾ ਕੁਝ ਨੀ ਦਿਖਾਵਾ ਹੀ, ਕਰਾਮਾਤ ਦਿਖਾਵਾ ਖਾਲੀ ਹੋ ਜਾਂਦਾ ਕਰਨ ਵਾਲਾ, ਕੁਝ ਨੀ ਰਹਿੰਦਾ ਕੋਲ। ਸ੍ਰੀ ਗੁਰੂ ਅਰਜਨ ਦੇਵ ਨੂੰ ਕਹਿੰਦੇ ਉਹਨੇ ਕਰਾਮਾਤ ਨੀ ਦਿਖਾਈ, ਉਹਨਾਂ ਮੂਰਖਾਂ ਨੂੰ ਪਤਾ ਨੀ ਲੱਗਿਆ ਗੁਰੂ ਅਰਜਨ ਦੇਵ ਦੀ ਕਰਾਮਾਤ, ਤਵੀ ਨੂੰ ਠੰਡੀ ਕਰਨਾ ਕਰਾਮਾਤ ਨੀ ਸੀ, ਰੇਤੇ ਨੂੰ ਠੰਡਾ ਕਰਨਾ ਕਰਾਮਾਤ ਨੀ ਸੀ, ਕਰਾਮਾਤ ਕੀ ਸੀ? ਗੁਰਮੁਖੋ ਸਿਆਣੇ ਬੈਠੇ ਹੋ, ਦੇਖੋ ਗੁਰੂ ਅਰਜਨ ਦੀ ਕਰਾਮਾਤ, ਤਵੀ ਠੰਡੀ ਕਰਨੀ ਕਰਾਮਾਤ ਨੀ, ਰੇਤਾ ਠੰਡਾ ਕਰਨਾ ਕਰਾਮਾਤ ਨੀ, ਹੇਠ ਅੱਗ ਵਰਗੀ ਤਵੀ, ਉੱਪਰ ਅੱਗ ਵਰਗਾ ਰੇਤਾ, ਵਿੱਚ ਬੈਠ ਕੇ ਠੰਡੇ ਰਹਿਣਾ ਕਰਾਮਾਤ ਹੈ। ਹੇਠ ਅੱਗ ਵਰਗੀ ਤਵੀ ਹੋਵੇ ਤੇ ਉੱਪਰ ਅੱਗ ਵਰਗਾ ਰੇਤਾ ਪਵੇ ਤੇ ਵਿੱਚ ਬੈਠਣ ਵਾਲਾ ਠੰਡਾ ਹੋਵੇ, ਇਹ ਤੋਂ ਵੱਡੀ ਕਰਾਮਾਤ ਕਿਹੜੀ ਹੋਵੇ? ਠੰਡਾ ਐਸਾ ਜਿਹੜਾ ਰੇਤਾ ਪਾਉਂਦਾ ਸੀ ਉਹਨੂੰ ਸਰਾਫ ਨੀ ਦਿੱਤਾ ਤੇਰੀ ਕੁਲ ਦਾ ਨਾਸ਼ ਹੋ ਜਾਵੇ, ਜਹਾਂਗੀਰ ਨੂੰ ਸਰਾਪ ਨੀ ਦਿੱਤਾ, ਚੰਦੂ ਨੂੰ ਸਰਾਪ ਨੀ ਦਿੱਤਾ ਤੇਰੇ ਮੁੰਡੇ ਮਰ ਜਾਣ, ਨਾ ਨਾ ਨਾ, ਸਗੋਂ ਪਿਆਰ ਨਾਲ ਕਹਿਤਾ ਤੇਰਾ ਕੀਆ। ਜਿਹੜਾ ਪੜੋ ਤਾਂ ਸੁਸਤ ਜੇ ਕਾਹਤੇ ਬੈਠੇ ਹੋ ਤੁਸੀਂ, ਐਤਵਾਰ ਹੈ ਤਾਂ ਛੁੱਟੀ ਸੀ ਤੁਹਾਨੂੰ, ਗੱਜ ਵੱਜ ਕੇ ਬੋਲੋ ਜਿਹੜਾ ਮੀਠਾ ਲਾਗ ਤੇਰਾ ਕੀਆ, ਮੀਠਾ ਲਾਗ ਮੰਗਿਆ ਤਵੀ ਠੰਡੀ ਕਰ ਦੇ ਮੈਨੂੰ ਬਚਾ ਦੇ, ਮੰਗਿਆ ਕੀ? ਨਾਮ ਪਦਾਰਥ ਨਾਨਕ ਮੰਗੇ, ਇੱਥੇ ਵੀ ਮੈਨੂੰ ਆਪਣੀ ਬਾਣੀ ਬਖਸ਼, ਇੱਥੇ ਵੀ ਮੈਨੂੰ ਆਪਣੀ ਯਾਦ ਬਖਸ਼। ਜਦ ਸ਼ਹੀਦੀ ਹੋ ਗਈ, 14 ਸਾਲ ਦੀ ਉਮਰ ਸੀ ਸਾਰੀ ਹਰਗੋਬਿੰਦ ਸਾਹਿਬ ਜੀ ਦੀ ਉਦੋਂ, ਤੇ ਗੁਰਸਿੱਖ ਪਿਆਰੇ ਹੋ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੋਚਿਆ ਕਿ ਹੁਣ ਸ਼ਾਂਤੀ ਦੀ ਹੱਦ ਹੋ ਗਈ, ਇਹ ਤੋਂ ਵੱਧ ਸ਼ਾਂਤੀ ਨਹੀਂ ਹੋ ਸਕਦੀ। ਤਵੀ ਤੇ ਬੈਠ ਕੇ ਰੇਤਾ ਪਵਾ ਕੇ ਵੀ ਭਾਣਾ ਮੰਨ ਲੈਣਾ, ਉਹਦੇ ਭਾਣੇ ਨੂੰ ਮਿੱਠਾ ਮੰਨਣਾ, ਇਹ ਤੋਂ ਵੱਧ ਸ਼ਾਂਤੀ ਦੇਖੀ ਹੈ ਕਦੇ ਕਿਸੇ ਵੀ? ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੋਚਿਆ ਹੁਣ ਇਸ ਸ਼ਾਂਤੀ ਨੂੰ ਬਚਾਉਣ ਦਾ ਹੀਲਾ ਕਰਨਾ ਚਾਹੀਦਾ, ਇਹਦੀ ਰੱਖਿਆ ਵਾਸਤੇ ਕੁਝ ਤਰੀਕਾ ਸੋਚਣਾ ਚਾਹੀਦਾ। ਕੀ ਕਦਰ ਪਾਈ ਗੁਰੂ ਅਰਜਨ ਦੀ ਸ਼ਾਂਤੀ ਦੀ, ਕੀ ਉਹਨਾਂ ਦੇ ਠੰਡੇ ਸੁਭਾਅ ਦੀ ਕਦਰ ਪਾਈ, ਵੱਟੇ ਮਾਰ ਕੇ ਸੰਸਾਰ ਕਰਕੇ ਸ਼ਹੀਦ ਕਰ ਦਿੱਤਾ? ਹਰਗੋਬਿੰਦ ਸਾਹਿਬ ਜੀ ਕਹਿੰਦੇ ਹੁਣ ਇਸ ਸ਼ਾਂਤੀ ਨੂੰ ਬਚਾਉਣ ਲਈ ਕੁਝ ਕਰੀਏ। ਬਾਬਾ ਬੁੱਢਾ ਜੀ ਆ ਗਏ ਤਿਲਕ ਦੇਣ ਗੱਦੀ ਦਾ, ਕਿ ਰਾਜ ਗੱਦੀ ਤੇ ਗੁਰੂ ਗੱਦੀ ਤੇ ਬਿਠਾ ਦਈਏ। ਸੇਲੀ ਤੇ ਟੋਪੀ, ਕੀ ਚੀਜ਼ ਸੀ ਸੇਲੀ? ਸੇਲ ਨਾਮ ਫਾਰਸੀ ਵਿੱਚ ਰੱਸੀ ਦਾ ਹੈ। ਪੜ੍ਹ ਲਓ ਗੁਰੂ ਗ੍ਰੰਥ ਸਾਹਿਬ, ਪੜ੍ਹਦੇ ਨਾਮਾ ਸੇਲ ਮਸੇਲ, ਯਾਦ ਹੋਣਾ ਆਪਣੇ ਗਊਆਂ ਰੱਖੀਆਂ ਹੁੰਦੀਆਂ ਸੀ ਨਾ, ਜਦ ਭੈਣਾਂ ਗਊਆਂ ਦੀ ਧਾਰ ਚਾਉਂਦੀ ਸੀ ਤਾਂ ਉਹਦੇ ਨਿਆਣਾ ਪਾਉਂਦੀ ਆਉਂਦੀ ਸੀ ਰੱਸੀ। ਪੜ੍ਹਵੇ ਨਾਮਾ ਸੇਲ ਮਸੇਲ, ਗਊ ਦੁਹਾਈ ਬਛੜਾ ਮੇਲ। ਸੇਲੀ ਤੋਂ ਭਾਵ ਲੈਣਾ ਰੱਸੀ, ਰੱਸੀ ਤੋਂ ਭਾਵ ਲੈਣਾ ਮਾਲਾ। ਮਾਲਾ ਦਿੱਤੀ ਜਾਂਦੀ ਸੀ ਜਦੋਂ ਗੁਰਗੱਦੀ ਦਿੱਤੀ ਜਾਂਦੀ ਸੀ। ਟੋਪੀ, ਟੋਪੀ ਤੋਂ ਇਹ ਨੀ ਸ਼ਬਦ, ਟੋਪੀ ਦਾ ਭਾਸ਼ਾ ਵਿੱਚ ਅਰਥ ਪੜ੍ਹੋ ਕੀ ਹੈ। ਅਨਜੇ ਟੋਪ ਅੰਗਰੇਜ਼ ਹੋਰ ਪਹਿਨਦੇ ਨੇ, ਹੁਣ ਤਾਂ ਅੰਗਰੇਜ਼ ਪਿੱਛੇ ਰਹਿ ਕੇ ਸਿੱਖ ਜ਼ਿਆਦੇ ਪਹਿਨਦੇ ਨੇ। ਹੁਣ ਤਾਂ ਇੱਕ ਸਾਡੇ ਮੁੰਡਿਆਂ ਨੂੰ ਇੱਕ ਵਹਿਮ ਹੋ ਗਿਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਅਸੀਂ ਕੀ ਹੈ। ਮੁੰਡਿਆਂ ਨੂੰ ਜ਼ਿਆਦਾ ਵਹਿਮ ਹੈ ਸਾਡੇ ਜਵਾਨਾਂ ਨੂੰ, ਉਹ ਨੰਤੀਆਂ ਪਾਈ ਫਿਰਦੇ ਨੇ ਕੰਨਾਂ ਵਿੱਚ ਨੰਤੀਆਂ, ਕਹਿੰਦੇ ਰੱਬ ਤੈਨੂੰ ਭੁਲੇਖਾ ਲੱਗ ਗਿਆ, ਅਸੀਂ ਤਾਂ ਕੁੜੀਆਂ ਸੀ ਤੂੰ ਮੁੰਡੇ ਬਣਾਤਾ। ਖੇਡ ਉਹ ਰੱਬ ਨੂੰ ਭੁਲੇਖੇ ਵਿੱਚ ਪਾਈ ਫਿਰਦੇ, ਡਾਊਟ ਹੋ ਗਿਆ ਰੱਬ ਨੂੰ ਕਿ ਅਸੀਂ ਕੁੜੀਆਂ ਤੂੰ ਬਣਾਤਾ ਸਾਨੂੰ ਮੁੰਡੇ। ਦੇਖੋ ਕਿਹੜੇ ਕਿਹੜੇ ਕਾਂਟੇ ਪਾਏ ਫਿਰਦੇ ਨਿਆਣੇ, ਸਿੱਖਾਂ ਦੇ ਮੁੰਡੇ ਕੰਨਾਂ ਵਿੱਚ ਮੁੰਡੇ ਪਾਈ ਫਿਰਦੇ ਨੇ। ਮੈਂ ਗੁੱਸਾ ਨਾ ਕਰਨ, ਮੇਰੇ ਵੀਰ ਇੱਥੇ ਵੀ ਬੈਠੇ ਹੋਣਗੇ, ਬਾਹਰ ਤੋਂ ਹਜ਼ਾਰੇ ਹੀ ਸੁਣਦੇ ਨੇ ਸਾਰੇ ਯੂਰਪ ਵਿੱਚ। ਤੇ ਗੁਰਸਿੱਖ ਪਿਆਰੇ ਜਦੋਂ ਕੋਈ ਨਿਆਣਾ ਜੰਮਦਾ ਨਾ, ਸਾਡੇ ਹੁੰਦੇ ਨੇ ਪਹਿਲਾਂ ਬੱਚੇ, ਮੇਰੀਆਂ ਧੀਆਂ ਭੈਣਾਂ ਗੱਲਾਂ ਕਰ ਲੈਂਦੀਆਂ, ਚਾਚੇ ਪਰ ਗਿਆ, ਇਹ ਨਾਨਕਿਆਂ ਪਰ ਗਿਆ, ਇਹ ਆਪਣੇ ਬਾਪੂ ਪਰ ਗਿਆ, ਇਹ ਆਪਣੇ ਭਾਈ ਪਰ ਗਿਆ। ਆ ਮੇਰੇ ਜਿਹੜੇ ਬੱਚੇ ਵੀਰ ਛੋਟੇ ਛੋਟੇ ਬਣਾਈ ਫਿਰਦੇ ਆ ਨਾ ਬੇਰੂਪੀਏ ਦੇ, ਇਹ ਜਿਹੜਾ ਸ਼ੀਸ਼ੇ ਮੂਹਰੇ ਖੜ ਕੇ ਵੇਖੇ ਕਰਨ, ਅਸੀਂ ਕਿਹਦੇ ਪਰ ਗਏ ਅੱਜ ਖੇ ਖੁਸ਼ ਨਾ, ਉੱਥੇ ਨਾਂ ਲੱਭਣਾ ਹੀ ਨੀ ਵੀ ਕਿਹਦੇ ਪਰ ਗਏ। ਗੁਰਸਿੱਖ ਪਿਆਰੇ ਕਿਉਂ ਆਪਣੇ ਵਿਰਸੇ ਦਾ ਸੱਤਿਆ ਨਾਸ਼ ਕਰਨ ਡੇ, ਬਾਏ ਗੁਹਾੜਾ ਮਾਰਿਆ ਗਾਫਲ ਆਪਣੇ ਹੱਥ, ਉਹ ਸਿੱਖਾਂ ਨੇ ਕੀਤਾ। ਚੀਨੀਆਂ ਨੂੰ ਵੇਖੋ, ਓਏ ਮੁਸਲਮਾਨ ਵੀਰਾਂ ਨੂੰ ਵੇਖੋ ਕਿ ਧਰਮ ਆ ਕੇ ਉਹ ਵੀ ਇੰਗਲੈਂਡ ਰਹੇ ਨੇ। ਕਿਸੇ ਬੀਬੀ ਦਾ ਨੰਗਾ ਸਿਰ ਵੇਖਿਆ ਕਦੇ? ਕੋਈ ਚੀਨੀ ਅੰਗਰੇਜ਼ੀ ਬੋਲਦਾ? ਜ਼ਿਆਦਾ ਆਪਸ ਵਿੱਚ ਬੱਚਿਆਂ ਨਾਲ ਗੱਲਾਂ ਕਰਨਗੇ, ਆਪਣੀ ਭਾਸ਼ਾ ਵਿੱਚ ਕਰਨਗੇ, ਕਦੇ ਅੰਗਰੇਜ਼ੀ ਨਹੀਂ। ਇੱਥੇ ਪਤਾ ਨਹੀਂ ਸਾਡੀਆਂ ਬੀਬੀਆਂ ਨੂੰ ABC ਕਿੱਥੇ ਤੇ ਆ ਗਈ। ਘਰ ਵੀ ਬੱਚਿਆਂ ਨੂੰ ਅੰਗਰੇਜ਼ੀ ਬੋਲ ਕੇ ਸਿਖਾਉਣਗੀਆਂ ਵੀ ਸਾਨੂੰ ਅੰਗਰੇਜ਼ੀ ਆਉਂਦੀ ਹੈ। ਬੀਬੀਓ ਤੁਹਾਨੂੰ ਬੇਨਤੀ ਹੈ, ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਦੀ ਕੋਈ ਲੋੜ ਨਹੀਂ, ਤੁਹਾਨੂੰ ਇਹਨਾਂ ਨੂੰ ਇੱਥੇ ਖੁਦ ਆ ਜਾਣੀ ਹੈ। ਪੰਜਾਬ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਨਹੀਂ ਜਾਂਦੀ, ਆਪੇ ਆ ਜਾਂਦੀ ਹੈ। ਇੱਥੇ ਅੰਗਰੇਜ਼ੀ ਤਾਂ ਇਹਨਾਂ ਨੂੰ ਆਪ ਆਉਣੀ ਹੈ, ਜਿਹੜੀ ਚੀਜ਼ ਨਹੀਂ ਆਉਂਦੀ ਉਹ ਸਿਖਾਓ, ਉਹ ਹੈ ਤੁਹਾਡੇ ਗੁਰੂ ਦੀ ਭਾਸ਼ਾ ਗੁਰਮੁਖੀ। ਘਰ ਵਿੱਚ ਬੋਲਿਆ ਕਰੋ, ਚਲੋ ਇੰਨੇ ਹੀ ਬਥੇਰਾ ਕੋਈ ਅਭਿਆਸ ਹੋਵੇ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੇਲੀ ਟੋਪੀ, ਟੋਪੀ ਤੋਂ ਅਰਥ ਸਿਰੋਂ ਪਾਓ ਦਸਤਾਰ। ਤਾਂ ਗੁਰਸਿੱਖ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਲੈ ਕੇ ਹਾਜ਼ਰ ਹੋ ਗਏ ਜਦੋਂ ਦੇਣ ਲੱਗੇ ਗੁਰਗੱਦੀ 6ਵੇਂ ਪਾਤਸ਼ਾਹ ਨੂੰ। ਤਾਂ ਗੁਰਮੁਖ ਪਿਆਰੇ 6ਵੇਂ ਪਾਤਸ਼ਾਹ ਹੱਥ ਬੰਨ ਕੇ ਕਹਿੰਦੇ, ਬਾਬਾ ਜੀ ਬੇਨਤੀ ਹੈ, ਬਾਪੂ ਆਪਣੇ ਬੱਚੇ ਨੂੰ ਜਦੋਂ ਪੁਸ਼ਾਕ ਖਰੀਦਦਾ ਨਾ ਕੱਪੜੇ, ਉਹ ਵੇਖਦਾ ਹੁੰਦਾ ਮੌਸਮ ਕਿਹੋ ਜਿਹੀ ਤੁਸੀਂ ਖਰੀਦਦੇ ਹੋ। ਜੇ ਸਰਦੀ ਆ ਗਈ ਗਰਮ ਕੱਪੜੇ ਮੋਟੇ ਮੋਟੇ ਖਰੀਦੋਗੇ, ਜੇ ਬੱਚਿਆਂ ਨੂੰ ਗਰਮੀ ਹੈ ਤਾਂ ਪਤਲੇ ਪਤਲੇ ਚੰਗੇ ਲਾਈਟ ਕੱਪੜੇ ਲੈ ਕੇ ਦਊਂਗੇ। ਬਾਬਾ ਬੁੱਢਾ ਸਾਹਿਬ ਜੀ ਨੂੰ ਹਰਗੋਬਿੰਦ ਸਾਹਿਬ ਕਹਿੰਦੇ, ਬਾਬਾ ਜੀ ਮੈਨੂੰ ਵੀ ਹੁਣ ਉਹ ਪੁਸ਼ਾਕ ਪਵਾ ਦੋ ਜਿਹੋ ਜਿਹਾ ਸਮਾਂ ਆਇਆ ਹੋਇਆ, ਹੁਣ ਉਹ ਪੁਸ਼ਾਕ ਪਹਿਨਾਓ। ਛੇਵੇਂ ਪਾਤਸ਼ਾਹ ਨੂੰ ਜਦੋਂ ਗੁਰਗੱਦੀ ਦਿੱਤੀ ਹੈ, ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਸਾਰੀ ਤਿਆਰੀ ਪ੍ਰੀ ਪਲੈਨਡ ਪ੍ਰੋਗਰਾਮ ਸੀ, ਗਏ ਬਾਬਾ ਬੁੱਢਾ ਸਾਹਿਬ ਜੀ ਤੇ ਕਿਰਪਾਨ ਲਿਆਂਦੀ 44 ਇੰਚ ਦੀ ਨੋਟ ਕਰੇ ਉਹ ਮਹਿੰਦੇ ਅਕਾਲ ਤਖ਼ਤ ਸਾਹਿਬ ਜਾ ਕੇ 44 ਇੰਚ ਲੰਮੀ ਕਿਰਪਾਨ ਲੈ ਆਏ ਤੇ ਪਾਈ ਕਿਧਰ, ਪਾਤੀ ਸੱਜੇ ਹੱਥ, ਕਿਰਪਾਨ ਖੱਬੇ ਹੱਥ ਪਾਈ ਦੀ ਨਾ, ਤੁਹਾਨੂੰ ਕਿਆ ਪਤਾ ਕਿਹੜਾ ਆਪਾਂ ਨੇ ਪਾਉਣੀ ਹੈ, ਖੁਸ਼ ਸਕਦੇ ਪਾਉਣ ਸਾਨੂੰ ਪਤਾ ਹੋਣਾ ਕਿੱਧਰ ਪਾਉਣੀ ਹੈ, ਖੂੰਜੇ ਚਗਤੀਆਂ ਕਿਰਪਾਨਾਂ ਕੀ ਲਿਆਣਾ ਟੈਂਕਤੀਆਂ ਕਿਰਪਾਨਾਂ ਪਾਉਣੀਆਂ ਛੱਡਤੀਆਂ, ਸ਼ਸਤਰ ਧਾਰੀ ਬਣਾਇਆ ਤੁਹਾਨੂੰ ਬਿਨਾ ਟੈਂਕਤੀ ਦੇ ਨਰਨ ਭੇਡ ਮਾਨੋ ਕਹੋ ਕਾਨ ਤੇ ਕਿਦੋਂ ਲੈ ਸਧਾਨੋ, ਸ਼ਸਤਰ ਤੇ ਬਿਨਾ ਮਨੁੱਖ ਨੂੰ ਭੇਡ ਕਿਹਾ, ਭੇਡ ਭੇਡ ਨੂੰ ਬਘਿਆੜ ਕੰਨ ਤੇ ਫੜ ਕੇ ਲੈ ਜਾਂਦਾ ਨਾਲ ਨਾਲ ਤੁਰ ਪੈਂਦੀ ਹੈ, ਇੱਕ ਥੋੜਾ ਹੋਰ ਵਹਿਮ ਕੱਢਾ, ਬਘਿਆੜ ਭੇਡ ਨੂੰ ਚੱਕ ਕੇ ਨਹੀਂ ਲੈ ਜਾਂਦਾ, ਕਿਤੇ ਵਹਿਮ ਕਰੋ ਨਹੀਂ, ਭੇਡ ਤਾਂ ਉਹ ਤਾਂ ਦੁੱਗਣੀ ਭਾਰੀ ਹੁੰਦੀ ਹੈ, ਚੱਕ ਇੱਥੇ ਲਹੂ, ਬਘਿਆੜ ਬਹੁਤ ਛੋਟਾ ਹੁੰਦਾ, ਉਹ ਤਾਂ ਅਲਸ਼ੇਸ਼ ਨੇ ਜਰਮਨ ਸ਼ੈਫਰਡ ਹੁੰਦਾ ਬਸ ਕੁੱਤਾ, ਉਹ ਚੱਕ ਨਹੀਂ ਸਕਦਾ, ਤਾਂ ਗੁਰਸਿੱਖ ਪਿਆਰੇ ਉਹ ਲਿਜਾਂਦਾ ਕਿਵੇਂ, ਫਿਰ ਭੇਡ ਨੂੰ ਕੰਨ ਤੋਂ ਆ ਕੇ ਫੜ ਲੈਂਦਾ ਤੇ ਨਾਲ ਨਾਲ ਤੁਰ ਪੈਂਦੀ ਹੈ, ਗਾਂ ਜਾ ਕੇ ਗੱਫੇ ਲਾ ਲੈਂਦਾ, ਫਿਰ ਸਤਨਾਮ ਨਹੋ ਕਾਨ ਤੇ, ਜਿਹਦੇ ਕੋਲ ਸ਼ਸਤਰ ਨਹੀਂ ਹੈ ਉਹਨੂੰ ਦੁਸ਼ਮਣ ਕੰਨ ਤੋਂ ਫੜ ਕੇ ਜਿੱਧਰ ਨੂੰ ਮਰਜ਼ੀ ਲੈ ਜਾਵੇ, ਸ਼ਸਤਰ ਧਾਰੀ 44 ਇੰਚ ਦੀ ਕਿਰਪਾਨ ਲਿਆਂਦੀ ਸੱਜੇ ਹੱਥ ਪਾਤੀ, ਤੇ ਹਰਗੋਬਿੰਦ ਸਾਹਿਬ ਦੀ ਪਰਖ ਹੋ ਰਹੀ ਹੈ, ਬਖਸ਼ਾ ਹੋ ਰਹੀਆਂ ਨੇ, ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਇਹ ਤਾਂ ਖੱਬੇ ਹੱਥ ਪਾਈ ਦੀ ਹੈ, ਖੱਬੇ ਹੱਥ ਕਿਉਂ ਪਾਈ ਦੀ ਹੈ ਭਾਈ, ਪੜ੍ਹੇ ਲਿਖੇ ਬੈਠੇ ਹੋ ਤੁਸੀਂ, ਇੱਧਰ ਕਿਉਂ ਨਹੀਂ ਪਾਉਂਦੇ, ਇੱਧਰ ਕਿਉਂ ਪਾਉਂਦੇ, ਫਿਰ ਵੀ ਟੈਕਨੀਕਲ ਪੁਆਇੰਟ ਹੈ, ਖੱਬੇ ਹੱਥ ਪਾਈ ਚਲਾਉਣੀ ਸੱਜੇ ਨਾਲ ਹੈ ਨਾ, ਉਹ ਛੇਤੀ ਨਿਕਲ ਸਕਦੀ ਹੈ, ਜੇ ਇੱਧਰ ਪਾਈ ਹੋਵੇ ਸੱਜਾ ਹੱਥ ਨੇ ਕੰਮੇ ਨੀ ਕਰਨਾ, ਇਹਨੇ ਨੂੰ ਅਗਲਾ ਹੀ ਕੰਮ ਕਰ ਜਾਊਗਾ, ਅਰਜੈਂਟਲੀ ਬਿਲਕੁਲ ਜਲਦੀ ਖਿੱਚ ਹੋ ਸਕੇ ਤਾਂ ਖੱਬੇ ਹੱਥ ਪਾਈ ਦੀ ਹੈ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਖੱਬੇ ਹੱਥ ਪਾਈ ਦੀ ਹੈ, ਬਾਬਾ ਬੁੱਢਾ ਸਾਹਿਬ ਕਹਿੰਦੇ ਲਿਆ ਹੁਣ ਹੋਰ ਬਦਲ ਦਿੰਦੇ, ਹੁਣ ਕਿਹੜਾ ਜਿੰਦਾ ਲੱਗੇ, ਹਰਗੋਬਿੰਦ ਸਾਹਿਬ ਦੇ ਬਚਨ ਸੁਣਿਓ, ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਵੱਡੇ ਜਿਹੜੀ ਦਾਤ ਦੇ ਦੇਣ ਮੁੜ ਕੇ ਵਾਪਸ ਨੀ ਲਿਆ ਕਰਦੇ, ਤੁਹਾਡੇ ਕੋਲ ਕਿਤੇ ਤੋੜਾ ਇੱਕ ਹੋਰ ਦੇ ਦੋ, ਲੁਧਿਆਣੇ ਦੀਵਾਨ ਲੱਗਿਆ ਹੋਇਆ ਇੱਕ ਗਿਆਨਾ ਸੋ ਆ ਗਿਆ, ਇੱਥੇ ਵੀ ਬਹੁਤ ਹੈ ਤੁਹਾਡੇ ਇੰਗਲੈਂਡ ਤਾਂ ਜ਼ਿਆਦਾ ਇੰਡੀਆ ਨਾਲ ਬਹੁਤ ਗਿਆਨਾ ਸੋ ਆ ਇੱਥੇ, ਉਹ ਛੇਵੇਂ ਪਾਤਸ਼ਾਹ ਦਾ ਪ੍ਰਸੰਗ ਸੁਣਾਵੇ, ਕਹਿੰਦਾ ਬਾਬਾ ਬੁੱਢਾ ਭੁੱਲ ਗਿਆ, ਭੁੱਲ ਕੇ ਕਿਰਪਾਨ ਪੁੱਠੀ ਪਾਤੀ, ਭੁੱਲ ਗਿਆ, ਔਰ ਮੇਰਾ ਸੁਭਾਅ ਬਸ ਜਾਇਜ਼ ਜੱਟਾਂ ਦਾ ਹੁੰਦਾ, ਜੱਟਾਂ ਨੂੰ ਆਪਾਂ ਨੂੰ ਤਖਲਸ ਮਿਲਿਆ ਵੈ, ਯਾਦ ਹੈ ਤੁਹਾਡੇ, ਕਹਿੰਦੇ ਜੱਟ ਦਾ ਮੂੰਹ ਕੁਹਾੜੇ ਨਾਲ ਪਾਟਿਆ ਵੈ, ਬਾਹਮਣਾਂ ਦਾ ਪਤਾ ਨੀ ਜਾਤੀ ਨਾਲ ਪਾੜਿਆ, ਖੱਤਰੀਆਂ ਦਾ ਸੁਰਪੇ ਨਾਲ ਪਾੜੇ, ਐਵੇਂ ਤਖਲਸ ਦੇਤਾ ਕਿ ਜੱਟ ਦਾ ਮੂੰਹ, ਇਹਦਾ ਮਤਲਬ ਕੀ ਹੈ ਕਿ ਜੱਟ ਢਿੱਡ ਚ ਨਹੀਂ ਰੱਖਦਾ, ਬਸ ਕਹਿ ਦੂਗਾ ਕਿਸੇ ਦੇ ਕੁਹਾੜਾ ਵੱਜੇ ਜਾਤੀ ਵੱਜੇ, ਉਹਨੇ ਮੂੰਹ ਤੇ ਕਹਿ ਦੇਣੀ, ਤੇ ਹਰਗੋਬਿੰਦ ਸਾਹਿਬ ਜੀ ਕਹਿੰਦੇ ਏਕਾ ਬਖਸ਼, ਉਹ ਕਹਿੰਦਾ ਜੀ ਭੁੱਲ ਗਿਆ ਬਾਬਾ ਬੁੱਢਾ, ਪੁੱਠੀ ਕਿਰਪਾਨ ਪਾਤੀ, ਮੈਂ ਬੈਠਾ ਸੀ ਦਾਸ ਵੀ ਸਟੇਜ ਤੇ, ਮੈਂ ਜਦੇ ਬੇਨਤੀ ਕਰਤੀ, ਮੈਂ ਕਿਹਾ ਗਿਆਨਾ ਸਿਆ ਤੂੰ ਲੇਟ ਜੰਮਿਆ, ਜੇ ਉੱਥੇ ਹੁੰਦਾ ਬਾਬੇ ਬੁੱਢੇ ਨੂੰ ਦੱਸੇ ਜਾਂਦਾ, ਭਾਈ ਹੋਰ ਲੇਟ ਕੰਮ ਹੋ ਰਿਹਾ, ਬਹੁਤ ਲੇਟ ਆਇਆ ਤੂੰ ਦੁਨੀਆਂ ਵਿੱਚ, ਮੈਂ ਕਿਹਾ ਤੇਰੀ ਸੜ ਜਵੇ ਜਬਾਨ ਜਿਹੜੀ ਬਾਬਾ ਬੁੱਢਾ ਸਾਹਿਬ ਨੂੰ ਕਦੇ ਭੁੱਲ ਗਿਆ, ਦੇਖੋ ਬਚਨ ਸੋਚਦੇ ਨੀ ਅਸੀਂ ਬੋਲਣ ਲੱਗੇ, 5 ਗੁਰੂਆਂ ਨੂੰ ਤਿਲਕ ਦਿੱਤਾ, 6 ਗੁਰੂਆਂ ਦੀ ਸੇਵਾ ਕੀਤੀ, ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਪਹਿਲੇ ਸਭ ਤੋਂ ਹੈੱਡ ਗ੍ਰੰਥੀ, ਉਹ ਭੁੱਲ ਗਏ ਤੇ ਤੂੰ ਗਿਆਨੀ ਬਣ ਗਿਆ, ਭੁੱਲਣ ਵਾਲੀ ਇੱਥੇ ਕਿਹੜੀ ਗੱਲ ਸੀ, ਮੀਰੀ ਤੇ ਪੀਰੀ ਬਖਸ਼ਣੀ ਸੀ, ਇੱਕ ਹੋਰ ਬਖਸ਼ ਦੋ, ਦੂਜੀ ਕਿਰਪਾਨ ਦੇਖੋ ਪ੍ਰੀ ਪਲੈਨ ਸੀ, ਕਿਤੇ ਕਿਰਪਾਨਾਂ ਤਿਆਰ ਪਈਆਂ ਸੀ, ਦੂਜੀ ਕਿਰਪਾਨ ਲਿਆਂਦੀ 42 ਇੰਚ ਦੀ, ਨੋਟ ਕਰ ਲਿਓ ਉਹਦੀ ਲੰਬਾਈ 42 ਇੰਚ ਹੈ, ਉਹ ਪਾਈ ਹੈ ਸਹੀ ਪਾਸੇ 42, 44 ਪਾਈ ਹੈ ਸੱਜੇ ਹੱਥ, 44 ਦੀ ਜਿਹੜੀ ਕਿਰਪਾਨ ਹੈ ਉਹ ਹੈ ਗੁਰਮੁਖ ਪਿਆਰੇ ਪੀਰੀ ਦੀ, ਜਿਹੜੀ 42 ਇੰਚ ਦੀ ਕਿਰਪਾਨ ਹੈ ਉਹ ਹੈ ਮੀਰੀ ਦੀ, ਮੀਰ ਸ਼ਬਦ ਫਾਰਸੀ ਦਾ ਅਰਥ ਹੈ ਬਾਦਸ਼ਾਹ, ਪੀਰ ਸ਼ਬਦ ਫਾਰਸੀ ਦਾ ਅਰਥ ਹੈ ਗੁਰੂ, ਮੀਰ ਮਲਕ ਉਮਰ ਖਾਨ ਆਇਆ, ਪੀਰ ਕਹਿੰਦੇ ਗੁਰੂ ਨੂੰ, ਪੀਰ ਪੈਗੰਬਰ ਆਪਾਂ ਵਰਦੇ ਹੀ ਹੈ, ਪੀਰ ਕਹੀਏ ਗੁਰੂ, ਮੀਰ ਕਹੀਏ ਬਾਦਸ਼ਾਹ ਜਿਹੜੀ 42 ਇੰਚ ਉਹ ਸ਼ਕਤੀ ਦੀ ਤਲਵਾਰ ਹੈ ਰਾਜ ਦੀ, ਜਿਹੜੀ 44 ਇੰਚ ਉਹ ਭਗਤੀ ਦੀ ਤਲਵਾਰ ਹੈ ਗੁਰਮੁਖ ਪਿਆਰੇ ਵਾਹਿਗੁਰੂ ਦੇ ਸਿਮਰਨ ਦੀ, ਉਹ ਗੁਰਤਾ ਦੀ ਹੈ। ਤੇ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਕਿ ਛੋਟੀ ਜੀ ਇੱਕ ਵੱਡੀ, ਦੇਖੋ ਇੱਥੇ ਵੀ ਸਮਝਣਾ ਜਿਹੜਾ ਘੱਲੂਕਾਰਾ ਉੱਥੇ ਵਰਤੇ ਇਹਦੀ ਅਸੀਂ ਤਹਿ ਤੱਕ ਨੀ ਜਾਂਦੇ, ਇਹਨੂੰ ਸਮਝੀ ਨੀ ਕਾਰਨ ਕੀ ਸੀ, ਹੋਇਆ ਕਿਉਂ ਤੇ ਬਣਿਆ ਕੀ। ਹਰਗੋਬਿੰਦ ਸਾਹਿਬ ਨੂੰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਆ ਜਿਹੜੀ ਇੱਧਰ ਪਾਈ ਹੈ ਇਹ ਹੈ ਤੇਰੀ ਧਰਮ ਦੀ ਭਗਤੀ ਦੀ 44 ਇੰਚ, ਜਿਹੜੀ ਛੋਟੀ ਪਾਈ ਹੈ ਇਹ ਹੈ ਤੇਰੀ ਰਾਜ ਸੱਤਾ ਸ਼ਕਤੀ ਦੀ, ਇਹ ਗੁਰਤਾ ਦੀ ਤਾਂ ਵੱਡੀ ਪਾਈ ਹੈ ਰਾਜ ਵਾਲੀ ਤਲਵਾਰ ਨੂੰ ਧਰਮ ਦੇ ਅਧੀਨ ਰੱਖੀ। ਉਹ ਜਿਹੜੀ ਗੁਰਤਾ ਦੀ ਧਰਮ ਦੀ ਭਗਤੀ ਦੀ ਉਹ ਵੱਡੀ ਹੈ, ਇਹਨੂੰ ਛੋਟੀ ਨੂੰ ਅਧੀਨ। ਇੱਥੇ ਇੱਕੋ ਗੱਲ ਯਾਦ ਰੱਖਿਓ, ਜਿਹੜਾ ਰਾਜ ਧਰਮ ਦੇ ਅਧੀਨ ਹੈ ਉਹ ਸਰਬੱਤ ਦਾ ਭਲਾ ਕਰੇਗਾ, ਜਿਹੜਾ ਧਰਮ ਰਾਜ ਦੇ ਅਧੀਨ ਹੋ ਜਾਵੇ ਉਹ ਸਾਰਿਆਂ ਦਾ ਹੀ ਮਾੜਾ ਕਰੇਗਾ। ਆਖੋ ਸਰ ਰਾਜ ਨੂੰ ਧਰਮ ਦੇ ਅਧੀਨ ਰੱਖੋ, ਉਹ ਧਰਮ ਕਦੇ ਵੀ ਕੁਤਾਹੀ ਨੀ ਕਰਨ ਦੋ, ਬੇਇਨਸਾਫੀ ਨੀ ਕਰਨ ਦੋ। ਪਰ ਜਿਹੜਾ ਧਰਮ ਰਾਜ ਦੇ ਅਧੀਨ ਆ ਜਾਵੇ ਤੇ ਰਾਜ ਨੇ ਧਰਮ ਨੂੰ ਕਿੱਥੇ ਚੱਲਣ ਦੇਣਾ, ਗੁਰਸਿੱਖ ਪਿਆਰਿਆ ਉਹਨੇ ਕਰਾਉਣੀ ਉਹ ਖਰਾਬੀ ਹੈ। ਉਹ ਦੋ ਤਲਵਾਰਾਂ ਜਦੋਂ ਦੋ ਤਲਵਾਰਾਂ ਪਾਈਆਂ, ਪਹਿਲੀ ਗੱਲ ਸੀ ਦੁਨੀਆਂ ਦੇ ਵਿੱਚ ਕਿਸੇ ਨੇ ਪਾਈਆਂ ਨੀ ਸੀ, ਪਾਈਆਂ ਹੋਣਗੀਆਂ ਤੇ ਮੀਰੀ ਪੀਰੀ ਥੋੜੋ। ਇੱਕ ਹੋਰ ਅਹਿਮ ਮਸਲਾ, ਇਹ ਮੀਰੀ ਪੀਰੀ ਦੀਆਂ ਤਲਵਾਰਾਂ ਬੜੀਆਂ ਕਿੱਥੋਂ ਪਾਤਾ ਲਈਆਂ, ਤਲਵਾਰ ਵਿੱਚ ਮੀਰੀ ਤੇ ਪੀਰੀ ਆਉਣੀ ਕੋਈ ਛੋਟੀ ਵੱਡੀ ਟੈਸਦੀ ਨੀ ਹੈ, ਛੋਟੀ ਟੈਸਦੀ ਨੀ ਹੈ, ਬਹੁਤ ਵੱਡਾ ਹਾਦਸਾ। ਤਲਵਾਰ ਵਿੱਚ ਮੀਰੀ ਆ ਜਾਣੀ, ਤਲਵਾਰ ਵਿੱਚ ਪੀਰੀ ਆ ਜਾਣੀ। ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ, ਤਪ ਰਹੀ ਸੀ ਲੋ, ਪੈ ਰਿਹਾ ਸੀ ਰੇਤਾ, ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਖੂਨ ਤੇ ਚਰਬੀ ਸਰੀਰ ਵਿੱਚੋਂ ਢਲ ਢਲ ਕੇ ਤਵੀ ਦੇ ਉੱਤੇ ਸੜ ਰਹੀ ਸੀ, ਸੜਨੀ ਉਹ ਸੀ। ਤੇ ਤੁਹਾਨੂੰ ਸਭ ਨੂੰ ਪਤਾ ਹੈ, ਜੇ ਲੋਹੇ ਨੂੰ ਪੱਕਾ ਕਰਨਾ ਹੋਵੇ ਦੁਨੀਆਂ ਵਿੱਚ ਇੱਕੋ ਇੱਕ ਟੈਕਨੀਕ ਹੈ ਕਿ ਲੋਹੇ ਨੂੰ ਗਰਮ ਕਰੋ, ਪਾਣੀ ਵਿੱਚ ਪਾਈ ਜਾਓ, ਗਰਮ ਕਰੋ ਪਾਣੀ ਵਿੱਚ, ਜਿਹਨੂੰ ਕਹਿੰਦੇ ਟੈਂਪਰ ਆਪ ਦੇਣੀ। ਫਿਰ ਜੇ ਹੋਰ ਪੱਕਾ ਕਰਨਾ ਲੂਣ ਦੀ ਆਪ ਦਓ, ਉਹ ਤੋਂ ਵੀ ਪੱਕਾ ਕਰਨਾ ਸਲਫਿਊਰਿਕ ਐਸਿਡ ਦੀ ਦਓ, ਜੇ ਬਹੁਤਾ ਪੱਕਾ ਕਰਨਾ ਨਾਈਟ੍ਰਿਕ ਐਸਿਡ ਦੀ ਦਓ, ਪਰ ਉਹਨੂੰ ਆਪ ਦਿੱਤੀ ਜਾਓ, ਗਰਮ ਕਰੋ ਭਿਓ ਦੋ, ਗਰਮ ਕਰੋ ਭਿਓ ਦੋ। ਉਹ ਫੌਲਾਦ ਇਸ ਤਰ੍ਹਾਂ ਬਣਦਾ ਲੋਹੇ ਦਾ। ਤੇ ਤਲਵਾਰਾਂ ਕਿੱਥੋਂ ਨਿਕਲੀਆਂ, ਤਵੀ ਤੇ ਬੈਠ ਕੇ ਸ਼ਹੀਦੀ ਕਿਉਂ ਦਿੱਤੀ, ਉੱਪਰ ਤੱਤੀ ਰੇਤ ਕਿਉਂ ਪਾਈ, ਉਹ ਜਿਹੜਾ ਖੂਨ ਤੇ ਚਰਬੀ ਸੀ ਗੁਰੂ ਅਰਜਨ ਦੇਵ ਜੀ ਦੇ ਸਰੀਰ ਦੀ, ਉਹ ਜਦ ਤਵੀ ਤੇ ਪੈ ਪੈ ਕੇ ਭੁਜਦੀ ਸੀ, ਰਿਜਦੀ ਸੀ, ਉਹ ਲੋਹੇ ਨੂੰ ਆਪ ਦਿੱਤੀ ਜਾ ਰਹੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੂਨ ਦੀ ਆਪ ਦਿੱਤੀ ਉਸ ਤਵੀ ਦੇ ਲੋਹੇ ਨੂੰ, ਆਪਣੀ ਚਰਬੀ ਦੀ ਆਪ ਦਿੱਤੀ, ਉਹ ਤਵੀ ਦਾ ਹੀ ਲੋਹਾ ਸੀ ਜਿਹਦੇ ਵਿੱਚ ਫਿਰ ਮੀਰੀ ਤੇ ਪੀਰੀ ਆ ਗਈ। ਉਹ ਟੈਂਪਰ ਦਿੱਤੀ ਹੋਈ ਸੀ ਗੁਰੂ ਅਰਜਨ ਦੇਵ ਦੇ ਖੂਨ ਦੀ, ਤਾਂ ਹੀ ਨੀ ਸ਼ਕਤੀ ਆਈ ਸੀ। ਤੇ ਉਦੋਂ ਫਿਰ ਗਾਈਆਂ ਵਾਰਾਂ ਆ ਗਏ ਢਾਡੀ, ਅੱਗੇ ਤਾਂ ਸਰੰਦਾ ਲੈ ਕੇ ਸ਼ਾਂਤਮਈ ਦਾ ਕੀਰਤਨ ਹੁੰਦਾ ਸੀ ਹਰਿਮੰਦਰ ਸਾਹਿਬ, ਅੱਜ ਦੀਵਾਨ ਲੱਗ ਗਿਆ। ਢਾਡੀ ਬਲਾਲੇ ਫਤਿਹ ਜੈਮਲ ਆਦਿਕ ਗੁਰਸਿੱਖ ਪਿਆਰੇ ਹੋ, ਉਹਨਾਂ ਨੇ ਫਿਰ ਵਾਰ ਕੀ ਗਾਈ, ਭਾਈ ਗੁਰਦਾਸ ਜੀ ਨੇ ਵੀ ਇਹ ਬਚਨ ਕੀਤਾ। ਉਹ ਵਾਰ ਫਿਰ ਛੇਵੇਂ ਪਾਤਸ਼ਾਹ ਦੀ ਗੁਰਗੱਦੀ ਸਮੇਂ ਜਦੋਂ ਦੋ ਤਲਵਾਰਾਂ ਪਹਿਨੀਆਂ, ਦਸਤਾਰ ਸਜੀ ਹੋਈ, ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰਸਿੱਖ ਪਿਆਰੇ ਹੋਏ, ਢਾਡੀਆਂ ਨੇ ਜਿਹੜੀ ਵਾਰ ਗਾਈ ਨਾ, ਉਹ ਜਿਹੜਾ ਪਿਆਰ ਨਾਲ ਪੜੋ ਸਾਨੂੰ ਵੀ ਪਤਾ ਲੱਗੇ। ਦੋ ਤਲਵਾਰਾਂ ਵੱਡੀਆਂ, ਦੋ ਤਲਵਾਰਾਂ ਵੱਡੀਆਂ, ਦੋ ਗੱਜ ਕੇ ਬੋਲੋ ਬੜੀ, ਇੱਕ ਮੀਰੀ ਦੀ ਇੱਕ ਪੀਰੀ ਦੀ, ਦੋ ਤਲਵਾਰਾਂ ਵੱਡੀਆਂ, ਦੋ ਤਲਵਾਰਾਂ ਵੱਡੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਦੋ ਵੱਡੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਸਤਿਗੁਰ ਪਾਤਸ਼ਾਹ ਜੀ ਨੇ ਪਾਈ, ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ। ਇਹ ਜਿਹੜਾ ਘੱਲੂਕਾਰਾ ਹੋਇਆ, ਇਹਨੂੰ ਸਮਝਣ ਦੀ ਲੋੜ ਹੈ। ਇਮੋਸ਼ਨਲ ਹੋ ਕੇ ਜਦ ਰੌਲਾ ਪਾ ਕੇ ਤਾਂ ਕੋਈ ਗੱਲ ਨੀ ਬਣਦੀ ਹੁੰਦੀ, ਗੁਰਸਿੱਖ ਸਮਝਣ ਦੀ ਲੋੜ ਹੈ ਵਿੱਚ ਇਹਦੇ ਅਸਲੀਅਤ ਕੀ ਹੈ। ਅਕਾਲ ਤਖ਼ਤ ਸਾਹਿਬ ਦੀ ਰਚਨਾ, ਗੁਰਸਿੱਖ ਪਿਆਰਿਓ ਤੁਸੀਂ ਵੇਖੇ ਅਕਾਲ ਤਖ਼ਤ ਦਰਸ਼ਨ ਕਰਦੇ ਹੋ, ਜਦੋਂ ਅਕਾਲ ਤਖ਼ਤ ਛੇਵੇਂ ਪਾਤਸ਼ਾਹ ਨੇ ਬਣਾਇਆ ਸਾਜੇ, ਉਦੋਂ ਅੰਮ੍ਰਿਤਸਰ ਕੋਈ ਸੰਘਣੀ ਵਸੋਂ ਨੀ ਸੀ, ਬੜਾ ਖੁੱਲਾ ਮੈਦਾਨ ਪਿਆ ਸੀ, ਕੋਈ ਐਸੀ ਕੰਜਸਟਡ ਪੋਜੀਸ਼ਨ ਨਹੀਂ ਸੀ ਉੱਥੇ ਤੇ ਬਾਹਰ ਬਣਾ ਸਕਦੇ ਸੀ ਕਿਤੇ ਖੁੱਲੀ ਜਗ੍ਹਾ, ਪਰ ਬਣਾਇਆ ਕਿੱਥੇ? ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ, ਚਰਨਾਂ ਵਿੱਚ। ਪ੍ਰਕਰਮਾਂ ਵਿੱਚ ਹੈ ਅਕਾਲ ਤਖ਼ਤ, ਬਾਹਰ ਨਹੀਂ, ਬਿਲਕੁਲ ਇਹਨ ਪ੍ਰਕਰਮਾਂ ਦੇ ਵਿੱਚ। ਦੇਖੋ ਇੱਥੋਂ ਹੀ ਅਕਲ ਆ ਜਾਂਦੀ ਸਾਨੂੰ ਵੀ ਅਕਾਲ ਤਖ਼ਤ ਹਰਿਮੰਦਰ ਸਾਹਿਬ ਦੇ ਅਧੀਨ ਹੈ। ਅੱਜ ਕਹੇ ਅਖੋਸਰ ਚਰਨਾਂ ਵਿੱਚ, ਪ੍ਰਕਰਮਾਂ ਵਿੱਚ। ਤੇ ਦੂਜੀ ਗੱਲ, ਇੱਕ ਹੋਰ ਬਹੁਤ ਗੰਭੀਰ ਟੈਕਨੀਕ ਹੈ ਹਰਿਮੰਦਰ ਤੇ ਅਕਾਲ ਤਖ਼ਤ ਦੇ ਵਿੱਚ, ਉਹ ਕਿਹੜੀ ਹੈ ਪ੍ਰੇਮੀਓ? ਤੁਸੀਂ ਜਾਣੇ ਹੋ ਪਹਿਲਾਂ ਹਰਿਮੰਦਰ ਸਾਹਿਬ, ਜਦੋਂ ਵੀ ਅੰਮ੍ਰਿਤਸਰ ਸਾਹਿਬ ਜਾ, ਤੇ ਏਦਾਂ ਕਰਿਓ ਹੁਣ ਜਦੋਂ ਜਾਓ ਤੇ ਹਰਿਮੰਦਰ ਸਾਹਿਬ ਨਮਸਕਾਰ ਕਰਕੇ ਨਾ, ਜਿੱਧਰ ਗ੍ਰੰਥੀ ਸਿੰਘ ਬੈਠਦੇ ਨੇ ਉਹਦੇ ਪਿਛਲੇ ਪਾਸੇ ਜਗ੍ਹਾ ਹੈਗੀ ਬੈਠਣ ਨੂੰ, ਉੱਥੇ ਬੈਠ ਜਿਓ, ਜੋ ਲਾ ਲਿਓ ਜਿੰਨਾ ਲਾਉਣਾ। ਹਰਿਮੰਦਰ ਸਾਹਿਬ ਵਿੱਚ ਬੈਠਿਆਂ ਨੂੰ ਅਕਾਲ ਤਖ਼ਤ ਨਹੀਂ ਦਿਖੂਗਾ, ਜਿੰਨੀ ਮਰਜ਼ੀ ਟਰਾਈ ਕਰ ਲੈ। ਦੇਖੋ ਆਰਕੀਟੈਕਟ ਤਰੀਕਾ ਕੀ ਸੀ ਗੁਰਸਿੱਖ ਪਿਆਰਿਆ, ਹਰਿਮੰਦਰ ਵਿੱਚ ਬੈਠੇ ਸਿੱਖ ਨੂੰ ਅਕਾਲ ਤਖ਼ਤ ਦੇ ਦਰਸ਼ਨ ਨਹੀਂ ਹੋਣਗੇ। ਹੁਣ ਆ ਜਾਓ ਅਕਾਲ ਤਖ਼ਤ, ਟੇਕੋ ਮੱਥਾ, ਬਹਿ ਜਾਓ ਅਕਾਲ ਤਖ਼ਤ। ਅਕਾਲ ਤਖ਼ਤ ਬੈਠਿਆਂ ਨੂੰ ਹਰਿਮੰਦਰ ਸਾਰਾ ਹੀ ਦਿਖੂਗਾ। ਸਤਨਾਮ ਲਿਆਓ ਕੋਈ ਨੀਰ, ਦੇਖੋ ਛੇਵੇਂ ਪਾਤਸ਼ਾਹ ਦੀ ਨੀਰੀ ਟੈਕਨੀਕ। ਅਕਾਲ ਤਖ਼ਤ ਜਦੋਂ ਬੈਠੋਗੇ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਣਗੇ, ਹਰਿਮੰਦਰ ਸਾਹਿਬ ਜਦੋਂ ਬੈਠੋਗੇ ਅਕਾਲ ਤਖ਼ਤ ਤੁਹਾਨੂੰ ਦਿਖਣਾ ਹੀ ਨਹੀਂ। ਇਹ ਸੀ ਸਿੱਖਿਆ ਦੋਹਾਂ ਦੇ ਇਕੱਠੇ ਕਰਨ ਦੀ, ਏਦਾਂ ਸਿੱਖਣੇ, ਭਗਤੀ ਸ਼ਕਤੀ ਇਕੱਠੀ ਕਰਨੀ ਹੈ, ਨਾਰੇ ਲਾ ਕੇ ਨੀ ਜਿੰਦਾਬਾਦ। ਹਰੀ ਦੇ ਮੰਦਰ ਵਿੱਚ ਬੈਠਾ ਹੋਵੇ ਤੈਨੂੰ ਤਖ਼ਤ ਦਿਖਣਾ ਹੀ ਨਹੀਂ ਚਾਹੀਦਾ, ਤੈਨੂੰ ਰਾਜ ਯਾਦ ਨਹੀਂ ਆਉਣਾ ਚਾਹੀਦਾ। ਗੁਰੂ ਕੋਲ ਬੈਠਿਆ ਤੇ ਰਾਜ ਯਾਦ ਕਰੇ, ਹਰਿਮੰਦਰ ਵਿੱਚ ਬੈਠੇ ਨੂੰ ਤਖ਼ਤ ਨਹੀਂ ਦਿਖੂਗਾ, ਜੋਰ ਲਾ ਲਿਓ, ਦਰਸ਼ਨ ਹੀ ਨਹੀਂ ਹੋਣਗੇ। ਗੁਰੂ ਕੋਲ ਬੈਠਾ ਤੂੰ ਰਾਜ ਵੱਲ ਵੇਖੇ ਨਹੀਂ, ਪਰ ਜਦ ਤੂੰ ਤਖ਼ਤ ਤੇ ਬੈਠਾ ਹੋਵੇਂ, ਰਾਜ ਦਾ ਮਾਲਕ ਹੋਵੇ, 24 ਘੰਟੇ ਤੇਰੇ ਅੱਖਾਂ ਦੇ ਸਾਹਮਣੇ ਗੁਰੂ ਰਹਿਣਾ ਚਾਹੀਦਾ। ਤਖ਼ਤ ਤੇ ਬੈਠੇ ਨੂੰ ਹਰਿਮੰਦਰ ਦਿਖਦਾ ਰਹੇ ਰਾਜ ਕਰਦੇ ਨੂੰ, ਪਰ ਜਦੋਂ ਗੁਰੂ ਕੋਲ ਬੈਠਾ ਹੋਵੇ ਉਦੋਂ ਰਾਜ ਨਾ ਦਿਖੇ। ਇਹ ਸੀ ਜੋੜ ਭਗਤੀ ਤੇ ਸ਼ਕਤੀ ਦਾ। ਹਰਿਮੰਦਰ ਵਿੱਚ ਬੈਠਿਆਂ ਨੂੰ ਤਖ਼ਤ ਨਹੀਂ ਦਿਖੂ, ਤਖ਼ਤ ਤੇ ਬੈਠਿਆਂ ਨੂੰ ਹਰਿਮੰਦਰ ਦਿਖੂ। ਗੱਲ ਹੋ ਗਈ ਉਲਟੀ, ਗੱਲ ਜਮਾ ਹੀ ਉਲਟੀ। ਆਖੇ ਸਿੱਖਾਂ ਦੀ ਭਗਤੀ ਸ਼ਕਤੀ ਇਕੱਠੀ ਹੈ, ਉਹ ਇਕੱਠੀਆਂ ਤਾਂ ਦੇਗ ਵਿੱਚ ਪਾਈਆਂ, ਆਟਾ ਨੂੰ ਆਟਾ ਘੀ ਕੰਡ ਪਾਈ ਹੈ, ਇਕੱਠੀਆਂ ਤਾਂ ਕਰੀਆਂ, ਪਰ ਕੋਈ ਰੇਸ਼ੋ ਤਾਂ ਰੱਖੀ ਹੈ, ਕੋਈ ਹਿਸਾਬ ਤਾਂ ਰੱਖਿਆ ਮਿਲਾਉਣ ਦਾ। ਸਾਡੇ ਗੁਰੂਆਂ ਨੇ ਭਗਤੀ ਸ਼ਕਤੀ ਇਕੱਠੀ ਰੱਖੀ, ਉਹਨੂੰ ਇਕੱਠੀ ਕੀਤਾ ਕਿਵੇਂ ਉਹ ਨੀ ਦੇਖਣ। ਅੱਗੇ ਇਕੱਠੀ ਕੀਤੀ ਹੈ, ਸਾਨੂੰ ਭਗਤੀ ਸ਼ਕਤੀ ਦਿੱਤੀ ਹੈ, ਸ਼ਕਤੀ ਤੇ ਭਗਤੀ। ਜਦੋਂ ਤੇਰੇ ਕੋਲ ਸ਼ਕਤੀ ਹੋਵੇ ਤੈਨੂੰ ਗੁਰੂ ਯਾਦ ਆਵੇ 24 ਘੰਟੇ, ਜਦੋਂ ਤੇਰੇ ਕੋਲ ਭਗਤੀ ਹੋਵੇ ਤੈਨੂੰ ਰਾਜ ਯਾਦ ਨਾ ਆਵੇ। ਤੇ ਹੁਣ ਅੰਮ੍ਰਿਤਸਰ ਜਾਂਦਾ ਹੀ ਸਿੱਖ ਤਾਂ ਹੈ, ਸੱਚੇ ਪਾਤਸ਼ਾਹ ਚੇਅਰਮੈਨੀ ਦਾ ਟਿਕਟ ਦਵਾ ਦੇ, ਮੈਨੂੰ MLA ਬਣਾ ਦੇ, ਮੈਂ ਤੇਰੇ ਖੰਡ ਪਾਠ ਕਰਾਊਂਗਾ, ਮੇਰੇ ਨਾਂ ਦੇ ਨੂੰ ਹਰਾ ਦੀ, ਬਾਬੇ ਤੋਂ ਕੰਮ ਕੀ ਲੈ। ਉਹ ਤੁਸੀਂ ਰੈਫਰੀ ਉਹ ਬਣਾ ਲਓ, ਤੁਸੀਂ ਇੱਕ ਪਾਸੇ ਲਾ ਤਾ ਕਿ ਢਾਏ ਨਹੀਂ, ਬਸ ਮੈਨੂੰ ਬਚਾਇਆ, ਕਿਉਂਕਿ ਤੂੰ ਖੁਰ ਝੋਟੇ ਜੰਮੇ ਹੈ ਨਾ, ਉਹਨੇ ਦੂਜਾ ਉਹਦਾ ਪੁੱਤ ਨਹੀਂ ਹੈਗਾ। ਵੇਖੋ ਕੀ ਸਿੱਖੀ ਹੈ, ਜਾਣਾ ਸੀ ਉੱਥੇ ਹਰਿਮੰਦਰ ਵਿੱਚ, ਤੈਨੂੰ ਰਾਜ ਸ਼ਕਤੀ ਹੈ। ਨਾਲੇ ਪੰਜਾਬ ਦੀ ਤਾਂ ਸਿੱਖਾਂ ਨੂੰ ਐਸੀ ਮਾਰ ਪਈ ਹੈ, ਘਰ ਵਾਲੀ ਤਾਂ ਰੋਂਦੀ ਫਿਰਦੀ ਹੈ, ਮੂੰਗੀ ਦੀ ਦਾਲ ਮੁੱਕੀ ਹੋਈ ਹੈ,
ਘਰ ਵਾਲਾ ਕਹਿੰਦਾ ਮੈਂ ਐਮਐਲਏ ਬਣਨਾ, ਅੱਜ ਖੇਡ ਖੁਸ਼ ਆ ਵੇਖੋ ਕਿੱਧਰ ਨੂੰ ਤੁਰੇ। ਉਹ ਨਿਆਣੇ ਕਹਿੰਦੇ ਬਾਪੂ ਤੈਨੂੰ ਫੜਨ ਵਾਲਾ ਟਰੈਕਟਰ ਦੀ ਕਿਸ਼ਤ ਨੀ ਮੁੜੀ, ਉਹ ਕਹਿੰਦਾ ਫੜ ਲੈ ਜਦੋਂ ਬੇਸ਼ੱਕ ਪਰ ਚੇਅਰਮੈਨ ਬਣੂ। ਤੈਨੂੰ ਕੀ ਆਖਿਆ ਸੀ ਗੁਰੂ ਕੋਲ ਬੈਠੇ ਨੂੰ ਰਾਜ ਨਾ ਉਸੇ ਵਸਤਾ ਨੂੰ ਆਖੇ, ਕਿਤੇ ਨੁਕਤਾ ਚੀ ਨੀ ਕੋਈ ਕਰੇ ਕਿ ਬਾਣੀ ਦੀ ਤੁਕ ਕਿਉਂ ਲਿਖੀ ਹੈ, ਮੈਂ ਰਾਜ ਨੀ ਚਾਹੁੰਦਾ ਮੁਕਤ ਨੀ ਚਾਹੁੰਦਾ। ਉੱਥੇ ਇਹੀ ਸੰਪਰਕ ਹੈ ਦੋਹਾਂ ਦਾ, ਜਦ ਗੁਰੂ ਦੇ ਚਰਨਾਂ ਵਿਚ ਬੈਠਣਾ ਸਿੱਖ ਨੇ, ਨਾ ਰਾਜ ਨਾ ਮੁਕਤੀ, ਬਸ ਮਨਪ੍ਰੀਤ ਚਰਨ ਕਮਲਾ। ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੇਂ ਰਹੋ ਅੰਤ ਅਰ ਆਦ। ਅਕਾਲ ਤਖ਼ਤ ਸਾਹਿਬ ਦੀਆਂ ਇੱਟਾਂ ਹਰਗੋਬਿੰਦ ਸਾਹਿਬ ਨੇ ਫੜਾਈਆਂ, ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਨੇ ਚਿਣਾਈ ਕੀਤੀ, ਵਿਧੀ ਚੰਦ ਜੀ ਨੇ ਆਪ ਹੱਥੀ। ਉੱਥੇ ਰਾਜ ਨੀ ਬੁਲਾਏ ਕੋਈ, ਤੇ ਗੁਰਸਿੱਖ ਪਿਆਰੇ ਬਣ ਗਏ, ਤਖ਼ਤ ਸਜ ਗਿਆ ਗੁਰਸਿੱਖਾਂ ਦਾ, ਫੈਸਲੇ ਹੋਣ ਲੱਗੇ, ਫੌਜਾਂ ਕੱਟੀਆਂ ਹੋ ਗਈਆਂ, ਸ਼ਿਕਾਰ ਖੇਡਣ ਚੜੇ ਮਾਰਾ ਤਲਵਾਰਾਂ ਪਹਿਨ ਲਈਆਂ। ਜਿਹੜੇ ਮਸੰਦ ਸੀ ਨਾ ਮੇਰੇ ਵਰਗੇ ਕੜਾਹ ਛਕਣ ਵਾਲੇ, ਗੱਫੇ ਹੀ ਲਾ ਕੇ ਵੈਸੇ ਆਨੰਦ ਰਹਿੰਦੇ ਤੇ, ਉਹਨਾਂ ਨੇ ਬੜੀ ਨੁਕਤਾ ਚੀਨੀ ਕੀਤੀ ਹਰਗੋਬਿੰਦ ਸਾਹਿਬ ਜੀ ਦੀ, ਬਹੁਤ ਬਹੁਤਤਾ ਕੀਤੀ। ਪੜ੍ਹੋ, ਕਹਿੰਦੇ ਤਾਂ ਗੁਰੂ ਨਾਨਕ ਦੀ ਗੱਦੀ ਸੀ ਘੋੜੇ ਖਰੀਦ ਲਏ, ਇਹ ਤਾਂ ਗੁਰੂ ਨਾਨਕ ਦੀ ਗੱਦੀ ਸੀ ਤਲਵਾਰਾਂ ਪਾ ਲਈਆਂ ਫੌਜਾਂ ਇਕੱਠੀਆਂ ਕਰ ਲਈਆਂ, ਇਹ ਤਾਂ ਸ਼ੇਰਾਂ ਦੇ ਸ਼ਿਕਾਰ ਖੇਡਦੇ, ਇਹ ਬਾਬੇ ਨਾਨਕ ਦੀ ਗੱਦੀ ਦੀ ਰੀਤ ਬਦਲ ਦਿੱਤੀ। ਪਰ ਉਦੋਂ ਸਾਂਭਣ ਵਾਲੇ ਸੀ ਗੁਰਮੁਖੋ, ਜਿੰਨੀ ਵਿਰੋਧਤਾ ਗੁਰੂਆਂ ਦੇ ਹੁੰਦੇ ਸਿੱਖੀ ਦੀ ਹੋਈ ਹੈ ਨਾ, ਹੁਣ ਤਾਂ ਦਸਵਾਂ ਹਿੱਸਾ ਵੀ ਨਹੀਂ ਹੈ। 99% ਵਿਰੋਧਤਾ ਗੁਰੂ ਘਰ ਦੀ ਗੁਰੂਆਂ ਦੇ ਹੁੰਦੇ ਹੋਈ ਹੈ, ਪਰ ਬਚ ਕਿਉਂ ਗਏ? ਉਦੋਂ ਸਾਂਭਣ ਵਾਲੇ ਸਾਡੇ ਵਿੱਚ ਸੀ, ਹੁਣ ਵਿਰੋਧ ਤਾਂ ਇੰਨੀ ਜ਼ਿਆਦਾ ਨਹੀਂ, ਪਰ ਸਾਂਭਣ ਵਾਲਾ ਹੀ ਨਹੀਂ ਹੈ ਕੋਈ, ਇਹਨਾਂ ਮਨਮਤੀਆਂ ਦੇ ਜਵਾਬ ਦੇਣ ਵਾਲਾ ਕੋਈ ਨਹੀਂ। ਸਾਡੇ ਕੋਲ ਮਸਾਲਾ ਹੀ ਗੁਰਮਤ ਦਾ ਹੈ ਨਹੀਂ, ਗੁਰਬਾਣੀ ਸਾਡੇ ਕੋਲ ਨਹੀਂ, ਜਵਾਬ ਕੀ ਦੇਵਾਂਗੇ ਅਸੀਂ? ਗੁਰਸਿੱਖ ਪਿਆਰੇ, ਸਾਂਭਣ ਵਾਲਾ ਪਿੰਡ ਹੋਵੇ ਤਾਂ ਨਹਿਰ ਦਾ ਟੁੱਟਿਆ ਹੋਇਆ ਪਾੜ ਬੰਦ ਕਰ ਦਿੰਦੇ ਨੇ, ਪਰ ਜੇ ਮੇਰੇ ਵਰਗਾ ਨੱਕਾ ਛੱਡਦਾ ਹੋਵੇ, ਮੇਰੇ ਵਰਗਾ ਹੋਵੇ ਤੇ ਉਹਦੇ ਨੱਕਾ ਹੀ ਨਹੀਂ ਬੰਦ ਹੁੰਦਾ। ਖੇਰ ਕੋ ਸਤਨਾਮ, ਅਸੀਂ ਤਾਂ ਹੁਣ ਨੱਕਾ ਬੰਦ ਕਰਨ ਜੋਗੇ ਨਹੀਂ ਰਹੇ, ਪੈ ਗਏ ਨਹਿਰਾਂ ਨੂੰ ਪਾੜ, ਤਾਂ ਹੀ ਮਨਮਤੀਏ ਸਾਰੇ ਸਿਰ ਚੜੇ ਨੇ, ਕੋਈ ਵਿਦਵਾਨ ਨਹੀਂ ਰਿਹਾ। ਜੇ ਬੋਲਦੇ ਨੇ ਤਾਂ ਉਹਦੇ ਵਿੱਚ ਜ਼ੁਰਤ ਨਹੀਂ ਕਿ ਮੈਂ ਸੱਚ ਬੋਲਾਂ, ਸੱਚ ਕਵਾਂ, ਕੋਈ ਸੁਣੇ ਨਾ ਸੁਣੇ। ਤੈਨੂੰ ਆਖਿਆ ਸੀ ਸੱਚ ਸੁਣਾ, ਸੀ ਸੱਚ ਕੀ ਵੇਲਾ, ਪਰ ਅਸੀਂ ਡਰਦੇ ਹਾਂ ਗੁਰਸਿੱਖ ਪਿਆਰੇ। ਮੈਂ ਤਾਂ ਅੱਗੇ ਵੀ ਕਿਹਾ, ਗਿਆਨੀ ਰਾਗੀ ਭਾਈ ਜੀ ਗ੍ਰੰਥੀ ਵਿਚਾਰੇ ਇਹ ਕਮੇਟੀਆਂ ਤੇ ਡਰੀ ਜਾਂਦੇ ਨੇ ਵੀ ਜੇ ਇਹਨਾਂ ਦਾ ਕਹਿਣਾ ਨਾ ਮੰਨਿਆ ਕਸ਼ਹਿਰਾ ਚੁਕਾ ਦੇਣਗੇ। ਸਤਨਾਮ, ਵੀ ਕਸ਼ਹਿਰ ਹੈ ਕਿ ਲਟੈਣ ਹੈ, ਕਿਤੇ ਹੋਰ ਟੰਗ ਨੀ ਹੋਣੀ ਤੇਰੀ, ਕੋਈ ਬਹੁਤ ਵੱਡੀ ਗੱਲ ਹਾਥੀ ਹੈ ਤੇਰਾ ਕਸ਼ਹਿਰਾ, ਵੀ ਕਿੱਕਰ ਬਿਨਾਂ ਬੰਨ ਨੀ ਹੋਣਾ, ਕਿਉਂ ਡਰਦਾ ਫਿਰਦਾ ਸੱਚ ਬੋਲਣ ਤੋਂ? ਗੁਰਸਿੱਖ ਪਿਆਰਿਓ, ਉਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਸੀ ਜਿਨ੍ਹਾਂ ਨੇ ਜਵਾਬ ਦਿੱਤਾ, ਜਵਾਬ ਸਾਡੇ ਸੁਣਨ ਵਾਲਾ ਹੈ। ਛੇਵੇਂ ਪਾਤਸ਼ਾਹ ਨੂੰ ਕਹਿੰਦੇ ਤਲਵਾਰਾਂ ਕਿਉਂ ਪਾਈਆਂ? ਗੁਰੂ ਨਾਨਕ ਸ਼ਾਂਤੀ ਦਾ ਅਵਤਾਰ, ਘੋੜੇ ਕਿਉਂ ਖਰੀਦੇ? ਸ਼ਿਕਾਰ ਕਿਉਂ ਖੇਡਦੇ? ਸ਼ੇਰਾਂ ਨੂੰ ਮਾਰਦੇ? ਕਿਲੇ ਬਣਾਉਣ ਲੱਗ ਪਏ? ਦੇਖੋ ਹੁਣ ਪ੍ਰਮਾਣ ਭਾਈ ਗੁਰਦਾਸ ਜੀ ਦਾ, ਏਦਾਂ ਜਵਾਬ ਦੇਣਾ ਆਵੇ ਤਾਂ ਮਨ ਮਤੀਏ ਸਿਮਰ ਸਕਦੇ ਨੇ। ਕੀ ਪ੍ਰਮਾਣ ਦਿੱਤਾ? ਉੱਥੇ ਪੂਰੀ ਵਾਰ ਲਿਖ ਦਿੱਤੀ, ਪੌੜੀ ਇੱਕ। ਭਾਈ ਗੁਰਦਾਸ ਜੀ ਕਹਿੰਦੇ, ਓਏ ਮਨ ਮਤੀਓ, ਜਦ ਜੱਜ ਕੋਈ ਖੇਤ ਬੀਜਦਾ ਚੰਗੀ ਫਸਲ ਹੁੰਦੀ ਹੈ, ਉਹਦੇ ਆਲੇ ਦੁਆਲੇ ਕਰਦਾ ਵਾੜ। ਵਾੜ ਕਿਸੇ ਨੂੰ ਮਾਰਨ ਖਾਤਰ ਨਹੀਂ ਹੁੰਦੀ, ਕਿਸੇ ਦੇ ਵਿਰੋਧ ਵਿੱਚ ਨਹੀਂ ਹੁੰਦੀ, ਫਸਲ ਦੀ ਰਾਖੀ ਖਾਤਰ ਹੁੰਦੀ। ਵਾੜ ਦਾ ਕਿਸੇ ਨਾਲ ਵਿਰੋਧ ਹੈ? ਇਹ ਸਿੱਖੀ ਦਾ ਖੇਤ ਪ੍ਰਫੁੱਲਤ ਹੋਇਆ। ਇਹ ਜਿਹੜੀਆਂ ਤਲਵਾਰਾਂ ਪਹਿਨੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਇਹ ਇਸ ਬਾਗ ਦੀ ਰਖਵਾਲੀ ਖਾਤਰ ਪਹਿਨੀ ਹੈ। ਇਹ ਕਿਸੇ ਦੀ ਦੂਜਾ ਪ੍ਰਮਾਣ ਲਓ, ਜਿਸ ਘਰ ਵਿੱਚ ਸਮਾਨ ਹੁੰਦਾ ਉਹਨੂੰ ਜਿੰਦਾ ਲਾਉਣਾ ਪੈਂਦਾ। ਤੀਜਾ ਪ੍ਰਮਾਣ, ਉੱਥੇ ਕੁੱਤਾ ਰੱਖਣਾ ਪੈਂਦਾ, ਵਾਚ ਡੌਗ ਲਿਖੇ ਹੁੰਦੇ ਨਾ, ਬੀਬੇਅਰ ਆਫ ਡੌਗਸ, ਕਿਉਂ ਰੱਖਣੇ ਪੈਂਦੇ? ਉਹ ਜਿੱਥੇ ਦਵਾਨੀ ਹੈ ਹੀ ਨਹੀਂ, ਉੱਥੇ ਕੁੱਤੇ ਨੇ ਕਿਆ ਕਰਨਾ? ਜਿੱਥੇ ਸਤਨਾਮ, ਉੱਥੇ ਚੌਕੀਦਾਰ ਨੇ ਕੀ ਕਰਨਾ? ਜਿਸ ਘਰ ਵਿੱਚ ਕੋਈ ਹੈ ਹੀ ਨਹੀਂ, ਜਿੱਥੇ ਦਾਣੇ ਨਾ ਹੋਣ ਉੱਥੇ ਤਾਂ ਚੂਹੇ ਨਹੀਂ ਜਾਂਦੇ, ਚੋਰ ਨੇ ਕਿੱਥੇ ਕੀ ਜਾਣਾ? ਚੋਰ ਚੌਕੀਦਾਰ ਕਿੱਥੇ ਰੱਖਣਾ ਪੈਂਦਾ? ਪਹਿਰਾ ਕਿੱਥੇ ਲਾਉਣਾ ਪੈਂਦਾ? ਜਿਸ ਘਰ ਵਿੱਚ ਸਮਾਨ, ਗੁਰਸਿੱਖੀ ਦੇ ਘਰ ਵਰਗਾ ਧਨ, ਇਹ ਕਿਸੇ ਘਰ ਵਿੱਚ ਨਹੀਂ ਹੈ, ਫ੍ਰੀ ਕਿੱਥੇ ਮਰਜ਼ੀ ਜਾਓ। ਜਿਹੜਾ ਧਨ ਗੁਰੂ ਨਾਨਕ ਨੇ ਇਸ ਦਰ ਵਿੱਚ ਪਾਏ, ਚਾਰ ਪਦਾਰਥ ਪਏ ਨੇ ਗੁਰਮੁਖ ਪਿਆਰੇ ਅਮੋਲਕ, ਇਹਦੀ ਇੱਕ ਪ੍ਰਮਾਣ ਹੁਣ ਖਾਸ ਸੁਣ ਲੋ। ਚੰਦਨ ਹੈ ਨਾ, ਚੰਦਨ ਚੰਦਨ ਹੁੰਦਾ 52 ਉਂਗਲ ਦਾ, ਜਿਹੜਾ ਚੰਦਨ ਦਾ ਵਿਰਸ਼ ਹੈ ਨਾ ਇਹ 52 ਚੰਦਨ, 52 ਕਹਿੰਦੇ ਹਿੰਦੀ ਵਿੱਚ 52 ਨੂੰ। ਚੰਦਨ ਜਿਹੜਾ ਅਸਲੀ ਹੁੰਦਾ 52 ਉਂਗਲ ਤੋਂ ਉੱਚਾ ਨਹੀਂ ਹੁੰਦਾ ਕਦੇ ਵੀ, ਤੇ ਚੰਦਨ ਦੀ ਸੁਗੰਧੀ ਕਿਤਨੀ ਹੈ, ਉਹ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਸਾਰੇ ਬਨਸਪਤ ਨੂੰ ਚੰਦਨ ਵਾਸ, ਬਨਸਪਤ ਸਭ ਚੰਦਨ ਹੋਵੇ ਭਾਈ ਗੁਰਦਾਸ ਜੀ ਕਹਿੰਦੇ, ਤੇ ਗੁਰਮੁਖ ਪਿਆਰਿਓ ਇੰਨੀ ਸੁਗੰਧੀ। ਪਰ ਤੁਹਾਨੂੰ ਪਤਾ ਕਿ ਜਿੱਥੇ ਚੰਦਨ ਦਾ ਦਰਖਤ ਹੁੰਦੇ ਨਾ, ਉਹਦੀ ਟਾਹਣੀ ਟਾਹਣੀ ਤੇ ਸੱਪ ਲਟਕਦਾ ਹੁੰਦਾ। ਮਲਿਆਗਰ ਭਿਅੰਗਮ ਵਿਹੜਿਓ, ਵਿਹੜਿਓ ਕਹੀਏ ਲਿਪਟਿਆ ਹੋਇਆ, ਚੰਦਨ ਦੀ ਵਾਸਨਾ ਤੇ ਇੰਨੇ ਖੁਸ਼ ਹੁੰਦੇ ਨਾ ਸੱਪ। 200 ਪੌਦੇ ਜ਼ਹਿਰੀਲੇ ਨਾਗ ਇਕੱਠੇ ਹੋ ਜਾਂਦੇ ਜਿੱਥੇ ਚੰਦਨ ਹੋਵੇ, ਟਾਹਣੀ ਟਾਹਣੀ ਪਰ ਸੱਪ ਬੈਠਾ ਹੁੰਦਾ। ਤੇ ਦੇਖੋ ਭਾਈ ਗੁਰਦਾਸ ਦੀ ਵਿਦਵਤਾ, ਉਹ ਚੰਦਨ ਦੇ ਨਾਲ ਸੱਪ ਦਾ ਕੀ ਮੇਲ, ਉਹ ਸ਼ੀਤਲ ਉਹ ਜ਼ਹਿਰੀਲਾ। ਮੇਲ ਤਾਂ ਬਣਾਇਆ ਰੱਬ ਨੇ, ਚੰਦਨ ਦੇ ਆਲੇ ਦੁਆਲੇ ਸੱਪ ਤਾਂ ਜਾਂਦੇ ਨੇ, ਜੇ ਸੱਪ ਨਾ ਜਾਣ ਕੌਂ ਤੇ ਤੋਤੇ ਹੀ ਖਾ ਜਾਣ। ਆਖੋ ਸਤਨਾ, ਚੰਦਨ ਦੀ ਰੱਖਿਆ ਖਾਤਰ ਉਹਦੇ ਆਲੇ ਦੁਆਲੇ ਸੱਪਾਂ ਦੀ ਵਾੜ ਕਰ ਦਿੱਤੀ। ਮਲਿਆਗਲ ਚੰਦਨ ਨਹੀਂ ਤਾਂ ਘੁੱਗੀਆਂ ਕਢਾ ਰਹੀਆਂ ਛੱਡਣ, ਕਿੱਥੇ ਚੰਦਨ ਚੰਦਨ ਨੂੰ, ਪਰ ਸੱਪ ਬਾਬੇ ਨੂੰ ਦੇਖ ਕੇ ਨੇੜੇ ਹੀ ਨਹੀਂ ਆਉਂਦੀਆਂ। ਆਖੇ ਆਖੋ ਸਤਨਾ, ਬੈਠਾ ਬਾਬਾ। ਆ ਪੰਜਾਬ ਵਿਚ ਸਾਡੀਆਂ ਇਹ ਲਾਣਾ ਵੀ ਬਾਬਾ ਹੀ ਕਹਿਣੀਆਂ ਸੱਪ ਨੂੰ। ਬੀਬੀਆਂ ਇੰਗਲੈਂਡ ਚ ਆ ਗਈਆਂ, ਪਰ ਜਦ ਪੰਜਾਬ ਵਿਚ ਜਾਣਗੇ ਫਿਰ ਬਾਬਾ। ਜੇ ਕਦੇ ਤੁਹਾਡੀਆਂ ਲੈਣਗੀਆਂ ਇੰਗਲੈਂਡ ਵਾਲੀਆਂ ਬੀਬੀਆਂ ਨੂੰ ਨੌਵੀਂ ਆ ਜਾਵੇ ਨਾ ਗੁੱਗੇ ਦੀ, ਲੈ ਜ਼ਰੂਰ ਸੇਵੀਆਂ ਖਾਉਣਗੇ, ਜ਼ਰੂਰ ਮਾੜੀ ਵਿਚ ਸੇਵੀ ਲੈ ਕੇ ਜਾਣਗੇ। ਭਾਵੇਂ ਸਾਰੀ ਜ਼ਿੰਦਗੀ ਇੰਗਲੈਂਡ ਲੰਘ ਗਈ, ਪਰ ਮਾੜੀ ਵਾਲਾ ਬਾਬਾ ਨਾ ਭੁੱਲਿਆ ਨਾ। ਨੌਵੀਂ ਨੂੰ ਬਸ 2-2 ਕੁਇੰਟਲ ਅੰਨ ਖਰਾਬ ਕਰ ਦਿੰਦੇ ਜਾ ਕੇ। ਸੱਪ ਦੀ ਖੱਡ ਮੂਹਰੇ ਛੰਨਾ ਰੱਖਣਗੀਆਂ ਸੇਵੀਆਂ ਦਾ, ਦੇਸੀ ਘੀ ਦੇ ਵਿਚ ਬਣਾ ਕੇ, ਦੇਸੀ ਘੀ ਚ ਸੇਵੀਆਂ ਚੀਨੀ ਦੀਆਂ। ਘਰ ਸੱਸ ਮਰਦੀ ਹੋ ਖੁੱਲ ਖੁੱਲ ਕਰ ਦੂ, ਉਹਨੂੰ ਚਾਹ ਨੀ ਬਣਾ ਕੇ ਦੇਣੀ। ਇੱਕ ਤੁਹਾਨੂੰ ਬੇਨਤੀ ਕਰਨ ਲੱਗੇ, ਯਾਦ ਰੱਖੇ ਥੋੜੇ ਕੰਮ ਆਓ। ਅੱਜ ਬੁੜੇ ਬੁੜੀਆਂ ਜਦੋਂ ਚੜ੍ਹਾਈ ਕਰਦੇ ਨਾ, ਕਿਸੇ ਦਾ ਹੰਗਾਮਾ ਨਾ ਕਰੋ, ਬਹੁਤ ਧਿਆਨ ਨਾਲ ਸੁਣਿਓ। ਕੋਈ ਲੱਡੂ ਜਲੇਬੀ ਪਕਾਉਣ ਦੀ ਲੋੜ ਨੀ, ਇਹ ਦਿਖਾਵਾ ਜਿਉਂਦੇ ਮਾਂ ਬਾਪ ਦੀ ਸੇਵਾ ਕਰ ਲੋ। ਕੀ ਲੋੜ ਹੈ ਗੁਲਾਬ ਜਾਮਣਾ ਦੀ, ਕੀ ਲੋੜ ਹੈ ਮਰੇ ਦੇ ਭੋਗ ਤੇ ਸਲੀਨ ਦੀ ਰਜਾਈ ਲਿਆ ਕੇ ਰੱਖਣਗੇ। ਉਹ ਤੂੰ ਜਿਉਂਦੇ ਬਾਪੂ ਨੂੰ ਖੱਦਰ ਨਹੀਂ ਦਿੱਤਾ, ਹੁਣ ਬੁੱਕਲ ਮਾਰੂਗਾ ਸਲੀਨ ਦੀ ਰਜਾਈ। ਜਿਉਂਦੇ ਬਾਪੂ ਨੂੰ ਪਾਣੀ ਨੀ ਦੇਣਾ, ਚੰਗੀ ਰੋਟੀ ਨੀ ਦੇਣੀ, ਚੰਗਾ ਕੱਪੜਾ ਨੀ, ਤੇ ਮਰੇ ਤੋਂ ਉਹ ਮੇਰੇ ਹੰਡ ਦੇ ਬੈਠੇ ਨਾ ਤੁਸੀਂ। ਜਦ ਬੁੜੇ ਦਾ ਕੰਮ ਹੁੰਦਾ ਸੀ ਲੱਡੂ ਬਣਾਉਂਦੇ ਹੁੰਦੇ, ਫਿਰ ਬਣ ਲੱਗੀਆਂ ਜਲੇਬੀਆਂ, ਫਿਰ ਬਣੀ ਬਰਫੀ, ਹੁਣ ਤਾਂ ਰਸਗੁੱਲੇ ਬਣਦੇ। ਡਿਵੈਲਪ ਕਰਕੇ ਹੁਣ ਤਾਂ ਗੁਲਾਬ ਜਾਮਣਾ ਬੁੜੀ ਦੇ ਗਾਵੇਂ ਨੂੰ, ਕਿਉਂਕਿ ਪੜ ਗਏ ਨਿਆਣੇ ਵੀ ਜਿਹਦੇ ਬਾਪੂ ਬੇਬੇ ਮਰੇ ਉਹਦੇ ਦੰਦ ਨੀ ਸੀ, ਜਲੇਬੀ ਚੱਬ ਨੀ ਹੋਣੀ, ਹੁਣ ਰਸਗੁੱਲੇ ਖਾਊਗਾ ਬਾਪੂ। ਉਹ ਜਿਉਂਦੇ ਨੂੰ ਤੁਸੀਂ ਮੂੰਗੀ ਦੀ ਦਾਲ ਨੀ ਦਿੱਤੀ, ਹੁਣ ਗੁਲਾਬ ਜਾਮਣਾ। ਬੀਬੀ ਉਹ ਹੱਸਦੀਆਂ ਕੀ ਹੈ, ਘੱਟ ਤੁਸੀਂ ਮਿਲੀ ਹੈ। ਜਿਉਂਦੀ ਸੱਸ ਨੂੰ ਕਹਿਣਗੀਆਂ ਮੰਜੀ ਨੀ ਛੱਡਦੀ, ਯਾਦ ਕਰੋ। ਬੁੜੀ ਨੂੰ ਕਹਿਣਗੇ ਮੰਜੀ, ਬੀਬੀ ਉਹ ਤੁਹਾਨੂੰ ਬੇਨਤੀ ਹੈ ਕਾਹਨੂੰ ਮੰਜੀ ਛਡਾਉਣੀ ਹੈ, ਉਹੀ ਤੁਹਾਨੂੰ ਮਿਲਣੀ ਹੈ, ਤੁਹਾਨੂੰ ਕਿਹਾ ਡਬਲ ਬੈਡ ਹੋਣਾ ਹੈ। ਬੈਡ ਲੈਣ ਤੋਂ 4 ਦਿਨ ਜਿਉਂਦੀ ਸੱਸ ਨਾਲ ਤਾਂ ਫੁੱਟੇ ਮੂੰਹ ਨਾਲ ਨੀ ਬੋਲਣਾ, ਜਦ ਉਹਨੂੰ ਚੱਕ ਕੇ ਪੰਜਾਬ ਚ ਲਿਜਾਣਗੇ ਸੰਸਕਾਰ ਕਰਨ, ਬੁੜੀ ਨੂੰ ਵੇਖੋ ਫਿਰ ਕੀ ਕਰਦੀਆਂ ਘਰ ਵਾਲੀਆਂ, ਮੂਹਰੇ ਹੋ ਕੇ ਪਿੱਟਣਗੀਆਂ। ਬੇਬੇ ਦਾ ਮੰਜਾ ਤਾਰਿਓ ਮੱਥਾ ਟੇਕਣਾ, ਜਾਂ ਜਿਉਂਦੀ ਫਿਰਦੀ ਸੀ ਜਪਾਨ ਗਈ ਸੀ ਤੀ, ਜਿਉਂਦੀ ਨੂੰ ਫੁੱਟੇ ਮੂੰਹ ਨਾਲ ਸਤਿ ਸ੍ਰੀ ਅਕਾਲ ਹੀ ਬੁਲਾਈ, ਫੂਕੂ ਨੀ ਜਾਂਦੀ ਨੂੰ ਮੱਥਾ ਟੇਕਣਗੀਆਂ। ਕੀ ਪਖੰਡ ਬਣਾਇਆ ਅਸੀਂ, ਜਿਉਂਦੇ ਮਾਂ ਬਾਪ ਦੀ ਸੇਵਾ ਕਰੋ, ਕੋਈ ਹਗਾਮੇ ਕਰਾਉਣ ਦੀ ਲੋੜ ਨੀ, ਕੋਈ ਜਲੇਬੀਆਂ ਪਕਾਉਣ ਦੀ ਲੋੜ ਨੀ। ਨਾਲੇ ਯਾਦ ਰੱਖਿਓ ਭੈਣੋ, ਯਾਦ ਰੱਖਿਓ ਵੀਰੋ, ਜੋ ਕੁਝ ਆਪਾਂ ਬਾਪ ਨਾਲ ਕਰਾਂਗੇ ਆਪਣੇ ਨਾਲ ਵੀ ਹੋਣਾ। ਜਕਾਰਾ ਛੱਡਣਾ, ਮੈਨੂੰ ਏਦਾਂ ਲੱਗਦਾ ਵੀ ਨੇ ਰਾਤ ਵੀ ਰੋਟੀ ਨੀ ਖਾਧੀ, ਸਵੇਰੇ ਬ੍ਰੇਕਫਾਸਟ ਤਾਂ ਕੀ ਵੀ, ਰਾਤ ਵੀ ਭੁੱਖਾ ਹੀ ਰਿਹਾ। ਹੁਣ ਖਾਲਸੇ ਦੇ ਜਕਾਰੇ ਦੀ ਕਿਉਂ ਧੂਹੀਨ ਕਰਦੇ ਹੋ, ਜੇ ਜਕਾਰਾ ਛੱਡਣਾ ਤੇ ਹਾਲ ਬੋਲ ਪਵੇ, ਨਹੀਂ ਚੁੱਪੇ ਰਿਹਾ ਕਰੋ। سیکھی رسی تا رہ جائے تو پیٹ تا رہ جائے سب نگاہ چڑھو گج کے نہیں چپ کر کے بیٹھو مرشد پیارے میری بینتی جیو دے ماں باپ دی سیوا کرو تے ایک اور بینتی خاص سن لو بینتی تہاڈے آپ کم آؤ گی جی دے کر ماں باپ جیو نے بزرگ اونوں کسے سنت دی لوڑ نہیں ہے ماتا پتا تو وڈا سنت تہنوں لبنا ہی کوئی جی دے ماں باپ جیو نے اونوں کسے تیرتھ تے جان دی لوڑ نہیں ماتا پتا تو وڈا تیرتھ دنیا وچ ہے ہی کوئی ماں باپ تو وڈا سنت جنے اسی پھر دے میں بھی پھر دے تھے کچھ لین آنے ایس کی نا دین کھلے گپے گاہن انہا سنت ہردے بسوں آ گیا جکھے خوش سنت ایمی تو دے پھر دے اسی تے تو اڈے رشتے دار تو اڈے سجن مطری جت دن ان کا سو ہوئے نہ آب تتن نیڑے کو نہ ٹکا سو سب لین دین دے سربندی پر ہن کن کھولے ہو ایک ماں تے باپ دا رشتہ ہے جی نے لینا کچھ نہیں سب کچھ دینا ہی دینا دس دو کی لینا اے تو بڑا سنت لگوں گا کون سب کچھ دینا ہی دینا بس لینا کچھ بھی نہیں تسی اصلی سنت دی نرادری کر دے ہو ماں باپ دی تے جھوٹے سنتاں دے پیر چوم دے ہو جتیاں متھے نو لاؤنے ہو جیوت پتر نہ مانے کو موے سراد کراہی پتر بھی بپرے کو کیوں پاوے چھڑ دو بی بی اور سیمیاں کھونیاں گگے نو متھے ٹیکنے ماڑیاں تے جا کے اور سکھ بتھیرے تردے پھردے بیبیاں کی سیمیاں بنا کے لے جانی ہے کٹ مورے متھا ٹیکن گیا بابا جی بھوگ لاؤ سپ نو بابا کہنی ہے چکو جی سیمیاں دیسی کی دیا دیکھو کنیاں پوڑیاں بیبیاں ساڈیاں کھڈ وچ بیٹھے نو تو بابا کہن گیا جے کتے بابا باہر درشن دے دے ویکھ لو پھر سمجھ گئے ہو جے کتے بابا کھڈ تو باہر کھان آ جائے نا پھل پلیکھے چنا تا کینے چکنا بس دہائی پا دینی لیا ڈاگ لیا سنگا ادھر نو گئے کول کھڑ کے کٹاؤ گیا بابے نو تے کول کھڑی بڑی بڑی کہو گی ادھے ہور لاؤ جے ہلدا ہے بابا جو ہویا سینیاں جو کھڑائی بھوگ لوائے گھر والی تھوڑی کہو گی نہ کتے ہور نہ مار سر پر مار یہ سر سر کٹے تن پوتیاں تے تن تھوڑے بابے جی بابے نے میں درشن کریا کرو پھر کٹاؤنی ہے کی ہے کل کھولو جا تو بےنتی کر لگے بیبیا تو سکھانو اور تھوڑے بابے سپا وچ نہیں رہنے تھوڑے بابے رہنے درشن کریا کرو فتح گڑھ صاحب دیا نیہاں وچ کھڑے نے تھوڑے بابے تہاڈے بابے ویریو چمکور صاحب دی گڑی وچ نے تہاڈے بابے چاندنی چوک وچ نے جتھے آرا چلیا تہاڈے بابیاں دے سر تے جتھے دیگا وچ والے تہاڈے بابے ہو تسی سکھ تے سپا نو کہو بابے اینی نیتا دا کتے ویکھی نہیں خسم چھوڑ دوجے لاگے او تہانوں تا بچنے اک کیتا سی جالت جوت جپے نے سباسر ایک مینا منن ایک نہ آنے پون پریم پرتیت سجے بارت گور مڑی مٹ پھول نام اسی او نہیں مٹھا نو میری پیری نے تلوارا پہنیا پر ستگر دے نال او دو ودوان سی ودوانا دی قدر ہوندی سی ہن بھی میں اگے بینتی کیتی کہ تہانوں بڑے گردوارے بن رہے نے بڑی خوشی دی گل ہے کہ لندن بہت بڑا گردوارا بن رہا ہے سو سال ملین لگ رہے نے بناؤ سکھ دی شرط ہے میرے گرو دا گھر سب تو ودیا ہونا چاہیے پر گل تا ہی نہیں ہے پھر جائیو کپور تھڑے جلندر بھگواڑے بنا لیو کوٹھی 5 کروڑ لا دیو مکڑانے دا لائیو ماربل ناگپر دا لائیو ساگوان انعمل کرو پینٹ بڑی چنگیا ڈیکوریشن چیزاں رکھے ہو کن کھولو ذرا او کوٹھی تا چنگی لگدی ہے جے تیری اولاد ہے گی جے تیرا بچہ ہی نہیں تے سنگمرمر نو کی کرے گا تو او کوٹھی کس کام آؤ گی بےکار کبوتر بولن گے تیرے نال دے سامن گے دکھی ہوئے گا سب کو او سکھو تہاڈے نال حال نہ ہو جائے بج جاؤ اے ایڈیا ایڈیا بلڈنگ بنائی یہ بھی تا ہی چنگیا لگن گیا جی بچ بیٹھن والے گرو نانک دے پوت ہون گے خوش ਉਲਾਦੇ ਨਾ ਰਹੀ ਤੇ ਕੋਠੀ ਦਾ ਕੀ ਕੰਮ ਹੋਊਗਾ। ਸਾਂਭੋ ਆਪਣੇ ਵਿਰਸੇ ਨੂੰ। ਉਦੋਂ ਵਿਦਵਾਨ ਸੀ ਜਿਨ੍ਹਾਂ ਨੇ ਜਵਾਬ ਦਿੱਤਾ ਇਹ ਮੀਰੀ ਪੀਰ ਦੀਆਂ ਤਲਵਾਰਾਂ ਐਵੇਂ ਨੀ ਪੈਣੀਆਂ। ਫਿਰ ਤੁਹਾਨੂੰ ਪਤਾ ਹੀ ਹੈ ਠਾਠ ਬਾਠ ਹੋਈ, ਚਾਰ ਜੰਗ ਛੇਵੇਂ ਪਾਤਸ਼ਾਹ ਜਿੱਤੇ। ਇਹ ਗੱਲ ਕਦੋਂ ਸਰਕਾਰ ਨੂੰ ਪਾਉਂਦੀ ਸੀ? ਬਸ ਪ੍ਰਮਾਣ ਲਓ ਹੁਣ ਇੱਕ ਬਹੁਤ ਪਿਆਰ ਦੇ ਨਾਲ, ਇਹ ਅਕਾਲ ਤਖ਼ਤ ਕਿਉਂ ਢਾਇਆ ਗਿਆ? ਐਸੇ ਪਵਿੱਤਰ ਅਸਥਾਨ ਤੇ ਅਟੈਕ ਕਿਉਂ ਹੋਇਆ? ਨਾਦਰ ਨੇ ਭਰਿਆ ਸੀ ਸਰੋਵਰ ਮਿੱਟੀ ਤੇ ਇੱਟਾਂ ਨਾਲ। ਨਾਦਰ ਨੇ ਸਰੋਵਰ ਭਰਾਤਾ ਸੀ, ਪਰ ਸਾਡੀ ਸਰਕਾਰ ਦਿੱਲੀ ਨੇ ਉਹ ਸਰੋਵਰ ਭਰਿਆ ਸ਼ਹੀਦਾਂ ਦੀਆਂ ਲਾਸ਼ਾਂ ਦੇ ਨਾਲ, ਟੁਕੜਿਆਂ ਦੇ ਨਾਲ। ਉਹ ਵੀ ਕਿਹੜੇ ਟੁਕੜੇ ਕੀਤੇ? ਜਿਹੜੇ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਮਨਾਉਣ ਗਏ ਸੀ ਅੰਮ੍ਰਿਤਸਰ ਸਾਹਿਬ, ਜਿਹਦਾ ਤੁਸੀਂ ਅੱਜ ਦਿਨ ਮਨਾ ਰਹੇ ਹੋ। ਇਹ ਕਾਲ ਤਖ਼ਤ ਕਿਉਂ ਢਾਇਆ? ਇਹਨੂੰ ਪਿਛਲਾ ਲਓ ਹਿਸਾਬ ਕਿਤਾਬ, ਤਾਂ ਸਮਝ ਆਊਗੀ। ਔਰੰਗਜ਼ੇਬ ਨੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਨਾ, ਬਣਾਇਆ ਕਿੱਥੋਂ? ਕਸ਼ਮੀਰ ਤੋਂ। ਸਮਝੋ ਜਰਾ ਹੁਣ ਇਸ ਗੱਲ ਨੂੰ, ਕਸ਼ਮੀਰ ਤੋਂ ਸ਼ੁਰੂ ਕੀਤੇ ਨਾ ਬਣਾਉਣੇ ਸਵਾ ਮਣ ਜੰਜੂ। ਹੁਣ ਤੁਸੀਂ ਕਦੇ ਸੋਚਿਆ ਵੀ ਦਿੱਲੀ ਹਿੰਦੂ ਨੀ ਸੀ, ਉਹਨਾਂ ਨੂੰ ਕਿਉਂ ਨੀ ਬਣਾਇਆ? ਸਾਰੀ ਦਿੱਲੀ ਹਿੰਦੂਆਂ ਨਾਲ ਭਰੀ ਪਈ ਸੀ। ਮਥੁਰਾ ਦਿੱਲੀ ਦੇ ਕੋਲ ਕਿੰਨੇ ਹਿੰਦੂ, ਮਥੁਰਾ ਕ੍ਰਿਸ਼ਨ ਜੀ ਦਾ ਜਨਮ ਸਥਾਨ, ਅਲਾਹਾਬਾਦ ਦੇ ਕੋਲ ਐਡੇ ਵੱਡੇ ਤੀਰਥ, ਹਰਿਦੁਆਰ ਕੋਲ, ਉੱਥੋਂ ਦੇ ਹਿੰਦੂਆਂ ਨੂੰ ਨੀ ਔਰੰਗਜ਼ੇਬ ਨੇ ਕੁਝ ਵੀ ਕਿਹਾ? ਜੇ ਉਹਨੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸੀ ਤਾਂ ਦਿੱਲੀ ਦੀਆਂ ਨੂੰ ਪਹਿਲਾਂ ਬਣਾਉਂਦਾ, ਜਿੱਥੇ ਰਾਜ ਕਰ ਰਹੇ, ਮਥੁਰਾ ਦੇ ਨੂੰ ਪਹਿਲਾਂ ਬਣਾਉਂਦਾ। ਪਰ ਹੱਥ ਪਾਇਆ ਕਸ਼ਮੀਰ ਦੇ ਹਿੰਦੂਆਂ ਨੇ। ਪਤਾ ਕਾਰਨ? ਤੁਹਾਡੇ ਕਾਲ ਤਖ਼ਤ ਦਾ ਹੀ ਕਾਰਨ ਹੈ, ਕਦੇ ਸੋਚਿਆ ਨੀ ਇਹਨਾਂ ਗੱਲਾਂ ਨੂੰ ਤੁਸੀਂ। ਕਸ਼ਮੀਰ ਹਿੰਦੂ ਧਰਮ ਦਾ ਕੇਂਦਰ ਹੈ, ਜਿਵੇਂ ਸਿੱਖ ਧਰਮ ਦਾ ਸਭ ਤੋਂ ਉੱਤਮ ਸਥਾਨ ਅੰਮ੍ਰਿਤਸਰ ਹੈ, ਇਵੇਂ ਹਿੰਦੂ ਧਰਮ ਦਾ ਸਭ ਤੋਂ ਉੱਤਮ ਸਥਾਨ ਅਮਰਨਾਥ ਕਸ਼ਮੀਰ ਵਿੱਚ ਹੈ। ਤੇ ਜਿਹੜਾ ਅਮਰਨਾਥ ਦਾ ਹੈੱਡ ਪ੍ਰੀਸਟ ਹੋਊਗਾ ਉਹ ਸਾਰੇ ਵਰਲਡ ਦੇ ਹਿੰਦੂਆਂ ਵਾਸਤੇ ਇੱਕ ਨੰਬਰ ਦੀ ਸ਼ਕਤੀ। ਜਿਹੜਾ ਹਰਿਮੰਦਰ ਸਾਹਿਬ ਦਾ ਪ੍ਰੀਸਟ ਹੋਊਗਾ, ਇੱਥੇ ਇੱਕ ਟੈਕਨੀਕਲ ਪੁਆਇੰਟ ਹੈ, ਤੁਸੀਂ ਯਾਦ ਰੱਖਿਓ, ਤੁਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੱਡਾ ਕਹਿੰਦੇ ਹੋ ਨਾ, ਕਾਂਸਟੀਟਿਊਸ਼ਨ ਨਹੀਂ ਹੈ। ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸਿੱਖ ਧਰਮ ਦਾ ਹੈੱਡ ਨਹੀਂ, ਉਹ ਸੈਕਿੰਡ ਹੈ। ਸਭ ਤੋਂ ਵੱਡੀ ਪਦਵੀ ਹੈ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ, ਉਹ ਇੱਕ ਨੰਬਰ ਤੇ ਹੈ। ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸੰਵਿਧਾਨ ਵਿੱਚ ਦੂਜੇ ਨੰਬਰ ਤੇ। ਹਰਿਮੰਦਰ ਸਾਹਿਬ ਤੋਂ ਵੱਡੀ ਸ਼ਕਤੀ ਕਿਹਦੀ ਹੋਵੇਗੀ? ਇਹ ਲਿਖਤੀ ਹੈ ਕੰਸਟੀਟਿਊਸ਼ਨ, ਪੜ੍ਹ ਸਕਦੇ ਹੋ ਮੰਗਾ ਕੇ ਸੀਪੀਸੀ ਤੋਂ, ਕਿ ਹਰਿਮੰਦਰ ਸਾਹਿਬ ਦਾ ਜਿਹੜਾ ਹੈੱਡ ਪ੍ਰੀਸਟ ਹੋਵੇਗਾ ਉਹ ਸਿੱਖ ਧਰਮ ਦਾ ਸਰਬ ਸ਼੍ਰੋਮਣੀ ਇੱਕ ਨੰਬਰ, ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਦੂਜੇ ਨੰਬਰ। ਸ਼ਕਤੀ ਨੂੰ ਭਗਤੀ ਦੇ ਅਧੀਨ ਰੱਖਣਾ ਹੈ, ਸ਼ਕਤੀ ਦੇ ਅਧੀਨ ਹਰਿਮੰਦਰ ਸਾਹਿਬ ਨੂੰ ਨਾ ਕਰੋ। ਇੱਕ ਨੰਬਰ ਦੀ ਪਦਵੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਹੈ ਸਿੱਖ ਧਰਮ ਦੇ ਵਿੱਚ, ਇਨ ਰਿਟਨ ਜਿਹੜਾ ਸੰਵਿਧਾਨ ਬਣ ਚੁੱਕਿਆ। ਜਿਵੇਂ ਹਿੰਦੂਆਂ ਵਾਸਤੇ ਅਮਰਨਾਥ ਦਾ ਪੁਜਾਰੀ ਸਭ ਤੋਂ ਹੈੱਡ, ਤੇ ਜਿਵੇਂ ਮੁਸਲਮਾਨਾਂ ਵਾਸਤੇ ਮੱਕੇ ਸ਼ਰੀਫ ਦਾ ਖਲੀਫਾ ਸਭ ਤੋਂ ਹੈੱਡ, ਇਸੇ ਤਰ੍ਹਾਂ ਸਿੱਖਾਂ ਵਾਸਤੇ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਸਭ ਤੋਂ ਉੱਤਮ, ਜਿਹੜੀ ਉਥੋਂ ਆਵਾਜ਼ ਆਊਗੀ ਸਾਰੇ ਸਿੱਖ ਮੰਨਣ ਨੂੰ ਤਿਆਰ। ਉਹ ਕੇਂਦਰ ਹੈ। ਤੇ ਕਸ਼ਮੀਰ ਤੋਂ ਕਿਉਂ ਸ਼ੁਰੂ ਕੀਤਾ ਜ਼ੁਲਮ? ਕਸ਼ਮੀਰ ਹਿੰਦੂ ਧਰਮ ਦੀ ਜੜ ਮੁਨਿਆਦ, ਉਹਨੇ ਸੋਚਿਆ ਜੇ ਜੜ ਮੁਨਿਆਦ ਨੂੰ ਹੱਥ ਪਾਵਾਂਗੇ ਟਾਹਣੀਆਂ ਆਪੇ ਸੁੱਕ ਜਾਣਗੀਆਂ। ਉਹਦਾ ਬੜਾ ਦੂਰ ਦ੍ਰਿਸ਼ਟੀ ਵਾਲਾ ਸੀ ਔਰੰਗਜ਼ੇਬ। ਜੇ ਹਿੰਦੂ ਮਾਰਨੇ ਸੀ ਦਿੱਲੀ ਦੇ ਨੂੰ ਮਾਰ ਦਿੰਦਾ, ਮਥੁਰਾ ਦੇ ਨੂੰ ਮਾਰ ਦਿੰਦਾ, ਲੱਖਾਂ ਹਿੰਦੂ ਰਹਿੰਦੇ ਸੀ ਦਿੱਲੀ, ਕਿਸੇ ਨੂੰ ਕੁਝ ਨਹੀਂ ਕਿਹਾ। ਕਸ਼ਮੀਰ ਕਿਉਂਕਿ ਕੇਂਦਰ ਸੀ ਹਿੰਦੂ ਧਰਮ ਦਾ, ਹੈੱਡ ਪ੍ਰੀਸਟ ਸੀ ਉੱਥੇ ਹਿੰਦੂ ਧਰਮ ਦਾ, ਇਸੇ ਤਰ੍ਹਾਂ 84 ਜੇ ਸੰਤ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਨਾ ਤਾਂ ਦਿੱਲੀ ਕਿਉਂ ਨਾ ਕੀਤਾ, ਕਰਨਾਲ ਕਿਉਂ ਨਾ ਕੀਤਾ, ਗ੍ਰਿਫਤਾਰ ਕਰਿਆ ਹੋਇਆ ਛੱਡ ਦਿੱਤੇ। ਫਿਰ ਚਮਕੌਰ ਸਾਹਿਬ ਦੇ ਰੈਸਟ ਹਾਊਸ ਸਾਡੇ ਬੰਨੇ ਤੇ, ਉੱਥੇ ਸੰਤ ਰਹੇ ਰੈਸਟ ਹਾਊਸ ਵਿੱਚ, ਉੱਥੇ ਕਿਉਂ ਨਾ ਕੀਤੇ? ਚਮਕੌਰ ਸਾਹਿਬ ਤੋਂ 250 ਮੀਲ ਅੰਮ੍ਰਿਤਸਰ ਜਾਂਦੇ ਕਿਉਂ ਨਾ ਕੀਤੇ? ਪਰ ਮੈਂ ਇੱਕ ਬੇਨਤੀ ਕਰ ਜਾਂਦਾ, ਸਿਆਸਤ ਧਰਮੀ ਬੰਦੇ ਦਾ ਕੰਮ ਨਹੀਂ ਹੈ। ਅੱਜ ਕਿਹਾ ਕੋ ਸਦਨ سیاست دھرمی بندہ کرے، کیونکہ دھرمی تو جھوٹ بولنی آنا تے سیاست وچ فیل ہو جانا، سیاست چلنی نہیں جھوٹ تو بنا، سیاست وروت تو بنا چلنی، دوجے کا وروھ کرے گا تا تو پاس ہوے گا، دھرم کہندا وروھ کرنا نہیں سربت کا بھلا سوچنا، تو نیمے نو اپنے برابر بناونا، تے سیاست کہندی ہے جڑا برابر ہے خوچ گیر تا چلو گی تیری سیاست، دھرمی بندہ سیاست نہیں کر سکدا، جس کر کے بہت وڈی قربانی وچ اسی فیل ہوئے۔ اے دلی سرکار دی سیاست سی کہ جے اٹیک کرنا تا ہور گردوارے تے نہیں کرنا، جیڑا سکھ قوم دا کیندر جڑ ہے اوتھے اٹیک کرو تاکہ اوتھے دا اٹیک ایک ایک بچے دے ہردے نو بلوندر جوگا کہیا کھو سر، انکھ ہیٹھا جے بھی غیرت ہیٹھا جاوے گی، نہیں تا دلی دے گردوارے ڈھا دیندا اورنگزیب، اے بہت ڈونگی سازش سی جیڑی اورنگزیب تو چلی ہوئی سی، انہیں کسے ہندو نو کچھ نہیں کیا تا کشمیر دے برہمنا نو، جے کشمیر دے برہمن ہندو بن گئے، ہندو مسلمان بن گئے، باقی آپ بن جان گے، جے امرتسر صاحب دے وچوں سکھاں دی غیرت انکھ نو تبا لگ گیا، دنیا وچ بیٹھے سکھ دا سر نیما ہو جو، اے سی کارن، نہیں تا گرسکھ پیارے ہو الارم دے دیں، پانچ چار دن گھیرا رکھ دے، بجلی بند کر دے، پانی بند کر دیں کل تک صاحب دا کنا چیر رہ دے اندر، یا جنگ کر دے یا باہر آؤ، اتنے توپاں دی کی لوڑ ہے، توپاں تے دکھاؤن جا کے جتھے توپاں دی لوڑ پیندی ہے نا کارگل وچ، اتنے ہور پلٹ نہیں جاندی، اتنے بھی پھر سکھاں نوں بھیج دے ہیں، جد لوڑ پئی جد نٹھے پئیے چھڈ کے بندوقا نٹھدے نے، پھر آدھی ممی آد آدھی چور آد نا، پھر میں پھر سکھاں دی باری، پھر اتھے لوڑ سی، تسی جاندے ہرمندر صاحب تے جان دا اکو ایک کارن، کیونکہ اسی سیاست نہ سمجھ سکے، اسی انہاں دی فریب چل نہ سمجھ سکے کہ جے ہرمندر صاحب دے اتے اٹیک ہوگا کال تک ٹوے گا، اکال تخت نہیں ٹہنا، جتھے بھی کوئی سکھ بیٹھا ہے وہ دل ٹہ جاؤ گا، وہ دی انکھ ٹہ جاؤ گی، یہ کارن سی، نہیں ہور بھی طریقے بہت سی، بہت سادھن ورتے جا سکتے سی، پر یہ تو دکھات ہویا، انیکاں شہیدیاں ہوئیاں، بے قصور شہید کیتے گئے، ایتوں بھی دکھ دی گل جڑی گاہاں سوچن والی، واہگرو نہ کرے تواڈے گھر وچ کوئی وپتا آ جائے، آؤندی ہے پنجاب وچ وی ایتھے، تے اونوں سامبھی دا کیویں، اودے جڑے بھن بھرا ہونے کٹھے ہو کے آ جانے، فکر نہ کر اسی تیرے نال ہیں، جے ہاڑی بڈنی اسی وڑ جاں گے، میں سانو ککھ پاونے سارا منڈا تیرے کول ہوے گا، تو فکر نہ کری اسی تیرے نال ہیں، او وپتا ٹل جاندی ہے، اتفاق ہو گئے نا کٹھے ہو گئے، مار پے گی سکھ قوم تے، ایڈی وڈی اتہاس دی مشکل آئی، کٹنا کال تک دے ٹہن دی آئی، اے کٹھے نہیں ہوئے سدو جدے جدے ہوئے، کٹھے نہیں ہوئے، تہاڈے سامنے ہی ہے، جے کٹھے ہو جاندے وپتا سال ہو جاندی، اینا خون خرابا نہ ہوتا، کلے کلے جھنڈے چک کے تر پے اپنے، کلے کلے پردھان، کلے کلے جتھے دار، کلے کلے جرنیل، میں دکھ نال کہہ جانا تھوڑے تے راشٹرپتی بھی بن گیا تھا، ستنام پنڈ بسے ہی نہیں، پٹواری گردوری کرتا پھر وہ پنڈ نو تو بس لین دو پہلے، پھر تحصیلدار لا دے، پٹواری لا دے، پنڈ ہے ہی نہیں، تحصیلدار کہنا میں انتقال کرنا ہے، خوش ستنام کچھ سوچو سمجھو، خالسا جی ہوں بھی کچھ نہیں بگڑے، جی سوچ جی پنچم پاتشاہ دی شہیدی ہوئی، اے امرتسر دی گل سنائی نہیں تو کیویں بچے اسی، تھوڑی گل تھوڑو سی، گیارہ سال دی عمر چ یتیم ہو جانا، شہید کر دینا، پر چھویں پاتشاہ نے طریقہ کی ورتیا، ساری سکھ قوم نو کال تک دے جھنڈے ہیٹھ کٹھا کر لیا، تے چار جنگاں وچ دلی نو ہراتا چھویں پاتشاہ، اسی اتفاق اسی ایک ایک جھنڈے ہٹا گئے، نویں پاتشاہ دی شہیدی ہوئی، تے نویں پاتشاہ دی شہیدی تو بعد دسویں پاتشاہ نے کی کیا کہ چلو رنگزیب دا گھراؤ کریے، چلو رنگزیب نو زندہ باد مردہ باد کریے، سڑکاں روکیے، ਇਹ ਲੀਡਰਾਂ ਦੀਆਂ ਕੁਰਸੀਆਂ ਪਿੱਛੇ ਹੋ ਰਿਹਾ ਸਭ ਕੁਝ, ਸੜਕਾਂ ਰੋਕਣੀਆਂ, ਇਹ ਧਰਮ ਨੀ ਬਚਾਉਂਦੀਆਂ ਉਹਦੀਆਂ ਗੱਲਾਂ? ਕੁਰਬਾਨੀ ਤੋਂ ਬਿਨਾਂ ਧਰਮ ਨੀ ਬਚਦੇ ਹੁੰਦੇ। ਅਜੇ ਕਾਨਫਰੰਸ ਇੱਥੇ ਬੜੇ ਫੱਟ ਰਹੇ ਜੋ ਨੇ, ਕਦੇ ਕੋਈ ਆ ਗਿਆ, ਕਦੇ ਹੋ ਗਿਆ, ਕਾਨਫਰੰਸ ਕਰਨੀ ਹੈ, ਇਲੈਕਸ਼ਨ ਲੜਨੀ ਹੈ, ਦੇਖੋ ਕਿਧਰ ਨੂੰ ਸਿੱਖ ਕੌਮ ਤੁਰੀ ਫਿਰਦੀ। ਮੈਂ ਸਾਫ ਕਹਿਣਾ ਸਟੇਜ ਤੋਂ, ਇਹ ਧਰਮ ਬਚਾਉਣ ਦੀਆਂ ਗੱਲਾਂ ਨੀ, ਇਹ ਕੁਰਸੀ ਬਚਾਉਣ ਦੀਆਂ ਗੱਲਾਂ, ਇਹ ਆਪਣੀ ਸ਼ੋਹਰਤ ਕਰਨ ਦੀਆਂ ਗੱਲਾਂ ਨੇ। ਧਰਮ ਬਚਾਇਆ, ਨੌਵੇਂ ਪਾਤਸ਼ਾਹ ਦੀ ਹੋ ਗਈ ਸ਼ਹੀਦੀ, 9 ਸਾਲ ਦੀ ਉਮਰ ਵਿੱਚ ਹਰ ਗੁਰੂ ਗੋਬਿੰਦ ਸਿੰਘ ਗੋਬਿੰਦ ਰਾਏ ਹੋ ਗਏ ਯਤੀਮ, ਤੇ ਕਿਵੇਂ ਬਚਿਆ ਸੀ? ਘਰਾਓ ਨੀ ਕੀਤਾ, ਕਾਨਫਰੰਸਾਂ ਨੀ ਕੀਤੀਆਂ, ਸਾਰੇ ਸਿੱਖ ਜਗਤ ਨੂੰ ਕੇਸਗੜ੍ਹ ਦੇ ਝੰਡੇ ਹੇਠ ਇੱਕ ਜਗ੍ਹਾ ਇਕੱਠੇ ਕਰ ਲਿਆ। ਦੇਖੋ ਫਿਰ ਕੀ ਚੜ੍ਹਦੀ ਕਲਾ ਹੋ ਗਈ, ਇਕੱਠੇ ਹੋ ਗਈ ਸਿੱਖੋ। 14 ਜੰਗਾਂ ਵਿੱਚੋਂ ਔਰੰਗਜ਼ੇਬ ਨੂੰ ਹਾਰ ਦਿੱਤੀ। ਜੇ ਅਸੀਂ ਵੀ ਕਿਤੇ ਇਕੱਠੇ ਹੋ ਜਾਂਦੇ, ਸਾਡੀ ਤਾਂ ਜੰਗਾਂ ਹੀ ਇਕਤੀ, ਸਾਡੀਆਂ ਤਾਂ 14 ਮੰਗਾਂ ਹੀ ਨਹੀਂ ਸੀ, ਸਾਡੇ ਤਾਂ 14 ਮੈਦਾਨ ਹੀ ਨਹੀਂ ਸੀ। ਉਹ ਅਸੀਂ ਤਾਂ ਕੋਈ ਗਲਤ ਗੱਲ ਨਹੀਂ ਸੀ ਮੰਗਦੇ, ਅਸੀਂ ਤਾਂ ਆਪਣਾ ਹੀ ਘਰ ਮੰਗਦੇ ਸੀ। ਕੋਈ ਸਤਨਾਮ ਗੁਆਂਢੀ ਨੂੰ ਤਾਂ ਕੁਝ ਕਹਿੰਦੇ ਨਹੀਂ ਸੀ, ਪਰ ਬੁਰੀ ਤਰ੍ਹਾਂ ਫੇਰ ਕਿਉਂ ਹੋਏ? ਆਪਣੀ ਆਪਣੀ ਡਾਂਗਾਂ, ਆਪਣੀ ਆਪਣੀ ਹਕੂਮਤ, ਤੇ ਜਿੰਨੇ ਅਸਲੀ ਬੰਦੇ ਸੀ, ਮੈਂ ਵੀ ਕਹਿ ਦਿੰਦਾ ਸਟੇਜ ਤੋਂ, ਜਿੰਨੇ ਕੁਰਬਾਨੀ ਵਾਲੇ ਅਸਲੀ ਬੰਦੇ ਸੀ, ਉਹ ਵਿਚਲਵੇ ਨਹੀਂ ਸ਼ਹੀਦ ਕਰਾਏ। ਰਿਪੋਰਟਾਂ ਸਾਡੇ ਸਾਹਮਣੇ ਦਿੱਤੀਆਂ ਗਈਆਂ, ਤੁਸੀਂ ਤਾਂ ਇੱਥੇ ਬੈਠੇ ਤੇ, ਬੀਤੀ ਤਾਂ ਸਾਡੇ ਨਾਲ ਉਸੇ ਜੋਗ ਸੋਈ ਹੈ ਪੰਜਾਬੀਆਂ ਨਾਲ, ਤੁਹਾਨੂੰ ਤਾਂ ਖ਼ਬਰ ਹੈ ਇੱਥੇ। ਹੋਰ ਮੈਂ ਕਹਿ ਦਿੰਦਾ ਪ੍ਰੈਸ ਵਾਲਿਆਂ ਨੂੰ, ਇਹ ਪੰਜਾਬ ਰੇਡੀਓ ਵਾਲਿਆਂ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ 15 ਦਿਨ ਲਗਾਤਾਰ ਦੂਰ ਜਰਮਨ ਤੋਂ ਫੋਨ ਆਉਣੇ ਆ, ਯੂਰਪ ਤੋਂ ਫੋਨ ਆਉਣੇ ਆ, ਸੰਗਤਾਂ ਬੈਠੀਆਂ ਸੁਣਦੀਆਂ ਨੇ, ਆਸਟ੍ਰੀਆ ਵਿੱਚ ਬੈਠੀਆਂ ਸੁਣਦੀਆਂ ਨੇ, ਪ੍ਰਬੰਧਕ ਕਮੇਟੀ ਨੇ ਉਦਮ ਕੀਤਾ, ਇੱਥੇ ਕਿੰਨੇ ਇਕੱਠ ਹੋਵੇ ਨਾ ਹੋਵੇ, ਲੱਖਾਂ ਆਦਮੀ ਰੋਜ਼ ਗੁਰੂ ਦੀ ਗੱਲ ਸੁਣਦੇ ਸੀ ਘਰ ਬੈਠੇ। ਜਿਹੜੇ ਆ ਨਹੀਂ ਸੀ ਸਕਦੇ, ਉਹ ਰੇਡੀਓ ਵਾਲਿਆਂ ਦਾ ਵੀ ਧੰਨਵਾਦ, ਪ੍ਰਬੰਧਕ ਕਮੇਟੀ ਵਾਲਿਆਂ ਦਾ ਵੀ ਧੰਨਵਾਦ। ਤੇ ਨਾਲ ਮੈਂ ਭੁੱਲ ਨਾ ਜਾਵਾਂ, ਸੋਹਤਾ ਪਰਿਵਾਰ ਦਾ ਧੰਨਵਾਦ, ਜਿਨ੍ਹਾਂ ਨੇ ਸੇਵਾ ਕਰਨ ਵਾਸਤੇ 15 ਦਿਨ ਦੀ ਛੁੱਟੀ ਉਹ ਲੈ ਲਈ। 15 ਦਿਨ ਜੌਬ ਕੈਂਸਲ ਕਰਨੀ ਬਹੁਤ ਔਖੀ, ਉਹਨਾਂ ਦਾ ਵੀ ਬਹੁਤ ਧੰਨਵਾਦ, ਤੁਹਾਡਾ ਵੀ ਬਹੁਤ ਧੰਨਵਾਦ, ਕਿਉਂਕਿ ਪਿਛਲਾ ਦੌਰ ਨੇ 1-2 ਦਿਨ ਆਉਣਾ ਔਖਾ ਹੁੰਦਾ, ਪਰ ਤੁਸੀਂ ਲਗਾਤਾਰ ਜੁੜ ਕੇ ਸਤਿਕਾਰ ਦੇ ਨਾਲ ਗੁਰਸਿੱਖ ਕਹਿ ਰਹੇ ਹੋ, ਨਿਤਨੇਮ ਆ ਕੇ ਹਾਜ਼ਰੀਆਂ ਭਰੀਆਂ, ਤੇ ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦੀ ਕਿਰਪਾ ਨਾਲ, ਜਿਨ੍ਹਾਂ ਦੀ ਬਖਸ਼ਿਸ਼ ਨਾਲ ਦੇਸਾਂ ਪ੍ਰਦੇਸਾਂ ਵਿੱਚ ਗੁਰੂ ਗ੍ਰੰਥ ਪੰਥ ਦੇ ਝੰਡੇ ਝੂਟ ਰਹੇ ਨੇ, ਚੜ੍ਹਦੀਆਂ ਕਲਾ ਨੇ, ਲੰਗਰ ਦੀਵਾਨ ਚੱਲ ਰਹੇ ਨੇ, ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਓ ਆਪਣੇ ਟੌਪਿਕ ਤੇ, ਗੁਰਸਿੱਖ ਪਿਆਰੇ, ਦਸਮ ਪਾਤਸ਼ਾਹ ਨੇ ਮੁਸ਼ਕਲ ਦਾ ਸੌਲਵ ਕਿਵੇਂ ਕੀਤਾ? ਏਕਤਾ, ਇੱਕ ਝੰਡੇ ਹੇਠ ਇਕੱਠੇ ਕਰ ਲਏ। 6ਵੇਂ ਪਾਤਸ਼ਾਹ ਨੇ 5ਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਕਿਵੇਂ ਸਾਂਭਿਆ ਸਿੱਖ ਕੌਮ ਨੂੰ? ਅਕਾਲ ਤਖ਼ਤ ਦੇ ਝੰਡੇ ਤੇ ਸਾਰੀ ਕੌਮ ਇਕੱਠੀ ਕਰ ਲਈ। ਜੇ ਅਸੀਂ ਵੀ 84 ਦੇ ਅਟੈਕ ਤੋਂ ਬਾਅਦ ਇਕੱਠੇ ਹੋ ਜਾਂਦੇ, ਜ਼ਰੂਰਤ ਨਹੀਂ ਸੀ ਸਰਕਾਰ ਦੀ ਕਿ ਉਦੋਂ ਹੀ ਆ ਕੇ ਮਾਫ਼ੀ ਨਾ ਮੰਗਦੀ, ਉਦੋਂ ਹੀ ਖਿਮਾ ਨਾ ਦਿੰਦੀ, ਤੇ ਸਾਡੀ ਫੁੱਟ ਦਾ ਕਾਰਨ ਮਾਫ਼ੀ ਤਾਂ ਕੀ ਮੰਗਣੀ ਸੀ? ਅੰਮ੍ਰਿਤਸਰ ਤੋਂ ਸਾਡੀਆਂ ਅਮੋਲਕ ਵਸਤੂਆਂ ਚੱਕੀਆਂ ਹੋਈਆਂ, ਉਹ ਅਜੇ ਤੱਕ ਵਾਪਸ ਨਹੀਂ ਹੋਈਆਂ। ਅੱਜ ਪੁਲਿਸ ਨਾ ਅਜੇ ਮੁਕੱਦਮੇ ਕਰਦੇ ਫਿਰਦੇ, ਸਾਡੇ ਤੋਸ਼ੇ ਖਾਨ ਨਾਲ ਚੀਜ਼ਾਂ ਕਿੱਥੇ ਮਿਲਣਗੀਆਂ? ਉਹ 2.5 ਲੱਖ ਦੀ ਚਲਣੀ ਕਿੱਥੇ ਮਿਲੂਗੀ ਤੁਹਾਨੂੰ? ਉਹ ਚੌਰ ਕਿੱਥੇ ਮਿਲੂਗਾ ਸੋਨੇ ਦੀਆਂ ਤਾਰਾਂ ਦਾ, ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਭੇਟ ਕੀਤਾ ਸੀ 4ਵੇਂ ਪਾਤਸ਼ਾਹ ਨੂੰ? ਇਹ ਸਾਰੀਆਂ ਗੱਲਾਂ ਦਾ ਨਤੀਜਾ ਇੱਕ, ਅਸੀਂ ਹੋਮੇ ਦੇ ਰੋਗੀ ਹੋ ਗਏ। ਮੇਰੀ ਚੌਧਰ, ਮੇਰੀ ਜਰਨੈਲੀ, ਮੇਰਾ ਮਾਣ ਸਤਿਕਾਰ ਹੋਵੇ, ਸਿੱਖ ਕੌਮ ਕਵੇ, ਇਹ ਨਹੀਂ ਖਾਲਸਾ ਰਾਜ ਬਣਾ ਕੇ ਦਿੱਤਾ, ਹੋਰ ਦਾ ਨਾਂ ਨਾ ਵਿੱਚ ਆਵੇ। ਇਹ ਕਦੇ ਨਾ ਹੋਏ, ਤੇ ਐਡਾ ਸੰਘਰਸ਼, ਇੰਨੀਆਂ ਸ਼ਹੀਦੀਆਂ, ਜੇ ਕਿਤੇ ਇਹ ਆਗੂ ਸਾਰੀ ਜਨਤਾ ਨੂੰ ਨਾਲ ਲੈ ਲੈਂਦੇ ਨਾ, 1 ਮਹੀਨੇ ਚ ਸਰਕਾਰ ਦੇ ਹੱਥ ਖੜੇ ਹੋ ਜਾਂਦੇ। ਪੁਲਿਸ ਨਾ ਇਹ ਜੰਗ ਲੜਨ ਲੱਗੇ ਸੀ, ਲੈਣੀ ਹੀ ਕੀ ਹੈ ਕਿਸੇ ਤੋਂ, ਸਾਨੂੰ ਨੀ ਕਿਸੇ ਦੀ ਜ਼ਰੂਰਤ, ਅਸੀਂ ਖੁਦ ਬਹੁਤ ਹੁੰਦੇ ਹਾਂ। ਇਹੀ ਗੱਲ ਤੋਂ ਸਰਕਾਰ ਫਾਇਦਾ ਉਠਾ ਗਈ। ਹੁਣ ਵੀ ਤੁਹਾਨੂੰ ਬੇਨਤੀ ਹੈ, ਜੇ ਇਹ ਦਿਨ ਮਨਾਉਂਦੇ ਹੋ, ਐਵੇਂ ਵੀ ਖੰਡ ਪਾਠ ਕਰਾ ਤਾ, ਲੀਡਰ ਆਏ ਤਕਰੀਰਾਂ ਕਰ ਗਏ, ਬਾਬਾ ਆਇਆ ਤੇ ਢੋਲਕੀ ਛੈਣੇ ਬਜਾ ਤੇ, ਸਮਝੋ ਜੋ ਕੁਝ ਹੋਇਆ ਕਿਉਂ ਹੋਇਆ, ਉਹ ਸਾਡੇ ਤੇ ਉਹਦਾ ਅਸਰ ਕੀ ਹੋਇਆ ਤੇ ਅਸੀਂ ਬਚ ਕਿਵੇਂ ਸਕਦੇ। ਇੱਕੋ ਇੱਕ ਤਰੀਕਾ, ਹੁਣ ਵੀ ਮੈਂ ਵੱਲ ਲੀਵੇ ਤੇ ਬੇਨਤੀ ਕਰਦਾ, ਜਦ ਤੱਕ ਏਕਾ ਨਹੀਂ ਹੋਵੇਗਾ ਤੁਹਾਡਾ ਬਚਾ ਨਹੀਂ ਹੈ। ਬਸ ਏਕਾ ਰਾਉਣ ਨੂੰ ਰਾਵਣ ਰਾਮ ਤੋਂ ਕਦ ਮਰਦਾ ਸੀ? ਸਿਆਣਿਆਂ ਤੋਂ ਸੁਣਿਆ ਕਿਉਂ ਮਰਿਆ? ਪੰਜਾਬ ਚੋਂ ਹੀ ਆਏ ਹੋ, ਘਰ ਪਾਟਿਆ ਦਹਿ ਸਦਾ ਮਾਰੇ। ਜੇ ਪੁੱਤਰ ਬਾਪ ਦੀ ਬਣੀ ਹੁੰਦੀ ਰਾਮ ਨੂੰ ਤਾਂ ਚੌਲ ਚ ਪਾ ਦਿੰਦੇ, ਸਤਨਾਮ ਦੋਵੇਂ ਪਾਟ ਗਏ। ਪੁੱਤ ਹੋ ਗਿਆ, ਭਵਿੱਖਣ ਹੋ ਗਿਆ ਰਾਮ ਕੰਨੀ, ਤੇ ਬਾਪੂ ਰਹਿ ਗਿਆ ਉਧਰ। ਦੇਖੋ ਕਿੱਥੇ ਗਿਆ ਇੱਕ ਲੱਖ ਪੂਤ ਸਵਾ ਲੱਖ ਨਾਤੀ। ਅੱਜ ਵੀ ਤੁਹਾਨੂੰ ਸਮਰਥ ਬਖਸ਼ੇ, ਮੈਂ ਗੁਰੂ ਦੇ ਚਰਨਾਂ ਵਿਚ ਬੇਨਤੀ ਕਰਦਾ, ਇਹ ਜਿਹੜੇ ਜ਼ਖਮ ਅੱਲੇ ਰਹੇ ਨੇ, ਪਰ ਇਹਨਾਂ ਨੂੰ ਮੱਲਮ ਲਾਓ, ਇਹਨਾਂ ਨੂੰ ਦਿਖਾਈ ਨਾ ਜਾਓ ਸਾਡੇ ਜ਼ਖਮ ਅੱਲੇ, ਇਹ ਕਦੇ ਮਿਲਣੇ ਨਹੀਂ। ਕੋਈ ਕੋਸ਼ਿਸ਼ ਕਰੋ, ਇਹ ਮਿਲ ਸਕਦੇ ਨੇ, ਪ੍ਰਾਪਤੀਆਂ ਹੋ ਸਕਦੀਆਂ ਨੇ। ਜੇ ਆ ਜਾਈਏ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ, ਇੱਕ ਬਣ ਜਾਈਏ। ਬਾ ਜਿੱਦਣ ਤੁਸੀਂ ਇੱਕ ਬਣ ਗਏ, ਉਦਣ ਹੀ ਗੁਰਸਿੱਖ ਪਿਆਰੇ ਰਾਜ ਕੀ ਮੰਗਣ ਦੀ ਲੋੜ। ਜਿਹਨੇ ਘਰਾਂ ਦਾ ਇਤਫਾਕ, ਮਾਇਆ ਮੰਗਣ ਦੀ ਲੋੜ ਨਹੀਂ, ਲੋਕ ਆਪੇ ਦੇਣ ਆ ਜਾਂਦੇ ਆ। ਸਤਨਾਮ ਜਿਹਨਾਂ ਦੇ ਭਾਂਡੇ ਖੜਕਦੇ ਤੇ ਉਹਨਾਂ ਦੇ ਤਾਂ ਖੜੇ ਹੀ ਰਹੇ ਨੇ, $15 ਰਹੇ ਤੇ ਮੇਰੀ ਛੇਤੀ ਦੇ, ਤੇਰਾ ਪਤਾ ਨੀ ਕੱਲ ਨੂੰ ਇੱਥੇ ਹੋਏਗਾ ਕਿ ਨਹੀਂ ਹੋਏਗਾ। ਉਹ ਹਾਲ ਆਪਣਾ ਨਾ ਬਣਾਓ, ਇੱਕ ਪਿਤਾ ਇੱਕ ਦੇ ਬਾਰਕ ਬਣ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗੀਏ, ਤਾਂ ਹੀ ਇਹ ਜ਼ਖਮ ਭਰੇ ਜਾ ਸਕਦੇ ਨੇ। ਬਹੁਤ ਭਾਰੀ ਹਾਦਸਾ ਹੋਇਆ, ਧੰਨਵਾਦ ਹੈ ਤੁਹਾਡਾ ਸੰਗਤਾਂ ਦਾ, ਧੰਨਵਾਦ ਹੈ ਕਮੇਟੀ ਵਾਲਿਆਂ ਦਾ, ਜੋ ਸ਼ਹੀਦਾਂ ਦੀ ਯਾਦ ਵਿੱਚ ਆਏ ਸਾਲ ਥਾਂ ਪੁਰ ਥਾਂ ਉਹਨਾਂ ਦੀ ਯਾਦ ਮਨਾਉਂਦੇ ਹੋਏ ਪਾਠ ਕਰਾਉਣੇ, ਨਗਰ ਕੀਰਤਨ ਕਰਨੇ, ਕਾਨਫਰੰਸਾਂ ਕਰਨੀਆਂ, ਬਹੁਤ ਧੰਨਵਾਦ ਹੈ। ਪਰ ਕੁਝ ਸਿੱਖਿਆ ਲਈਏ, ਕੁਝ ਸਬਕ ਲਈਏ, ਕੁਝ ਰਸਤੇ ਤੇ ਤੁਰੀਏ, ਤਾਂ ਹੀ ਫਾਇਦਾ ਹੋਵੇਗਾ। 15 ਦਿਨ ਤੁਹਾਡੇ ਚਰਨਾਂ ਵਿਚ ਸੇਵਾ ਕਰਦੇ ਰਹੇ, ਅੱਜ ਪਿਛਲਾ ਦੀਵਾਨ ਹੈ, ਅੱਜ ਗੁਰ ਸਤੋਤਰ ਦਾ ਪਾਠ ਕਰਨਾ ਭਾਈ, ਜੋ ਮਰਜ਼ਾਦਾ ਹੈ ਮਹਾਂਪੁਰਸ਼ਾਂ ਦੀ, ਪਿੱਛੇ ਨਹੀਂ ਕਰਾਉਂਦੇ ਰਹੇ ਕਿਉਂਕਿ ਟਾਈਮ ਪੂਰਾ ਹੀ ਪੂਰਾ ਹੁੰਦਾ ਸੀ। ਗੁਰ ਸਤੋਤਰ ਸਾਰਿਆਂ ਪ੍ਰੇਮੀਆਂ ਨੇ, ਕੋਈ ਵੀ ਰਸਨਾ ਬਾਂਝੀ ਨਾ ਰਵੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ, ਧੰਨ ਹੈ। ਬੋਲੋ ਭਾਈ ਸਾਰੇ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ, ਧੰਨ ਹੈ। ਤਨਵੇ 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 ਗੁਰੂ ਰਾਮਦਾਸ ਸਾਹਿਬ, ਤਨਵੇ 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 ਗੁਰੂ ਅਰਜਨ ਦੇਵ ਸਾਹਿਬ, ਤਨਵੇ ਧੰਨ ਪਿਆਰੇ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਰਾਇ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ।
तन है गुरां दी साध संगत दी तन है तन है तन है गुरु पंथ खालसा तन है सतनाम श्री वाहिगुरु बोल सतनाम श्री वाहिगुरु बोल पियो पोल खंड तार पियो पोल खंड तार होवे जन्म सुहेला होवे जन्म सुहेला पियो पोल खंड तार पियो पोल खंड तार सतनाम श्री वाहिगुरु बोल सतनाम श्री वाहिगुरु बोल सेवा करदे आं बाणी गुरु दा इतिहास तथा सागर है बहुत भुल्लां हो जांदियां हन सतगुर ते सतगुर दी संगत सदा ही बख्शणहार है संगत दा प्रबंधक गुरमुख प्यारियां दा सारे सेवादारां दा गुरु के लंगर दी सेवा अखंड पाठां दी सेवा ते खास करके गुरमुख प्यारे सत्कारयोग भाई साहब भाई अमरीक सिंह जी दूजे रागी ग्रंथी सिंह साहिबान जिन्हां ने बड़ा सत्कार बख्शे है सब दा ही बहुत बहुत धन्नवाद इसे तरह तुहाडे चरणां दी धूड़ संगत दे दर्शन दारे गुरु महाराज दी सेवा करन दा बल बख्शदे रहना जो माया आप जी वलों आई है सतगुर तुहाडी माया सफली करन देशां प्रदेशां दे विच मेरी हथ बन के गुरु ग्रंथ साहिब दे चरणां विच बेनती है के प्रबंधकां नूं तन मन धन दे नाल सच्ची सुची गुरु घर दी संगत दी सेवा करन दा महाराज बल बख्शदे सारियां संगतां सहयोग दे के भाई प्यार सत्कार दे नाल बाणी ते बाणे नाल जुड़ के आपो अपना जन्म सफला करिए वाहिगुरु जी का खालसा वाहिगुरु जी की